सतनाम करता पुरख निर्भउ निर्वैर अकाल मूरत अजूनी सहे गुर प्रसाद जप आद सच जोगाद सच है ही सच नानक होशी भी सच कत की माई बाप कत केरा किदो था वो खम आए अगन बिंब जल पीतर निपजे काहे कम उपाय मेरे साहेबा कौन जाने गुण तेरे कहे ना जानी अवगण मेरे जेता समुंद सागर नीर भरिया तेते अवगण खमारे दया करो किछ मेहर उपावो डुब दे पत्थर तारे जियड़ा अग्न बराबर तपै पीतर वगै काती परनवत नानक हुकम पछाणे सुख होवै दिन राती जियड़ा सगन बराबर तपै पीतर वगै काती परनवत नानक हुकम पछाणे सुख होवै दिन राती परम सन्मान योग जुग जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाईमान खोए बैठे गुरमुख प्यारे सत संगी जनो आप जी ने संध्या वेले दे इस दीवान दी हाजरी भर के सतगुरु जी दे अमृत बचना दा कीर्तन गुरु सवारियां पासों सरवण कीता है। कल सतगुरु की कृपा दा सदका आपा ने दूसरे तख्त श्री पटना साहिब उस दा पिछोकड़ इतिहास सतगुरु सच्चे पातशाह जी दी उस शहर अंदर कीते हुए बाल चोज ते उस तख्त दा प्रबंध ते उस दी इमारत दी खोंद संबंधी विचार सांझे कीते सन। आओ अज आपा असाडे तीसरे तख्त ते यतन मैं कर रहा कि जिस तरतीब नाल तख्तां दा नाम दिता है उस तरतीब नाल ही आप नाल विचार सांझी कीती जाए। अज असी तीसरे तख्त श्री केशगढ़ साहिब उस दी विचार गुरु इतिहास राही गुरु की बाणी राही करनी है क्योंकि जदों श्री केशगढ़ साहिब दा नाम आउंदा है ते उदो हर एक गुरसिख ओदे मन दे अंदर ए जरूर ख्याल उठदा है कि उस धरती दा उस गढ़ दा उस तख्त दा जिक्र होण लगा जिथे खालसा प्रगट होया सी ते कुदरती तौर ते हर एक सिख नू पुरातन गुरसिखा ने वासी आनंदपुर दा कहा सी ते संखेप विच कहिंदे हुंदे सन कि खालसे दी वासी दा अर्थ ही एवे कि जिथे खालसे ने अपना वसेबा करना जिथे खालसे ने टिकना। आओ साध संगत जी इस शहर संबंधी इस शहर अंदर बने हुए किलिया संबंधी इथो दा संखेप जिहा इतिहास आप नाल गुरु कृपा नाल सांझा करना। आप समूह माई भाई कृपालता करके एकाग्रता दी दात बख्शो सारे आपां धन गुरु ग्रंथ साहिब जी दे पवित्र चरण कमलां विखे बेनती करिए मालक के आप बख्शिश मेर कृपालता करो साडे अंदर नूं ਭਾਵਨਾ ਬਖਸ਼ੋ ਕਹਿਣ ਦੀ, ਸਾਡੇ ਅੰਦਰ ਨੂੰ ਅਦਬ ਬਖਸ਼ੋ ਗੁਰੂ ਦੇ ਬਚਨ ਸੁਣਨ ਦਾ, ਤੇ ਇਸ ਭਾਵਨਾ ਤੇ ਅਦਬ ਵਿੱਚੋਂ ਇਕਾਗਰਤਾ ਦੀ ਦਾਤ ਬਖਸ਼, ਆਪਣੇ ਚਰਨ ਕਮਲਾਂ ਨਾਲ ਜੋੜ ਲਵੋ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਅੰਦਰ ਇੱਕ ਯਤਨ ਕੀਤਾ ਗਿਆ ਹੈ, ਤੇ ਉਹ ਯਤਨ ਨਹੀਂ, ਉਹ ਪ੍ਰੈਕਟੀਕਲ ਤੌਰ ਤੇ ਸਫਲਤਾ ਵੀ ਹੈ ਕਿ ਸਿੱਖ ਖਾਂਦਾ ਹੋਵੇ ਤੇ ਇਸ ਨੂੰ ਵਾਹਿਗੁਰੂ ਦੀ ਯਾਦ ਆਉਂਦੀ ਰਹੇ। ਸਿੱਖ ਤਨ ਤੇ ਬਸਤਰ ਪਹਿਣ ਦਾ ਹੋਵੇ ਤੇ ਕੱਪੜੇ ਪਾਉਂਦਿਆਂ ਵੀ ਇਹਨੂੰ ਮਾਲਕ ਦੀ ਯਾਦ ਆਵੇ, ਤੇ ਸਿੱਖ ਕਿਤੇ ਸੋਹਣਾ ਘਰ ਮਹੱਲ ਬਣਾ ਕੇ ਬੈਠੇ ਤੇ ਘਰ ਵਿੱਚ ਪ੍ਰਵੇਸ਼ ਕਰਦਿਆਂ ਵੀ ਇਹਨੂੰ ਗੁਰੂ ਦੀ ਯਾਦ ਆਵੇ। ਦੇਖੋ, ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨ ਰੋਜ਼ ਪੜ੍ਹਨੇ ਆ ਕਿ ਸਿੱਖ ਦੇ ਖਾਣੇ ਵਿੱਚ ਵੀ ਵਾਹਿਗੁਰੂ, ਸਿੱਖ ਦੇ ਪਾਣੀ ਵਿੱਚ ਵੀ ਵਾਹਿਗੁਰੂ, ਉਹ ਸਿੱਖ ਦੇ ਰਹਿਣ ਵਿੱਚ ਵੀ ਵਾਹਿਗੁਰੂ, ਸਿੱਖ ਦੀ ਕਿਰਤ ਵਿੱਚ ਵੀ ਕਰਤਾ ਪੁਰਖ ਵਾਹਿਗੁਰੂ। ਇੱਥੋਂ ਤੱਕ ਮੇਰੇ ਦਾਤੇ ਨੇ ਮਿਹਰ ਕੀਤੀ ਵੀ ਜਿਸ ਧਰਤੀ ਤੇ ਰਹਿ ਤੈਨੂੰ ਸੌਂਦਿਆਂ ਜਾਗਦਿਆਂ ਉੱਠਦਿਆਂ ਬਹਿੰਦਿਆਂ ਕਦੀ ਮੇਰਾ ਕਰਤਾਰ ਨਾ ਭੁੱਲੇ। ਆਪ ਰੋਜ਼ ਇਹ ਬਚਨ ਪੜ੍ਹਦੇ ਸੁਣਦੇ ਹੋ। ਸਤਿਗੁਰੂ ਗੁਰੂ ਅਰਜੁਨ ਸਾਹਿਬ ਬਚਨ ਕਰਦੇ ਨੇ ਕਿ ਜੇ ਪ੍ਰਸਾਦ ਬਸੈ ਸੁਖ ਮੰਦਰ, ਜਿਸ ਮਾਲਕ ਦੀ ਕਿਰਪਾ ਨਾਲ ਤੂੰ ਸੋਹਣੇ ਘਰ ਵਿੱਚ ਰਹਿੰਦਾ, ਤੇਰੇ ਘਰ ਦੀ ਕੀਮਤ ਬੜੀ ਏ। ਬਸ ਗੁਰਮੁਖਾ, ਉਸ ਘਰ ਵਿੱਚ ਪ੍ਰਵੇਸ਼ ਕਰਦਿਆਂ ਤੇ ਘਰ ਵਿੱਚ ਰਹਿੰਦਿਆਂ ਕਦੀ ਭੁੱਲੀ ਨਾ ਕਿ ਤੇਰੇ ਵਰਗੇ ਹੋਰ ਵੀ ਹੋਣਗੇ ਸਰੀਰ, ਵਿਚਾਰਿਆਂ ਨੂੰ ਰਹਿਣਾ ਵੀ ਕਿਤੇ ਨਸੀਬ ਨਹੀਂ ਹੁੰਦਾ। ਮਾਲਕ ਨੇ ਘਰ ਦਿੱਤਾ ਤੇ ਘਰ ਲੈ ਕੇ ਵੀ ਤੈਨੂੰ ਘਰ ਦੇਣ ਵਾਲੇ ਦੀ ਯਾਦ ਆਵੇ। ਧਿਆਨ ਦਿਆ ਜੇ, ਜਿਹੜੀ ਮੈਂ ਅਰਜ਼ ਕਰਨੀ ਚਾਹਨਾ, ਉਹਨਾਂ ਕੇਸਗੜ੍ਹ ਸਾਹਿਬ ਤੇ ਦੇ ਵਾਸੀ, ਆਪਾਂ ਆਨੰਦਪੁਰ ਦੇ ਬੰਨੇ ਖਾਲਸੇ ਦੀ ਵਾਸੀ ਜੋ ਹੈ, ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਬੜੇ ਘਰ ਵਿੱਚ ਤੇ ਅੰਦਰ ਨਿਰੰਕਾਰ ਚੇਤੇ ਆਵੇ। ਤਨ ਤੇ ਪਾਏ ਕੱਪੜੇ, ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਜੇ ਪ੍ਰਸਾਦ ਸੁਗੰਧਿਤ ਤਨ ਲਾਵੇ, ਤਿਸ ਕੋ ਸਿਮਰ ਪਰਮ ਗਤ ਪਾਵੇ, ਉਹਨੂੰ ਜੇ ਸਿਮਰੇ ਤੇ ਤੈਨੂੰ ਪਰਮ ਅਵਸਥਾ ਮਿਲੇ। ਜੇ ਤੂੰ ਆਪਣੇ ਘਰ ਅੰਦਰ ਪ੍ਰਵੇਸ਼ ਕਰਨਾ ਤੇ ਤੇਰੇ ਸਾਹਮਣੇ 36 ਪ੍ਰਕਾਰ ਦੇ ਭੋਜਨ ਰੱਖੇ ਨੇ, ਤੇ ਖਾਣ ਵੇਲੇ ਵੀ ਚੇਤੇ ਰੱਖੀ, ਪਾਣ ਵਾਲੇ ਵੀ ਚੇਤੇ ਰੱਖੀ, ਜਦੋਂ ਖਾਏ ਤੇ ਆਵਾਜ਼ ਨਿਕਲੇ ਜੇ ਪ੍ਰਸਾਦ 36 ਹੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਹਿ। ਜਿਨੇ ਤੈਨੂੰ ਖਾਣ ਨੂੰ ਭੋਜਨ ਦਿੱਤਾ ਉਹਨੂੰ ਯਾਦ ਕਰੀ, ਜਿਨੇ ਪਾਣ ਨੂੰ ਤੈਨੂੰ ਬਸਤਰ ਦਿੱਤੇ ਉਹਨੂੰ ਯਾਦ ਕਰੀ, ਜਿਨੇ ਤੈਨੂੰ ਰਹਿਣ ਨੂੰ ਘਰ ਦਿੱਤਾ ਉਹਨੂੰ ਯਾਦ ਕਰੀ। ਇੱਥੋਂ ਤੱਕ ਦਾਤੇ ਨੇ ਕਿਹਾ ਬਾਣੀ ਵਿੱਚ ਕਿ ਜੇ ਸਾਈ ਨੇ ਤੈਨੂੰ ਆਗਿਆਕਾਰੀ ਇਸਤਰੀ ਦਿੱਤੀ ਤੇ ਇਸਤਰੀ ਨੂੰ ਇੱਕ ਪਤੀ ਚੰਗੇ ਸੁਭਾਅ ਵਾਲਾ ਦਿੱਤਾ, ਕਹਿਣ ਲੱਗੇ ਦੋਨਾਂ ਦਾ ਫਰਜ਼ ਬਣਦਾ ਰੱਬ ਦਾ ਸ਼ੁਕਰ ਕਰਨ ਜਿਨੇ ਇਹ ਸੁਖਾਵਾਂ ਮੇਲ ਬਣਾ ਦਿੱਤਾ। ਦੇਖੋ, ਹਜ਼ੂਰ ਦੀ ਅੰਮ੍ਰਿਤ ਬਾਣੀ ਸ੍ਰੀ ਰਾਗ ਆਪਾਂ ਪੜ੍ਹਨੇ, ਪਹਿਲਾ ਸ਼ਬਦ ਜਦੋਂ ਪੜ੍ਹੀਏ ਨਾ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਦਾ, ਤੇ ਪਹਿਲੀ ਤੁਕ ਕਦੀ ਪੜ੍ਹੋ। ਮੇਰੇ ਗੁਰੂ ਨਾਨਕ ਸਾਹਿਬ ਨੇ ਪਹਿਲੀ ਤੁਕ ਵਿੱਚ ਬੰਦੇ ਦੇ ਘਰ ਦਾ ਜ਼ਿਕਰ ਕੀਤਾ, ਕਿਉਂਕਿ ਘਰ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਨਿਫਲ ਜੀ, ਘਰ ਹੋਣਾ ਅਤ ਜ਼ਰੂਰੀ ਏ। ਇੱਥੋਂ ਤੱਕ ਕਿ ਅਸਮਾਨ ਵਿੱਚ ਉੱਡਣ ਵਾਲੇ ਤਰੰਦੇ ਜਿਹੜੇ ਨੇ, ਉਹਨਾਂ ਦਾ ਵਸੇਬਾ ਭਾਵੇਂ ਰੱਬ ਨੇ ਇੱਕ ਬਰੀਕ ਜੀ ਚੁੰਝ ਦਿੱਤੀ ਏ, ਕਦੀ ਕਿਸੇ ਕਾਰੀਗਰ ਨੇ, ਕਿਤੇ ਨਕਸ਼ਾ ਨਵੀਸ ਨੇ, ਕਿਸੇ ਆਰਕੀਟੈਕਟ ਨੇ ਦੱਸਿਆ ਵੀ ਇਹਦਾ ਆਲਣਾ ਇਸ ਢੰਗ ਨਾਲ ਬਣਨਾ, ਪਤਾ ਨੀ ਰੱਬ ਨੇ ਉਹਦੀ ਚੁੰਝ ਨੂੰ ਇੰਨੀ ਕੁ ਦਾਤ ਦਿੱਤੀ, ਜਿਹੜਾ ਆਲਣਾ ਜਿਹੜਾ ਘੌਂਸਲਾ ਉਹਨੇ ਬਣਾ ਦਿੱਤਾ। ਲੋਕ ਉਸ ਆਲਣੇ ਦੀ ਬਣਤਰ ਨੂੰ ਦੇਖ ਕੇ ਹੈਰਾਨ ਹੋ ਜਾਂਦੇ, ਫਿਰ ਪੰਛੀ ਨਹੀਂ ਉਸ ਪੰਛੀ ਬਣਾਉਣ ਵਾਲੇ ਵੱਲ ਧਿਆਨ ਜਾਂਦਾ। ਵਾਹ ਦਾਤਿਆ, ਉੱਡਣ ਵਾਲੇ ਤਰੰਦਿਆਂ ਨੂੰ ਵੀ ਇੰਨੀ ਕੁ ਸੂਝ ਦਿੱਤੀ ਆ ਕਿ ਉਹਨਾਂ ਦੇ ਆਲਣੇ ਦੇਖੀ ਦੇ ਨੇ। ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋ ਹੈ ਜੜਾਓ। ਕੋਈ ਸ਼ੱਕ ਨਹੀਂ ਕਿ ਮਿਹਨਤ ਕਰਦਿਆਂ ਕਰਦਿਆਂ ਰੱਬ ਤੈਨੂੰ ਇੰਨੀ ਕੁ ਦਾਤ ਦੇ ਕਿ ਤੇਰੇ ਘਰ ਜਿਹੜੇ ਨੇ ਉੱਚੀਆਂ ਇਮਾਰਤਾਂ ਮੋਤੀਆਂ ਦੀਆਂ ਚੁਣੀਆਂ ਹੋਈਆਂ ਹੋਣ। ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਖੋ ਹੈ ਜੜਾਓ, ਕਸਤੂਰ ਪੁੰਗੂ ਅਗਰ ਚੰਦਨ ਲੀਪ ਆਵੇ ਚਾਓ। ਪਰ ਗੁਰਮੁਖਾ, ਵਿੱਚ ਵੜਦਿਆਂ ਕਦੀ ਭੁੱਲੀ ਨਾ, ਮਤ ਦੇਖ ਭੂਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ। ਜਿਹੜੀ ਅਰਥ ਕਰਨੀ ਚਾਹੁੰਦਾ ਆਪ ਸੋਚੋਗੇ ਵੀ ਇਹ ਅੱਜ ਪ੍ਰਕਰਨ ਕਿਉਂ ਸ਼ੁਰੂ ਕੀਤਾ ਵੀ ਖਾਂਦਿਆਂ ਕਰਤਾਰ ਚੇਤੇ ਰਹੇ, ਪਾਂਦਿਆਂ ਕਰਤਾਰ ਚੇਤੇ ਰਹੇ, ਰਹਿੰਦਿਆਂ ਕਰਤਾਰ ਚੇਤੇ ਰਹੇ, ਤੇ ਜਿਨ੍ਹਾਂ ਨੇ ਖਾਂਦਿਆਂ ਪੀਂਦਿਆਂ ਪਹਿਣਦਿਆਂ ਚੇਤੇ ਨਾ ਕੀਤਾ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਲਈ ਸ਼ਬਦ ਪਤਾ ਕੀ ਵਰਤੇ ਨੇ, ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਖਾਂਦਿਆਂ ਖਾਂਦਿਆਂ ਮੂੰਹ ਕੱਠਾ ਖਾ ਲਿਆ ਰੱਬ ਦਾ ਦਿੱਤਾ, ਦੰਦ ਘਸ ਗਏ ਮੂੰਹ ਘਸ ਗਿਆ, ਆਂਤੜੀਆਂ ਘਸ ਗਈਆਂ, ਮੈਦਾ ਕਮਜ਼ੋਰ ਹੋ ਗਿਆ, ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪਹਿ ਨੰਦਿਆਂ ਸਭ ਅੱਗ ਅੰਗ, ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਸੱਚ ਨਾ ਲੱਗੋ ਰੰਗ, ਖਾ ਲਿਆ ਪਾ ਲਿਆ ਰਹਿ ਲਿਆ। ਤੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਸੌ ਉਲਾਮੈ ਦਿਨੈ ਕਹਿ ਰਾਤੀ ਮਿਲਨ ਸਹੰਸ, ਸਿਵਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ, ਫਿਰ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭ ਦੁਸ਼ਮਨ ਹੈ। ਇਹਦਾ ਮਤਲਬ ਕਿ ਸਾਈਂ ਦੀ ਯਾਦ ਰਹਿ, ਦਾਤਾਰ ਨੇ ਇੱਕ ਕਿਰਪਾ ਕੀਤੀ ਹੈ, ਕੋਈ ਨਗਰ ਵਸਾਇਆ, ਕੋਈ ਸਰੋਵਰ ਬਣਾਇਆ, ਕੋਈ ਇਮਾਰਤ ਬਣਾਈ ਹੈ, ਉਹਦੇ ਵਿੱਚ ਇੱਕ ਗੱਲ ਕਹਿ ਦਿੱਤੀ ਵੀ ਸਿੱਖਾਂ ਕਿ ਤੈਨੂੰ ਉਸ ਇਮਾਰਤ ਵਿੱਚ, ਉਸ ਸ਼ਹਿਰ ਵਿੱਚ, ਉਸ ਘਰ ਵਿੱਚ ਜਾਂਦਿਆਂ ਹੋਇਆਂ ਜੇ ਯਾਦ ਆਵੇ ਜਾਂ ਗੁਰੂ ਦੀ ਤੇ ਜਾਂ ਰੱਬ ਦੀ ਆ। ਵੈਸੇ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਮਿਲਣ ਦੇ ਤਰੀਕੇ ਦੱਸੇ ਨੇ ਕਿ ਆਪਸ ਵਿੱਚ ਮਿਲਣਾ ਤੇ ਫਤਿਹ ਬੁਲਾਣੀ ਹੈ, ਦੇਖੋ ਮਿਲਦੇ ਸਿੱਖ ਪਏ ਨੇ ਤੇ ਯਾਦ ਵਾਹਿਗੁਰੂ ਹੁੰਦਾ ਪਿਆ। ਇੱਕ ਕਵੀ ਨੇ ਬੜੇ ਸੋਹਣੇ ਬਚਨ ਕਹੇ, ਮੈਂ ਇੱਕ ਖਿੰਨ ਵਿੱਚੋਂ ਨਿਕਲ ਕੇ ਅਰਜ਼ ਕਰ ਦੇਣਾ, ਪਰ ਕਰੋੜਾਂ ਵਿੱਚੋਂ ਇੱਕ ਅੱਧਾ ਜਿਹਨੂੰ ਇਹ ਭਾਗਾਂ ਵਾਲੇ ਨੂੰ ਅੰਤਰੀ ਵੀ ਖੁਸ਼ੀ ਨਸੀਬ ਹੁੰਦੀ ਹੋਵੇ, ਨਹੀਂ ਤੇ ਨਹੀਂ। ਭਾਵੇਂ ਸਿੱਖ ਹੀ ਮਿਲਦਾ ਹੋਵੇ, ਅੰਮ੍ਰਿਤਧਾਰੀ ਕਿਉਂ ਨਾ ਮਿਲਦਾ ਹੋਵੇ, ਪਰ ਜੇ ਮੇਰੇ ਪਾਸੇ ਦਾ ਨਹੀਂ, ਮੇਰੇ ਪਾਲੇ ਦਾ ਨਹੀਂ, ਮੇਰੇ ਧੜੇ ਦਾ ਨਹੀਂ, ਤੇ ਫਤਿਹ ਬੁਲਾਉਣ ਤੋਂ ਵੀ ਮਨ ਗੁਰੇਜ਼ ਕਰ ਜਾਂਦਾ। ਪੁਰਾਤਨ ਸਿੱਖ ਮਿਲਦੇ ਸਨ, ਉਸ ਸੱਜਣ ਨੇ ਇੱਕ ਬਚਨ ਕਿਹਾ, ਕਹਿੰਦਾ ਕਿ ਚਾਰ ਮਿਲੇ, ਸ਼ਾਇਦ ਇੱਕ ਵਾਰੀ ਅਰਜ਼ ਕੀਤੀ ਸੀ ਇੱਥੇ, 64 ਖਿੜੇ ਮਿਲੇ 20 ਕਰ ਜੋਰ। ਉਹ ਕਹਿੰਦਾ ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਇਹਦੇ ਅਰਥ ਬੜੇ ਪਿਆਰੇ ਨੇ, ਸਿੱਖਾਂ ਦਾ ਮਿਲਾਪ ਕੀ ਹੋ ਜਿਹਾ। ਤੇ ਤਾਂ ਹੀ ਮੇਰੇ ਗੁਰੂ ਰਾਮਦਾਸ ਜੀ ਨੇ ਸ਼ਬਦ ਜਦੋਂ ਵਰਤੇ, ਇਹ ਨਹੀਂ ਕਿਹਾ ਕਿ ਮੇਰਾ ਪੁੱਤਰ ਵੱਖਰਾ, ਮੇਰੇ ਭਰਾਵਾਂ ਲਈ ਦਰਜਾ ਵੱਖਰਾ, ਇੱਕੋ ਗੱਲ ਕਹੀ। ਕਹਿਣ ਲੱਗੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਇੱਕੋ ਪੰਕਤੀ ਵੀ ਸਾਰੇ ਖੜੇ ਕਰ ਦਿੱਤੇ ਕਿ ਪੁੱਤਰ ਹੋਵੇ, ਭਰਾ ਹੋਵੇ, ਮਿੱਤਰ ਹੋਵੇ, ਗੁਰੂ ਦੇ ਖਿਰਦੇ ਵਿੱਚ ਕਦੀ ਦਵੈਸ਼ ਹੈ ਹੀ ਨਹੀਂ। ਗੁਰਮੁਖੋ ਸਿੱਖ ਲਈ ਦਵੈਸ਼ ਦੀ ਗੱਲ ਦੂਰ, ਦੇਖੋ ਜਦੋਂ ਕਿਤੇ ਸਹਿ ਮੇਰ ਕਰੇਗਾ, ਆਪਾਂ ਤਖ਼ਤ ਹਜ਼ੂਰ ਸਾਹਿਬ ਦੀ ਗੱਲ ਕਰਾਂਗੇ ਤੇ ਹਜ਼ੂਰ ਤੇ ਖੰਦਰ ਚਲਾਉਂਦੇ ਨੇ ਤੇ ਸਾਹਿਬ ਇੱਕੋ ਵਾਰ ਕਰਦੇ ਨੇ ਜਮਸ਼ੇਦ ਖਾਂ ਤੇ ਉਹਦੀ ਜ਼ਬਾਨ ਤੋਂ ਇੱਕ ਸ਼ਬਦ ਨਿਕਲਦਾ ਖਾਏ ਅੰਮਾ। ਦਵੈਸ਼ ਰਹਿਤ ਗੁਰੂ ਕਹਿੰਦਾ ਕਿ ਮਨੁੱਖਾ ਜਨਮ ਪਰਤ ਪਰਤ ਕੇ ਮਿਲਣਾ ਨਹੀਂ। ਕਹਿੰਦੇ ਨੇ ਪਠਾਨ ਕੇ ਬੇਟੇ, ਜੇ ਅੰਮਾ ਕਹਿਣੇ ਕਾ ਵਕਤ ਨਹੀਂ ਬੇਟਾ, ਅੱਲਾ ਕਹੋ ਅੱਲਾ। ਦੁਸ਼ਮਣ ਨੂੰ ਵੀ ਥਾਂ ਦਵਾਉਂਦਾ ਸਾਈ ਮੇਰਾ। ਉਹ ਬਚਨ ਕਰਦੇ ਨੇ, ਕਹਿਣ ਲੱਗੇ ਕਿ ਚਾਰ ਮਿਲੇ। ਚਾਰ ਮਿਲੇ ਦਾ ਅਰਥ ਹੈ ਕਿ ਦੋ ਨੇਤਰ ਹਰ ਮਨੁੱਖ ਦੇ ਚਿਹਰੇ ਦੇ ਉੱਤੇ ਨੇ। ਜਦੋਂ ਸਿੱਖ ਮਿਲਦਾ ਉਹਦੇ ਦੋ ਅੱਖਾਂ ਨੇ, ਦੋ ਅੱਖਾਂ ਨੇ ਸਾਹਮਣੇ ਦੇਖਿਆ ਕਿ ਮੇਰਾ ਗੁਰ ਭਾਈ ਬੈਠਾ, ਮੇਰਾ ਸਿੱਖ ਬੈਠਾ, ਮੇਰਾ ਸਿੱਖ ਵੀਰ ਬੈਠਾ। ਉਹਦੀਆਂ ਅੱਖਾਂ ਨੇ ਜਦੋਂ ਸਿੱਖ ਨੂੰ ਦੇਖਿਆ ਤੇ ਇੱਕੋ ਦਮ ਅੱਖਾਂ ਨਾਲ ਅੱਖਾਂ ਮਿਲੀਆਂ, ਚਾਰ ਅੱਖਾਂ ਹੋ ਗਈਆਂ। ਦੋ ਸਨ ਮਿਲੇ ਤੇ ਚਾਰ ਹੋ ਗਏ, ਤੇ ਜਦੋਂ ਚਾਰਾਂ ਦੀਆਂ ਦੋਵਾਂ ਦੀਆਂ ਦੋ ਦੋ ਅੱਖਾਂ ਮਿਲੀਆਂ, ਚਾਰ ਹੋਈਆਂ, ਤੇ ਸ਼ਬਦ ਦੇਖੋ ਉਸ ਗੁਰਮੁਖ ਨੇ ਚੁਲੇ। ਕਹਿਣ ਲੱਗੇ ਕਿ ਚਾਰ ਮਿਲੇ 64 ਖਿੜੇ, ਹੁਣ 32-32 ਦੰਦ ਇੱਕ ਇੱਕ ਦੇ ਜਬਾੜੇ ਵਿੱਚ ਨੇ। ਜਦੋਂ ਸਿੱਖ ਵੇਖਿਆ ਇੱਕੋ ਦਮ ਅੱਖਾਂ ਨੂੰ ਚਮਕ ਆਈ ਤੇ ਹੱਥ ਪਿਆ ਕਿ ਮੇਰੇ ਗੁਰੂ ਨਾਨਕ ਸਾਹਿਬ ਦਾ ਸਿੱਖ ਬੈਠਾ, ਮੇਰੇ ਕਲਗੀ ਵਾਲੇ ਦਾ ਪੁੱਤਰ ਬੈਠਾ, ਮੇਰਾ ਗੁਰ ਭਾਈ ਬੈਠਾ, ਤੇ ਖਾਲਸੇ ਦੀ ਵਾਸੀ ਦਾ ਵਸਨੀਕ ਬੈਠਾ ਜਿਹਦਾ ਜ਼ਿਕਰ ਅਸੀਂ ਅੱਜ ਕਰਨਾ। ਕਹਿਣ ਲੱਗੇ ਇੱਕੋ ਦਮ ਮਿਲੇ ਤੇ ਉਹਦੇ 32 ਦੰਦ ਉਹਦੇ ਬਿਲਕੁਲ ਵੱਟ ਨਹੀਂ ਪਾਇਆ ਚਿਹਰੇ ਤੇ, ਇੱਕੋ ਦਮ 64 ਦੰਦ ਜਿਹੜੇ ਨੇ ਖਸ ਪਏ ਤੇ ਇੰਜ ਲੱਗਾ ਜਿਵੇਂ ਅਨਾਰਾਂ ਦੇ ਦਾਣੇ ਖਿੜੇ ਹੋਣ, ਗੁਲਾਬ ਦਾ ਫੁੱਲ ਖਿੜਿਆ ਹੋਵੇ। ਸ਼ਬਦ ਵਰਤੇ ਚਾਰ ਮਿਲੇ 64 ਖਿੜੇ, ਤੇ ਅਗਲੀ ਤੋਕਸੀ ਮਿਲੇ 20 ਕਰ ਜੋਰ। ਕਰ ਜੋਰ ਦਰ ਤੇ ਹੱਥ ਜੋੜੇ, ਜਦੋਂ ਹੱਥ ਜੋੜੇ ਹੁਣ ਇੱਕ ਹੱਥ ਵਿੱਚ 5 ਉਂਗਲਾਂ ਨੇ ਤੇ 5 ਤੇ 5 10 ਹੋ ਗਈਆਂ ਜਦੋਂ ਹੱਥ ਜੁੜੇ।
ਇੱਕ ਸਿੱਖ ਦੀਆਂ 10 ਉਂਗਲਾਂ ਤੇ ਦੂਜੇ ਦੀਆਂ 10 ਉਂਗਲਾਂ ਦੋਨਾਂ ਦੇ ਹੱਥ ਜੁੜਨ ਦੇ ਨਾਲ 20 ਉਂਗਲਾਂ ਜੁੜ ਗਈਆਂ। ਮਿਲੇ 20 ਕਰ ਜੋੜ, ਕਹਿਣ ਲੱਗੇ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਇਹ ਮੰਨਿਆ ਜਾਂਦਾ ਵੀ ਬੰਦੇ ਦੇ ਜਿਸਮ ਤੇ 3.5 ਕਰੋੜ ਰੋਮ ਹੈ। ਜਦੋਂ ਸਿੱਖ ਨੂੰ ਸਿੱਖ ਮਿਲਦਾ, ਦੋਨਾਂ ਦੇ ਰੋਮਾਂ ਦੀ ਗਿਣਤੀ 7 ਕਰੋੜ ਰੋਮ ਉਸੇ ਵੇਲੇ ਖਿੜ ਜਾਂਦਾ। ਕਿਹੜੇ ਖੇੜੇ ਵਿੱਚ? ਸਿੱਖ ਨੂੰ ਸਿੱਖ ਮਿਲਦਾ ਤੇ ਰੋਮ ਰੋਮ ਗੁਰੂ ਗੁਰੂ ਜਪਣ ਲੱਗ ਪੈਂਦਾ। ਇਹਦਾ ਮਤਲਬ ਇਹ ਸਿੱਖ ਦੀ ਮਿਲਣੀ ਦਾ ਜ਼ਿਕਰ ਹੈ। ਮੇਰੇ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੇ ਸਾਡੇ ਮਿਲਾਪ ਵਿੱਚ ਵੀ ਗੁਰੂ ਰੱਖ ਦਿੱਤਾ। ਸਾਡੇ ਧਾਰਮਿਕ ਦੀਵਾਨ ਵਿੱਚ ਤਾਂ ਗੁਰੂ ਸੀ, ਸਾਡੇ ਜੰਗ ਵਿੱਚ ਵੀ ਗੁਰੂ ਰੱਖਿਆ, ਧਰਮ ਯੁੱਧ ਵਿੱਚ ਵੀ ਗੁਰੂ ਨੂੰ ਰੱਖਿਆ। ਮੈਂ ਅੱਗੇ ਅਰਜ਼ ਕਰਨੀ ਹੈ ਧਰਮ ਯੁੱਧ ਸੰਬੰਧੀ। ਦਾਤੇ ਨੇ ਮਿਹਰ ਕੀਤੀ, ਜਦੋਂ ਸਿੱਖ ਆਪਸ ਵਿੱਚ ਮਿਲੇ ਤੇ ਉਹਨਾਂ ਨੂੰ ਤਕਰੀਬਨ 4 ਵਾਰੀ ਵਾਹਿਗੁਰੂ ਚੇਤੇ ਹੁੰਦਾ। ਜਦੋਂ ਸ਼ਬਦ ਵਰਤਨੇ ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਦੋਨੋਂ ਬੋਲਦੇ ਨੇ, ਦੋਨਾਂ ਦੇ ਮੂੰਹ ਵਿੱਚੋਂ 2-2 ਵਾਰੀ ਵਾਹਿਗੁਰੂ ਨਿਕਲਦਾ ਤੇ 4 ਵਜੇ ਕੰਨਾਂ ਵਿੱਚ ਵਾਹਿਗੁਰੂ ਦੀ ਜਾਤ ਨਾਮ ਪੈਂਦਾ। ਇਹਦਾ ਮਤਲਬ ਸਿੱਖਾਂ ਤੇਰੀ ਜ਼ਿੰਦਗੀ ਨਾਮ ਦੇ ਆਸਰੇ। ਜਦੋਂ ਆਪਾਂ ਜਕਾਰਾ ਬੁਲਾਉਂਦੇ ਹਾਂ ਤੇ ਸ਼ਬਦ ਵਰਤੇ, ਆਪ ਸਾਡੇ ਸੱਜਣ ਇਹ ਸ਼ਬਦ ਵਰਤਦੇ ਨੇ ਫਤਿਹ ਜੀ, ਕਹਿੰਦੇ ਫਤਿਹ ਜੀ ਨਹੀਂ ਗੁਰਮੁਖੋ, ਇਕੱਲੇ ਫਤਿਹ ਨਾਲ ਨਹੀਂ ਗੱਲ ਬਣਦੀ। ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ, ਉਹਨਾਂ ਦੀ ਜੀਵਨੀ ਪੜਿਓ, ਜਿਨ੍ਹਾਂ ਦਾ ਜ਼ਿਕਰ ਇੱਕ ਦਿਨ ਭਾਈ ਸਾਹਿਬ ਹੋਰਾਂ ਨੇ ਕੀਤਾ ਵੀ ਸੀ ਸਟੇਜ ਤੋਂ ਵੀ ਤਕਰੀਬਨ ਉਹਨਾਂ ਨੇ 1/2 ਸਦੀ ਤੋਂ ਵੱਧ ਕੀਰਤਨ ਕੀਤਾ ਹਰਿਮੰਦਰ ਸਾਹਿਬ ਦੇ ਅੰਦਰ। ਮੋਢੇ ਤੇ ਸਰੰਦਾ ਰੱਖ ਕੇ ਤੁਰਦੇ ਸਨ ਤੇ ਦੁਪਹਿਰੇ ਦਾ ਕੀਰਤਨ ਅਜੇ ਵੀ ਖੁੰਦਾ ਪਿਆ। ਉਹਨਾਂ ਨੂੰ ਕੋਈ ਸਿੰਘ ਮਿਲਿਆ, ਕਹਿਣ ਲੱਗਾ ਬਾਬਾ ਜੀ ਮੈਂ ਫਲਾਣੀ ਥਾਂ ਗਿਆ ਸਾਂ, ਉਹਨਾਂ ਫਤਿਹ ਦਿੱਤੀ ਸੀ ਤੁਹਾਡੇ ਲਈ। ਇਸ ਤਰ੍ਹਾਂ ਕਹਿੰਦੇ ਹਨ, ਉਹਨਾਂ ਫਤਿਹ ਦਿੱਤੀ ਸੀ ਤੁਹਾਡੇ ਲਈ। ਉਹ ਕਹਿਣ ਲੱਗੇ ਬਦਾਮ ਆਪ ਗਿਰੀ ਆਪ ਖਾਣਾ, ਛਿਲਕੇ ਮੈਨੂੰ ਦੇਣਾ। ਉਹ ਕਹਿੰਦਾ ਬਾਬਾ ਜੀ ਮੈਂ ਤੁਹਾਨੂੰ ਸਿਰਫ ਸੁਨੇਹ ਹੀ ਆ ਕੇ ਦਿੱਤਾ ਵੀ ਉਹਨਾਂ ਫਤਿਹ ਦਿੱਤੀ ਹੈ ਤੁਹਾਨੂੰ। ਉਹਨਾਂ ਨੇ ਮੈਂ ਵੀ ਤੇਰੇ ਸਵਾਲ ਦਾ ਉੱਤਰ ਪਿਆ ਦੇਣਾ ਵਾ, ਗਿਰੀ ਆਪ ਖਾਣਾ ਤੇ ਛਿਲੜਾ ਮੈਨੂੰ ਦੇਈ ਜਾਣਾ। ਉਹ ਕਹਿੰਦਾ ਮਹਾਂਪੁਰਸ਼ੋ ਮੈਂ ਐਵੇਂ ਸੁਨੇਹਾ ਦਿੱਤਾ, ਮੈਨੂੰ ਦੱਸੋ ਕਹਿਣਾ ਕੀ ਚਾਹੁੰਦੇ ਹੋ। ਕਹਿਣ ਲੱਗੇ ਕੱਲੀ ਫਤਿਹ ਜਿਹੜੀ ਹੈ ਇਹ ਛਿਲੜੇ, ਵਾਹਿਗੁਰੂ ਸ਼ਬਦ ਤਾਂ ਤੂੰ ਮੂੰਹ ਤੋਂ ਕਹਿੰਦਾ ਨੀ ਪਿਆ, ਵਾਹਿਗੁਰੂ ਜੀ ਕਾ ਖਾਲਸਾ ਕਹਿ ਤੇ ਤਾਂ ਮੈਨੂੰ ਵੀ ਗਿਰੀ ਮਿਲ ਜਾਏ। ਵਾਹਿਗੁਰੂ ਸ਼ਬਦ ਤੂੰ ਰੱਖਿਆ, ਕੱਲੀ ਫਤਿਹ ਦੀ ਗੱਲ ਕਰਨਾ ਹੈ। ਦੇਖੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਹੈ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਸਾਡੇ ਮਿਲਾਪ ਵਿੱਚ ਗੁਰੂ ਚੇਤੇ ਕਰਾਇਆ, ਸਾਡੀ ਫਤਿਹ ਵਿੱਚ ਗੁਰੂ ਚੇਤੇ ਕਰਾਇਆ, ਸਾਡੇ ਜਕਾਰੇ ਵਿੱਚ ਅਕਾਲ ਚੇਤੇ ਕਰਾ ਦਿੱਤਾ। ਹਾਲਾਂਕਿ ਅਸੀਂ ਸ਼ਬਦ ਵਰਤਨੇ ਆ ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ, ਪਰ ਅਸਲ ਵਿੱਚ ਭਾਈ ਮਨੀ ਸਿੰਘ ਸ਼ਹੀਦ ਦੀ ਜਨਮ ਸਾਖੀ ਵਿੱਚ ਲਿਖਿਆ ਇਹ ਉਹ ਬਾਣ ਸੀ ਜਿਹੜੀ ਬਾਬਾ ਜੀ ਨੇ ਬਗਦਾਦ ਦੀ ਧਰਤੀ ਤੇ ਦਿੱਤੀ ਸੀ ਕਿ ਗੁਰਬਰ ਅਕਾਲ, ਸਤਿ ਸ੍ਰੀ ਅਕਾਲ, ਮੁਨ ਮਨ ਪ੍ਰਣਾਮ, ਉੱਥੇ ਸਾਰੇ ਸ਼ਬਦ ਦਿੱਤੇ ਹੋਏ। ਖੈਰ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਮਿਲਾਪ ਵਿੱਚ ਗੁਰੂ ਜੀ ਨੇ ਗੁਰੂ ਚੇਤੇ ਕਰਾਇਆ ਤੇ ਫਿਰ ਜਿਹੜੀਆਂ ਥਾਵਾਂ ਵਸਾਈਆਂ ਨਾ ਮੇਰੇ ਸਾਈ ਨੇ ਕੀਤੀ ਮੇਰ, ਉਸ ਥਾਂ ਵਿੱਚੋਂ ਵੀ ਕਰਤਾਰ ਚੇਤੇ ਆਇਆ। ਤਾਂ ਹੀ ਤਾਂ ਸਾਹਿਬ ਨੂੰ ਬਾਣੀ ਵਿੱਚ ਕਹਿਣਾ ਪਿਆ, ਕਹਿਣ ਲੱਗੇ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ। ਜਿਹੜੀ ਥਾਂ ਤੇ ਤੂੰ ਵਸਣਾ ਸੱਜਣਾ ਉਹ ਥਾਂ ਬੜੀ ਚੰਗੀ ਹੈ। ਜੇ ਸਾਹਿਬ ਰਾਵੀ ਦੇ ਕਿਨਾਰੇ ਟਿਕੇ ਨੇ ਤੇ ਅੱਜ ਦੋਧਾ ਗੁਰੂ ਦੀ ਕਿਰਪਾ ਲੈ ਕੇ ਕਹਿੰਦਾ ਲੋਕੋ ਮੈਂ ਸ਼ਹਿਰ ਵਸਾਵਾਂਗਾ ਤੇ ਉਸ ਸ਼ਹਿਰ ਦਾ ਨਾਮ ਰੱਖਾਂਗਾ ਨਾਨਕਪੁਰਾ, ਤੇ ਮੇਰੇ ਹਜ਼ੂਰ ਕਹਿੰਦੇ ਨੇ ਦੁੱਧ ਆ ਇਹ ਦੁੱਧ ਤੇਰਾ ਸੀ? ਕਹਿਣ ਲੱਗਾ ਨਹੀਂ ਮੱਝ ਦਾ। ਮੱਝ ਕਿਹਦੀ? ਕਹਿਣ ਲੱਗੇ ਮੇਰੀ। ਜ਼ਮੀਨ ਕਿਹਦੀ? ਮੇਰੀ। ਕਹਿਣ ਲੱਗੇ ਤੂੰ ਕਿਦਾਂ? ਕਹਿਣ ਲੱਗਾ ਮੈਂ ਨਾਨਕ ਸਤਿਗੁਰੂ ਤੇਰਾ। ਕਹਿਣ ਲੱਗੇ ਮੈਂ ਕਰਤਾਰ ਦਾ ਵਾਂ, ਜੇ ਸ਼ਹਿਰ ਵਸਾਵਾਂਗੇ ਤੇ ਦੋਧਿਆ ਇੱਥੇ ਕਰਤਾਰਪੁਰ ਵਸੇ। ਕਰਤਾਰਪੁਰ ਸ਼ਹਿਰ ਵਸਾਇਆ, ਕਰਤਾਰ ਚੇਤੇ ਆਵੇ, ਧਿਆਨ ਦਿਆ ਜੇ। ਸਤਿਗੁਰੂ ਨੇ ਮਿਹਰ ਕੀਤੀ, ਅੰਮ੍ਰਿਤਸਰ ਦੀ ਧਰਤੀ ਦਾ ਮੋੜੀ ਆਪ ਗੁਰੂ ਅਮਰਦਾਸ ਜੀ ਨੇ ਗਡਾਈਏ ਤੇ ਉਸ ਸ਼ਹਿਰ ਨੂੰ ਪਹਿਲਾਂ ਗੁਰੂ ਕਾ ਚੱਕ ਕਿਹਾ ਜਾਂਦਾ ਸੀ, ਚੱਕ ਗੁਰੂ ਕਾ ਕਿਹਾ ਜਾਂਦਾ। ਤੇ ਮੈਂ ਸਿਰਫ ਅੱਜ ਥੋੜਾ ਜਿਹਾ ਅਟਕਣਾ ਚਾਹੁੰਦਾ ਸਾਂ ਤੇ ਖਾਲਸੇ ਦੀ ਵਾਸੀ ਵੱਲ ਜਾਣ ਵਾਲਿਆ ਤੇਰੇ ਕੋਲ ਕੁਝ ਗੁਣ ਹੋਣ ਜੇ ਕੇਸ਼ਗੜ੍ਹ ਤੇ ਆਨੰਦਗੜ੍ਹ ਵੀ ਜਾਣਾ ਚਾਹੁੰਦੇ। ਇਹ ਕੇਵਲ ਇੱਟਾਂ ਦਾ ਨਾਮ ਕੇਸ਼ਗੜ੍ਹ ਨਹੀਂ, ਕੇਵਲ ਇੱਟਾਂ ਦਾ ਨਾਮ ਆਨੰਦਗੜ੍ਹ ਨਹੀਂ, ਮੇਰੇ ਹਜ਼ੂਰ ਨੇ ਉੱਥੇ 6 ਕਿਲੇ ਬਣਾਏ ਨੇ, ਨਰਮੋਹਗੜ੍ਹ ਬਣਾਇਆ, ਖੋਲਗੜ ਬਣਾਇਆ, ਲੋਹਗੜ ਬਣਾਇਆ, ਫਤਿਹਗੜ ਬਣਾਇਆ, ਕੇਸ਼ਗੜ ਬਣਾਇਆ, ਤੇ ਸਭ ਤੋਂ ਉੱਚਾ ਕਿਲਾ ਬਣਾਇਆ ਸੀ ਸਾਰੇ ਆਨੰਦਪੁਰ ਵਿੱਚ ਆਨੰਦਗੜ। ਇਹਦੀ ਆਖਰ ਰਮਜ ਕੀ ਹੈ? ਖਾਲਸੇ ਦੀ ਵਾਸੀ ਕਿਉਂ ਨੇ ਆਨੰਦਗੜ, ਕਿਉਂ ਕੇਸ਼ਗੜ? ਤੇ ਅੰਮ੍ਰਿਤਸਰ ਦੀ ਧਰਤੀ ਵੱਲ ਤੱਕੋ। ਪਿਛਲੇ ਸਾਲ ਅਰਜ ਕੀਤੀ ਸੀ ਦਾਤੇ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ, ਇਹਦੇ ਵਿੱਚ 6ਵੇਂ ਪਾਤਸ਼ਾਹ ਜੀ ਤੱਕ 5 ਸਰੋਵਰ ਮੁਕੰਮਲ ਹੋਏ ਨੇ। ਤੇਜ ਕਰਕੇ ਅਰਜ ਕਰਨਾ, ਜੋ ਕੁਝ ਤੂੰ ਬ੍ਰਹਿਮੰਡ ਵਿੱਚ ਦੇਖਣਾ ਉਹ ਕੁਝ ਤੇਰੇ ਪਿੰਡ ਵਿੱਚ, ਜੋ ਕੁਝ ਗੁਰੂ ਨੇ ਬ੍ਰਹਿਮੰਡ ਵਿੱਚ ਤੈਨੂੰ ਨਾਂ ਦਿੱਤੇ, ਸੱਚ ਜਾਣੀ ਇਹ ਨਾਂ ਤੇਰੇ ਪਿੰਡ ਵਿੱਚੋਂ ਵੀ ਪੈਦਾ ਹੋਣੇ। ਜੋ ਬ੍ਰਹਿਮੰਡ ਵਿੱਚ ਹੈ ਉਹ ਪਿੰਡ ਵਿੱਚ, ਜੋ ਗੁਰੂ ਨੇ ਅੰਮ੍ਰਿਤ ਬਾਹਰੋਂ ਦਿੱਤਾ ਉਹ ਅੰਦਰ ਤੇਰੇ ਅੰਮ੍ਰਿਤ ਦੇ ਸੰਚਾਰ ਲਈ। ਸਤਿਗੁਰੂ ਨੇ 5 ਸਰੋਵਰ ਦਿੱਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਸਭ ਤੋਂ ਪੁਰਾਣਾ ਜਿਹੜਾ ਸਰੋਵਰ ਸੀ, ਅੱਜ ਵੀ ਉਹਦਾ ਨਾਮ ਅਸੀਂ ਕਹਿੰਦੇ ਹਾਂ ਸੰਤੋਖ ਸਰ। ਸੰਤੋਖ ਸਰ ਤੋਂ ਬਾਅਦ ਸਰੋਵਰ ਖੋਂਦ ਵਿੱਚ ਆਇਆ ਅੰਮ੍ਰਿਤਸਰ, ਜਿਹਨੂੰ ਸੁਧਾ ਸਰ ਕਿਹਾ ਜਾਂਦਾ। ਅੰਮ੍ਰਿਤਸਰ ਤੋਂ ਬਾਅਦ ਸਰੋਵਰ ਖੋਂਦ ਵਿੱਚ ਆਉਂਦਾ ਪਿਆ ਰਾਮ ਸਰ। ਰਾਮ ਸਰ ਤੋਂ ਬਾਅਦ ਸਰੋਵਰ ਖੋਂਦ ਵਿੱਚ ਆਉਂਦਾ ਪਿਆ ਬਵੇਕ ਸਰ, ਤੇ 5ਵਾਂ ਸਰੋਵਰ ਗੁਰੂ ਨੇ ਦਿੱਤਾ ਕੌਲ ਸਰ। ਭਾਵੇਂ ਨਾਂ ਵੱਖਰੇ ਨੇ, ਜੋ ਬ੍ਰਹਿਮੰਡ ਵਿੱਚ ਜੋ ਅੰਮ੍ਰਿਤਸਰ ਦੇਖਣਾ, ਸੱਚ ਜਾਣੀ ਸਿੱਖਾਂ ਗੁਰੂ ਤੇਰੇ ਅੰਦਰ ਇਹ 5 ਸਰੋਵਰ ਪੈਦਾ ਕਰਨੇ ਚਾਹੁੰਦਾ। ਦੇਖੋ ਸ਼ਬਦ ਧਿਆਨ ਦਿਆ, ਜੇ ਇਹ ਨਹੀਂ ਅੰਮ੍ਰਿਤਸਰ ਦਾ ਖੰਡਨ ਬਿਲਕੁਲ ਨਹੀਂ, ਉਸ ਥਾਂ ਦੀ ਮਹੱਤਤਾ ਨੂੰ ਕਦੀ ਨਾ ਘਟਾਈਏ। ਗੁਰੂ ਸਾਹਿਬ ਨੇ ਕਿਹਾ ਦੇਖ ਕਿ ਜੇ ਤੂੰ ਹਿਰਦੇ ਦੇ ਕੌਲ ਫੁੱਲ ਨੂੰ ਖੇੜਨਾ ਚਾਹੁੰਦਾ ਤੇ ਜਿਹੜਾ ਖਿੜਿਆ ਵੀ ਨਹੀਂ ਮੂਹਤਾ ਪਿਆ, ਜੇ ਉਸ ਕੌਲ ਫੁੱਲ ਦਾ ਖੇੜਾ ਚਾਹੁੰਦਾ, ਖਿੜਦਾ ਕੌਲ ਖੁੜੇ ਤੇ ਉਹ ਖਿੜਦਾ ਨਹੀਂ ਉਹ ਅੰਮ੍ਰਿਤ ਤੋਂ ਬਿਨਾਂ, ਉਹ ਖਿੜਦਾ ਨਹੀਂ ਉਹ ਸੰਤੋਖ ਤੋਂ ਬਿਨਾਂ, ਉਹਨੇ ਖਿੜਨਾ ਨਹੀਂ ਉਹ ਰਾਮ ਰਸ ਤੋਂ ਬਿਨਾਂ, ਉਹਨੇ ਖਿੜਨਾ ਨਹੀਂ ਉਹ ਵਿਵੇਕ ਤੋਂ ਬਿਨਾਂ। ਜੇ ਕੌਲ ਸਰ ਤੱਕ ਪਹੁੰਚਣਾ ਚਾਹੁੰਦੇ, ਸਭ ਤੋਂ ਪਹਿਲੀ ਗੱਲ ਖਿਰਦੇ ਦੇ ਕੌਲ ਤੱਕ ਪਹੁੰਚਣ ਵਾਲਿਆ ਕਿ ਤੇਰੇ ਅੰਦਰ ਸੰਤੋਖ ਹੋਣਾ ਅਤ ਜ਼ਰੂਰੀ। ਸਭ ਤੋਂ ਪਹਿਲਾਂ ਸਰੋਵਰ ਸੰਤੋਖ ਸਰ ਹੈ। ਤੇ ਜਿੱਦਣ ਬਾਣੀ ਪੜੋ, ਸਤਿਗੁਰੂ ਨੇ ਜਿੱਦਣ ਸੇਵਾਦਾਰ ਦੀ ਪਰਿਭਾਸ਼ਾ ਨਿਯਤ ਕੀਤੀ ਨਾ ਮੇਰੇ ਗੁਰੂ ਨਾਨਕ ਸਾਹਿਬ ਨੇ, ਦੇਖੋ ਰਹਿਤ ਇੱਕ ਤਾਂ ਭਾਈ ਗੁਰਦਾਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸਭ ਤੋਂ ਪਹਿਲੀ ਜਿਹੜੀ ਰਹਿਤ ਬਾਬਾ ਨਾਨਕ ਜੀ ਨੇ ਸੇਵਾਦਾਰ ਦੀ ਦਿੱਤੀ, ਉਹਦੇ ਵਿੱਚ ਸ਼ਬਦ ਸੀ ਸੇਵ ਕੀਤੀ ਸੰਤੋਖਈ। ਸਭ ਤੋਂ ਪਹਿਲੀ ਗੱਲ ਤੇਰੇ ਅੰਦਰ ਸੰਤੋਖ ਹੋਵੇ। ਸਤਿਗੁਰੂ ਨੇ ਪਹਿਲਾਂ ਸੰਤੋਖ ਸਰ ਬਣਾਇਆ, ਅੰਮ੍ਰਿਤਸਰ ਬਣਿਆ, ਤੇ ਅੰਮ੍ਰਿਤ ਸਰੋਵਰ ਵਿੱਚ ਜਦੋਂ ਜਲ ਪਾਇਆ ਤੇ ਜਲ ਸੁੱਕ ਗਿਆ, ਖੁਸ਼ਕ ਹੋ ਗਿਆ। ਸਿੱਖਾਂ ਪੁੱਛਿਆ ਮਹਾਰਾਜ ਇਹ ਸਰੋਵਰ ਦਾ ਜਲ ਕਿਵੇਂ ਅਟਕੇਗਾ? ਸਾਹਿਬ ਨੇ ਕਿਹਾ ਸੰਤੋਖ ਸਰ ਦੀ ਜਿਹੜੀ ਮਿੱਟੀ ਕੱਢੀ ਏ, ਕਦੀ ਅੰਮ੍ਰਿਤਸਰ ਦੀ ਤਵਾਰੀਖ ਗਿਆਨੀ ਗਿਆਨ ਸਿੰਘ ਜਾਂ ਕਰਮ ਸਿੰਘ ਹਿਸਟੋਰੀਅਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ ਦੀ ਹਰਿਮੰਦਰ ਸਾਹਿਬ ਦੇ ਇਤਿਹਾਸ ਨੂੰ ਜਦੋਂ ਵੀ ਪੜੋਗੇ, ਜੇ ਕੋਈ ਵਾਕਈ ਦਾਨਤਦਾਰੀ ਨਾਲ ਲਿਖੇਗਾ, ਇਮਾਨਦਾਰੀ ਨਾਲ ਲਿਖੇਗਾ ਤੇ ਇਸ ਗੱਲ ਨੂੰ ਲੁਕਾਏਗਾ ਨਹੀਂ, ਅੰਮ੍ਰਿਤਸਰ ਦੇ ਸਰੋਵਰ ਦੇ ਥੱਲੇ ਸੰਤੋਖ ਸਰ ਦੀ ਮਿੱਟੀ ਵਿਛਾਈ ਗਈ, ਉਦੋਂ ਬਾਅਦ ਜਲ ਛੱਡਿਆ ਤੇ ਜਲ ਖੁਸ਼ਕ ਨਾ ਹੋਏ। ਕਹਿਣ ਲੱਗੇ ਸੱਜਣਾ, ਜੇ ਅੰਮ੍ਰਿਤ ਵਿੱਚ ਸਰੋਵਰ ਵਿੱਚ ਅੰਮ੍ਰਿਤ ਟਿਕਾਣਾ ਚਾਹੁੰਦੇ ਤੇ ਸੰਤੋਖ ਦੀ ਮਿੱਟੀ ਅਤ ਜ਼ਰੂਰੀ ਏ। ਜੇ ਖਿਰਦੇ ਵਿੱਚ ਅੰਮ੍ਰਿਤ ਸਰੋਵਰ ਬਣਾਉਣਾ ਚਾਹੁੰਦੇ ਕਿ ਖਿਰਦੇ ਦੇ ਸਰੋਵਰ ਵਿੱਚ ਅੰਮ੍ਰਿਤ ਟਿਕੇ ਤੇ ਸੰਤੋਖ ਦੀ ਬਿਰਤੀ ਤੋਂ ਬਿਨਾਂ ਅੰਮ੍ਰਿਤ ਟਿਕਦੇ। ਪਹਿਲੀ ਗੱਲ ਸੰਤੋਖ ਅਤ ਜ਼ਰੂਰੀ ਏ, ਸੰਤੋਖ ਤੋਂ ਵੱਧ ਅੰਮ੍ਰਿਤ ਟਿਕੇਗਾ। ਤੇ ਜਿੱਦਣ ਦਾਤੇ ਨੇ ਤੈਨੂੰ ਅੰਮ੍ਰਿਤ ਦੀ ਦਾਤ ਦਿੱਤੀ, ਨਾਮ ਦੇ ਅੰਮ੍ਰਿਤ ਵਿੱਚ ਟਿਕਿਆ, ਫਿਰ ਉਸ ਰਾਮ ਸਰ ਦੇ ਇਸ਼ਨਾਨ ਮਿਲਣਗੇ। ਜਿਹਨੂੰ ਰਾਮ ਸਰ ਦੇ ਇਸ਼ਨਾਨ ਮਿਲ ਗਏ ਉਹ ਸੱਜਣ ਵਿਵੇਕ ਸਰੀਆ ਹੋ ਜਾਏਗਾ, ਤੇ ਜਿਹਨੂੰ ਸੰਤੋਖ ਮਿਲ ਜਾਏ, ਅੰਮ੍ਰਿਤਸਰ ਮਿਲ ਜਾਏ, ਰਾਮ ਸਰ ਮਿਲ ਜਾਏ, ਵਿਵੇਕ ਮਿਲ ਜਾਏ, ਤੇ ਵਿਵੇਕ ਤੋਂ ਬਾਅਦ ਜਿਹੜਾ ਸਰੋਵਰ ਸੱਚ ਜਾਣੀ ਤੂੰ ਕੌਲ ਸਰ ਦਾ ਵਾਸੀ ਹੋ ਜਾਏਗਾ। ਹਿਰਦੇ ਦੇ ਕੌਲ ਵਿੱਚ ਟਿਕੇਗਾ ਜੋ ਬ੍ਰਹਿਮੰਡ ਵਿੱਚ ਹੈ ਉਹ ਕੁਝ ਤੇਰੇ ਪਿੰਡ ਵਿੱਚ ਹੈ। ਦੇਖੋ ਬਾਣੀ ਵਿੱਚ ਦੋ ਸ਼ਬਦ ਆਉਂਦੇ ਨੇ, ਕਈ ਸੱਜਣ ਕਹਿੰਦੇ ਨੇ ਹਰਿਮੰਦਰ ਸਾਹਿਬ ਦੀ ਉਸਤਤ ਨਹੀਂ ਕੀਤੀ, ਅਰਥੀ ਕਰਨੇ ਨੇ ਨਾ। ਕਦੀ ਇਸ ਤੁਕ ਨੂੰ ਪੜਿਓ, ਗਿਆਨੀ ਹਰਬੰਸ ਸਿੰਘ ਜੀ ਦਾ ਟੀਕਾ, ਮਹਾਂਪੁਰਸ਼ਾਂ ਦੇ ਟੀਕੇ ਵਿੱਚੋਂ ਹਰਿਮੰਦਰ ਹਰ ਜੀਓ ਸਾਜਿਆ, ਇਹ ਵੀ ਤੁਕਾਂ ਆਪਾਂ ਪੜ੍ਹਨੇ ਆ। ਤੇ ਇੱਕ ਬਚਨ ਪੜ੍ਹਦਾ, ਕਹਿਣ ਲੱਗੇ ਕਿ ਹਰਿਮੰਦਰ ਖਰੀ ਨੇ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ, ਇਸ ਕਰਕੇ ਸਾਜਿਆ ਇੱਥੇ ਬੈਠ ਕੇ ਖਰੀ ਦੇ ਗੁਣ ਗਾਇਨ ਕੀਤੇ ਜਾਣ। ਮੈਂ ਜਿਹੜੀ ਅਰਜ਼ ਕਰ ਰਿਹਾ, ਮੇਰੇ ਸਾਹਿਬ ਨੇ ਕਿਰਪਾ ਕਰਕੇ ਕਿਹਾ ਕੌਰ ਸਰ ਤੱਕ ਪਹੁੰਚਣੇ ਤੇ ਗੁਣ ਹੋਣੇ ਅਤ ਜ਼ਰੂਰੀ ਨੇ, ਪਰ ਇਹ ਤਾਂ ਪਹੁੰਚੇਗਾ ਜੇ ਇਹਨਾਂ ਤੱਕ ਪਹੁੰਚੇਗਾ। ਕਈ ਸੱਜਣ ਐਸੇ ਹੋਣੇ ਨੇ ਜਿਨ੍ਹਾਂ ਨੇ ਪੰਜਾਂ ਸਰੋਵਰਾਂ ਦੇ ਦਰਸ਼ਨ ਹੀ ਨਹੀਂ ਕੀਤੇ ਹੋਣੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਵਸਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ, ਆ ਰਿਹਾ ਮੈਂ ਖਾਲਸੇ ਦੀ ਵਾਸੀ ਵੱਲ, ਕਿਉਂਕਿ ਸਾਡਾ ਤੀਜਾ ਤਖ਼ਤ ਖਾਲਸੇ ਦੀ ਵਾਸੀ ਹੈ, ਜਿੱਥੇ ਖਾਲਸੇ ਨੇ ਨਿਵਾਸ ਕਰਨਾ, ਜਿੱਥੋਂ ਦਾ ਵਸਨੀਕ ਹੈ ਖਾਲਸਾ। ਸਾਹਿਬ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਿਤਾ ਨੇ ਕੀਤੀਆਂ ਮਿਹਰਾਂ। ਇਸ ਤੋਂ ਪਹਿਲਾਂ ਮੈਂ ਆਨੰਦਪੁਰ ਸਾਹਿਬ ਵੱਲ ਜਾਵਾਂ, ਕੀਰਤਪੁਰ ਸਾਹਿਬ ਆਪ ਦਰਸ਼ਨ ਕਰ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਭੇਜਿਆ ਕੀਰਤਪੁਰ ਸਾਹਿਬ ਵਸਾਉਣ ਲਈ। ਪਰ ਯਾਦ ਰੱਖਿਓ, ਇਹਨਾਂ ਥਾਵਾਂ ਨੂੰ ਐਵੇਂ ਭਾਗ ਨਹੀਂ ਲੱਗੇ। ਜੇ ਪਟਨਾ ਸਾਹਿਬ ਦਾ ਤਖ਼ਤ ਹੋਂਦ ਵਿੱਚ ਆਇਆ ਬਾਬੇ ਨਾਨਕ ਦੇ ਚਰਨਾਂ ਦੀਆਂ ਰਹਿਮਤਾਂ, ਤੇ ਦੇਖੋ ਜੇ ਕੀਰਤਪੁਰ ਸਾਹਿਬ ਤੇ ਰਹਿਮਤ ਹੋਈ ਹੈ ਤੇ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨ ਪਏ। ਆਪ ਸਾਰੇ ਪੜ੍ਹਦੇ ਸੁਣਦੇ ਹੋ, ਹਜ਼ੂਰ ਕੀਰਤਪੁਰ ਸਾਹਿਬ ਦੇ ਸ਼ਹਿਰ ਨਹੀਂ ਸੀ ਵਸਿਆ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਵਸਾਇਆ ਗਿਆ। ਧੰਨ ਗੁਰੂ ਨਾਨਕ ਸਾਹਿਬ ਉਸ ਕੀਰਤਪੁਰ ਸਾਹਿਬ ਵਾਲੀ ਥਾਂ ਤੇ ਗਏ ਸਨ, ਤੇ ਇੱਕ ਸਿਦਕੀ ਫਕੀਰ ਉੱਥੇ ਰਹਿੰਦਾ ਸੀ ਜਿਹਦੀ ਕਬਰ ਅੱਜ ਵੀ ਕਾਇਮ ਹੈ, ਉਹਦਾ ਨਾਮ ਸੀ ਬੁੱਢਣ ਸ਼ਾਹ। ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ ਖਾਲਸਾ ਤੇਰੀ ਵਾਸੀ ਦੇ ਨੇੜੇ, ਉੱਥੇ ਬੁੱਢਣ ਸ਼ਾਹ ਨੂੰ ਹਜ਼ੂਰ ਮਿਲੇ ਨੇ, ਤੇ ਬੁੱਢਣ ਸ਼ਾਹ ਦੇ ਜਦੋਂ ਤਕੀਏ ਵਿੱਚ ਜਾਂ ਉਹਦੇ ਟਿਕਾਣੇ ਤੇ ਗਏ, ਇਹ ਉੱਥੋਂ ਦੀ ਰਵਾਇਤ ਹੈ ਵੀ ਉਹਦੀਆਂ ਬੱਕਰੀਆਂ ਨੂੰ ਸ਼ੇਰ ਚਾਰ ਕੇ ਲਿਆਉਂਦਾ ਸੀ, ਤੇ ਕੋਈ ਵੱਡੀ ਗੱਲ ਨਹੀਂ। ਗੁਰੂ ਗ੍ਰੰਥ ਸਾਹਿਬ ਮੇਰ ਕਰਨ, ਜਦੋਂ ਬੰਦਗੀ ਕਰਨ ਵਾਲਾ ਕੋਈ ਤੁਰਦਾ ਹੈ, ਉਹ ਤਾਂ ਜੀਵਾਂ ਦੇ ਸੁਭਾਅ ਚੇਂਜ ਕਰੀ ਜਾਂਦਾ ਹੈ, ਉਹਦੇ ਕੋਲ ਇੰਨੀ ਤਾਕਤ ਹੈ। ਬੇਅੰਤ ਮਹਾਂਪੁਰਸ਼ਾਂ ਦੇ ਜੀਵਨ ਪੜ੍ਹਨੇ ਆ ਕਿ ਬੰਦਗੀ ਕਰਦੇ ਨੇ ਕੋਲ ਸ਼ੇਰ ਬੈਠਾ ਹੁੰਦਾ, ਬੰਦਗੀ ਕਰਦੇ ਨੇ ਨੇੜੇ ਸੱਪ ਬੈਠਾ ਹੁੰਦਾ। ਕਿਉਂ ਅਸੀਂ ਲੋਕ ਕਹਿੰਦੇ ਹਾਂ ਨਹੀਂ ਜੀ, ਮਨੋਕਲਪਿਤ ਗੱਲਾਂ। ਉਹ ਗੁਰੂ ਕੇ ਸਿੱਖੋ, 84 ਮੇਦ ਨਹੀਂ ਸਭ ਸੇਵ ਕਰਨ ਦਾ, ਪਰ ਕਿਹਦੀ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛਣ ਦਾ, ਜੇ ਤੂੰ ਵੱਲ ਹੋਵੇਂ ਇਹ ਸੱਪ, ਇਹ ਗੈਬੀ ਤਾਕਤਾਂ ਉਹਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਖਲੋਤੀਆਂ ਨੇ। ਕਈ ਵਾਰੀ ਅਸੀਂ ਫਿਰ ਕਹਿੰਦੇ ਗੁਰਮਤ ਤੋਂ ਉਲਟ, ਤੇ ਕਦੀ ਬਾਣੀ ਪੜ੍ਹੋ, ਗੁਰਮਤ ਤੋਂ ਉਲਟ ਹੋਵੇ। ਜੇ ਕੇਵਲ ਬੰਦਾ ਨਾਟਕ ਚੇਤੇ ਕਰੇ ਕਿ ਸਾਹਿਬ ਨੇ ਕਿਹਾ ਨੀ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਇਹ ਰਹਿਮਤਾਂ ਸਿਮਰਨ ਵਿੱਚ ਨੇ, ਨਾਮ ਵਿੱਚ ਨੇ। ਜਦੋਂ ਰੱਬ ਦਾ ਪਿਆਰਾ ਕੋਈ ਬਣ ਜਾਂਦਾ, ਉਹ ਸਭ ਨੂੰ ਪਿਆਰਾ ਲੱਗਣ ਲੱਗ ਪੈਂਦਾ। ਮੇਰੇ ਗੁਰੂ ਨਾਨਕ ਸਾਹਿਬ ਗਏ ਨੇ, ਬੁੱਢਣ ਸ਼ਾਹ ਅੱਜ ਆਇਆ, ਸਤਿਗੁਰੂ ਜੀ ਬੈਠੇ ਨੇ, ਭਾਈ ਸਾਹਿਬ ਭਾਈ ਮਰਦਾਨਾ ਜੀ ਨਾਲ ਨੇ, ਕੀਰਤਨ ਉੱਥੇ ਵੀ ਹੋਇਆ, ਕੀਰਤਨ ਦੀਆਂ ਝੜੀਆਂ ਲਾ ਦਿੱਤੀਆਂ ਮੇਰੇ ਬਾਬਾ ਜੀ ਨੇ, ਕਿਰਪਾ ਕੀਤੀ, ਕੀਰਤਨ ਹੋਇਆ, ਬੁੱਢਣ ਸ਼ਾਹ ਆਇਆ, ਆ ਕੇ ਮੇਰੀ ਸੱਚੇ ਪਾਤਸ਼ਾਹ ਮੇਰੇ ਮੇਹਰਾਂ ਦੇ ਦਾਤੇ ਦੇ ਕੀਤੇ ਦਰਸ਼ਨ, ਦਰਸ਼ਨ ਕਰਨ ਤੋਂ ਬਾਅਦ ਹਜ਼ੂਰ ਦੇ ਚਰਨਾਂ ਵਿੱਚ ਉਹ ਚੁੱਕ ਗਿਆ, ਕੁਦਰਤੀ ਤੌਰ ਤੇ ਅੰਦਰ ਝੁਕਿਆ। ਤੇ ਜਦੋਂ ਕੀਰਤਨ ਦੀ ਸਮਾਪਤੀ, ਸਾਹਿਬ ਨੇਤਰ ਬੰਦ ਕਰ ਲਏ ਤੇ ਕਹਿੰਦੇ ਨੇ, ਪੁੱਛਦਾ ਹੈ ਭਾਈ ਮਰਦਾਨੇ ਤੋਂ, ਇਹ ਫਕੀਰ ਕੌਣ ਨੇ, ਇਹ ਸੰਤ ਕੌਣ ਨੇ? ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਇਸੇ ਕੀਰਤਪੁਰ ਦੀ ਪਹਾੜੀ ਤੇ ਕਿਹਾ, ਜਿੱਥੇ ਖਾਲਸਾ ਤੇਰੀ ਵਾਸੀ ਨੇੜੇ ਬਣੀ। ਕਹਿਣ ਲੱਗੇ, ਇਹ ਨੇ ਮੇਰੇ ਗੁਰੂ ਨਾਨਕ ਨਿਰੰਕਾਰੀ, ਨਿਰੰਕਾਰ ਨੂੰ ਮੰਨਣ ਵਾਲੇ, ਕਰਤਾਰ ਨੂੰ ਮੰਨਣ ਵਾਲੇ। ਇੱਕੋ ਦਮ ਬੁੱਢਣ ਸ਼ਾਹ ਮੇਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਚੁੱਕ ਗਿਆ। ਤੇ ਤਾਂ ਹੀ ਇੱਕ ਅਦੀਬ ਕਹਿੰਦਾ, ਯੂੰ ਤੋ ਬਹੁਤ ਸੇ ਪਾਰਸਾ ਹੋਵੇ ਹੈ ਇਸ ਜਹਾਂ ਮੇ, ਬਹੁਤ ਸੇ ਨਬੀ ਹੋਵੇ ਹੈ ਇਸ ਜਹਾਂ ਮੇ, ਜਿਨ੍ਹੇ ਬੇਜਤਾ ਹੈ ਖੁਦਾ ਇਸ ਜਹਾਂ ਮੇ। ਕਹਿਣ ਲੱਗੇ, ਫਕਤ ਉਨਕੇ ਪੈਰੋ ਉਹਨੇ ਮਾਨਤੇ ਹੈ, ਮਗਰ ਤੁਮਕੋ ਸਭੀ ਬਾਬਾ ਗੁਰੂ ਜਾਣਤੇ ਹੈ। ਤੈਨੂੰ ਸਾਰੇ ਤੇਰੇ ਸਾਹਮਣੇ ਝੁਕ ਗਏ। ਭਾਈ ਸਾਹਿਬ ਨੇ ਸ਼ਬਦ ਕਹਿ, ਹੁਕਮੇ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ। ਤੇ ਲੋਕ ਕਹਿੰਦੇ ਸਨ, ਜ਼ਾਹਰ ਪੀਰ ਜਗਤ ਗੁਰ, ਬਾਬਾ ਹਜ਼ੂਰ ਦੇ ਚਰਨਾਂ ਵਿੱਚ ਝੁਕਿਆ। ਤੇ ਜਦੋਂ ਸਾਹਿਬ ਦੇ ਨੇਤਰ ਖੁੱਲੇ ਤੇ ਬੁੱਢਣ ਸ਼ਾਹ ਦੇ ਹੱਥ ਜੁੜੇ ਸਨ, ਪੁੱਛਦਿਆਂ ਪਹਿਲਾਂ ਸਵਾਲ ਕੀਤਾ ਸੀ, ਫਕੀਰ ਬਾਬਾ ਕੀ ਕਰਨਾ ਹੈ? ਤੇ ਉੱਤਰ ਸੀ, ਜੋ ਕਰਾਉਂਦੇ ਪਏ ਹੋ। ਦੇਖੋ ਸ਼ਬਦ, ਜੋ ਕਰਾਉਂਦੇ ਹੋ। ਕਹਿਣ ਲੱਗੇ, ਇੰਨਾ ਸਮਾਂ ਹੋ ਗਿਆ ਬੈਠਿਆਂ, ਮਿਲਿਆ ਕੀ? ਤੇ ਇੱਕੋ ਦਮ ਹੱਸ ਕੇ ਕਹਿੰਦਾ, ਕਰਮ ਉਹਨੇ ਕੋਈ ਨੀ ਜਿੰਨੀਆਂ ਦਾਤਾਂ ਮਿਲ ਗਈਆਂ। ਹੁਣ ਆਮ ਬੰਦਾ ਸੋਚੇਗਾ ਵੀ ਕਿਹੜੀ ਚੀਜ਼ ਮਿਲ ਗਈ, ਸਾਨੂੰ ਤਾਂ ਗੁਰੂ ਤਰੁੱਟ ਕੇ ਐਵੇਂ ਰਹਿਮਤਾਂ ਦੇ ਗਏ, ਅਸੀਂ ਕਦਰ ਕਿੱਥੇ ਜਾਣੀ? ਬੁੱਢਣ ਸ਼ਾਹ ਦੇ ਸ਼ਬਦ ਤੋਂ ਪੁੱਛਿਓ, ਕਿ ਬਾਬੇ ਨਾਨਕ ਦੀ ਕਦਰ ਕੀ। ਸਾਹਿਬ ਕਹਿਣ ਲੱਗੇ ਕੀ ਮੰਗ ਮਿਲਿਆ? ਕਹਿਣ ਲੱਗਾ ਬਹੁਤ ਕੁਝ ਮਿਲਿਆ, ਕਮਾਈ ਕੋਈ ਨਹੀਂ, ਜਿੰਨਾ ਕੁਝ ਮਿਲ ਗਿਆ ਕੀ ਮਿਲਿਆ? ਚਰਨ ਪਕੜ ਕੇ ਕਹਿੰਦਾ ਜੇ ਤੇਰੇ ਵਰਗਾ ਸਤਿਗੁਰੂ, ਤੁਹਾਡੇ ਵਰਗਾ ਮੁਰਸ਼ਿਦ ਮਿਲ ਗਿਆ, ਮੈਂ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਖੱਟ ਗਿਆ। ਹੁਣ ਅਸੀਂ ਕਹਾਂਗੇ ਜੀ ਇਹ ਕਿਵੇਂ? ਬਾਬਾ ਜੀ ਨੂੰ ਪੁੱਛੋ, ਕਹਿਣ ਲੱਗੇ ਗੁਰ ਪੂਰਾ ਭੇਟਿਓ ਵਡਭਾਗੀ, ਨਭਾਗਿਆ ਨੂੰ ਗੁਰੂ ਨਹੀਂ ਜੇ ਮਿਲਦਾ। ਗੁਰਪੂਰਾ ਦੇ ਭੇਟਿਓ ਵਡਭਾਗੀ, ਮਨੇ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪਰਿਭਾਸ਼ਾ, ਐਵੇਂ ਨਹੀਂ ਮਿਲਦਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੇ। ਕਿਹੜਾ ਗੁਰੂ ਮਿਲਿਆ? ਜਿਹੜਾ ਗੁਰਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਧਾ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ, ਕਾਂ ਕਰੇ ਕੋ ਬੇਚਾਰਾ ਪ੍ਰਭ ਮੇਰੇ ਕਾ ਬਦ ਪ੍ਰਤਾਪ। ਧਿਆਨ ਦਿਆ ਜੇ ਗੁਰਮੁਖੋ, ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਚਰਨ ਪਏ, ਬੁੱਢਣ ਸ਼ਾਹ ਗਦ ਗਦ ਹੋ ਗਿਆ। ਬਸ ਇੱਕ ਵਾਰੀ ਮੱਥਾ ਟੇਕਿਆ, ਪਾਰਸ ਕਲਾ ਵਰਤੀ, ਤੇ ਉਸ ਵੇਲੇ ਬੁੱਢਣ ਸ਼ਾਹ ਨੇ ਆਪਣਾ ਬਾਟਾ ਛੰਨਾ ਭਰ ਕਾ ਦੁੱਧ ਦਾ ਲਿਆਂਦਾ, ਬੱਕਰੀਆਂ ਦਾ ਦੁੱਧ ਸੀ। ਕਹਿਣ ਲੱਗਾ ਮਹਾਰਾਜ ਕਿਰਪਾ ਕਰਕੇ ਨੂੰ ਪੀਓ, ਸਿਦਕ ਭਰੋਸਾ ਯਕੀਨ ਸਿੱਖਣਾ ਹੋਵੇ, ਕਦੀ ਕੀਰਤਪੁਰ ਸਾਹਿਬ ਜਾਇਓ ਤੇ ਦਰਸ਼ਨ ਜ਼ਰੂਰ ਕਰਿਆ ਕਰੀਏ। ਨਾ ਸਮਝੋ ਮੈਂ ਕਹਾਂਗਾ ਕਬਰਾਂ ਪੂਜੋ, ਉਸ ਸਿਦਕ ਵਾਲੇ ਨੂੰ ਪੁੱਛਿਓ ਕਿ ਜਿਹਨੂੰ ਬਾਬਾ ਦਾਤ ਦੇ ਜਾਏ ਤੇ ਕਿੰਨੇ ਕੁ ਸਿਦਕ ਨਾਲ ਬੈਠਾ, ਸਵਾਲ ਹੀ ਨਹੀਂ ਕੋਈ ਡੁਲਾ ਸਕੇ। ਹਜ਼ੂਰ ਅੱਗੇ ਉਹਨੇ ਬਾਟਾ ਭਰ ਕੇ ਦੁੱਧ ਰੱਖੇ। ਸਤਿਗੁਰੂ ਕਹਿਣ ਲੱਗੇ ਕਿ ਰੱਖ ਬੁੱਢਣ ਸ਼ਾਹ, ਆਵਾਂਗੇ ਛੇਵੇਂ ਜਾਮੇ, ਆਪ ਮੰਗ ਕੇ ਪੀਆਂਗੇ। ਵਾਹਿਗੁਰੂ ਇੰਨਾ ਸਮਾਂ ਲੰਮੀ ਇੰਤਜ਼ਾਰ, ਇੰਨਾ ਸਿਦਕ, ਇੰਨਾ ਭਰੋਸਾ, ਤੇ ਜੇ ਸਿਦਕ ਤੋਂ ਬਿਨਾਂ, ਭਰੋਸੇ ਤੋਂ ਬਿਨਾਂ, ਯਕੀਨ ਤੋਂ ਬਿਨਾਂ, ਸਬਰ ਤੋਂ ਬਿਨਾਂ ਬੇੜਾ ਹੀ ਨਹੀਂ ਪਾਰ। ਮੇਰੇ ਦਾਤਾ ਜੀ ਨੇ ਤਾਂ ਹੀ ਬਾਣੀ ਵਿੱਚ ਕਿਹਾ ਬਹੁਤੇ ਫੇਰ ਭਏ ਕਿਰਪਨ ਕੋ। ਦਾਤਿਆ ਬੜਾ ਲੰਮਾ ਸਮਾਂ ਇੰਤਜ਼ਾਰ ਕੀਤੀ, ਅਬ ਕਿਛ ਕਿਰਪਾ ਕੀਜੈ। ਬਾਬੇ ਰਵਿਦਾਸ ਨੂੰ ਪੁੱਛੋ, ਕਹਿਣ ਲੱਗੇ ਕਿ ਬਹੁਤ ਜਨਮ ਵਿਛੜੇ ਇੱਥੇ ਮਾਧੋ, ਹੁਣ ਇਹ ਨਹੀਂ ਕਿਹਾ ਵੀ ਇੱਕ ਘੰਟਾ ਤੇਰੇ ਸਿਮਰਨ ਦੇ ਲੇਖੇ। ਕਹਿਣ ਲੱਗੇ ਇਹ ਜਨਮ ਤੁਮਾਰੇ ਲੇਖੇ। ਕਦੀ ਪੁੱਛੋ ਬਾਬੇ ਫਰੀਦ ਨੂੰ, ਕਹਿਣ ਲੱਗੇ ਤਨ ਸੁੱਕਾ ਪਿੰਜਰ ਥੀਆ, ਤੁਲ ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ, ਕਾਗਾ ਕਰਨ ਢੰਡੋਲਿਆ ਸਗਲਾ ਖਾਇਆ ਮਾਸ, ਪਰ ਪਿਆਰਿਆ ਮੈਂ ਯਕੀਨ ਨਾਲ ਬੈਠੂ ਇਹ ਦੋ ਨੈਨਾ ਮਤ ਸ਼ੋ, ਫਿਰ ਦੇਖਣ ਕੀ ਆਸ, ਮੈਨੂੰ ਯਕੀਨ ਹੈ ਮੇਰਾ ਪਿਆਰਾ ਆਵੇਗਾ। ਬੁੱਢਣ ਸ਼ਾਹ ਬੈਠ ਗਿਆ, ਸਿਦਕ ਨਾਲ ਬੈਠਾ, ਤੇ ਉਸ ਵੇਲੇ ਹਜ਼ੂਰ ਰਹਿਮਤਾਂ ਕਰਕੇ ਚਲੇ ਗਏ, ਤੇ ਕਿ ਜਿੱਥੇ ਖਾਲਸਾ ਤੇਰੀ ਵਾਸੀ ਬਣੀ, ਬਾਬੇ ਨਾਨਕ ਦੀਆਂ ਨਜ਼ਰਾਂ ਉੱਥੇ ਨਹੀਂ ਗਈਆਂ ਕਿ ਇੱਥੇ ਖਾਲਸੇ ਨੇ ਪ੍ਰਗਟ ਹੋਣਾ ਹੈ, ਇਹ ਜਨਮ ਭੂਮੀ ਇਹਦੀ ਬਣੇਗੀ, ਇੱਥੇ ਖਾਲਸੇ ਦਾ ਸਦਾ ਲਈ ਬਾਪੂ ਗੁਰੂ ਗੋਬਿੰਦ ਸਿੰਘ ਬਣ ਜਾਏਗਾ, ਇੱਥੇ ਸਦਾ ਲਈ ਮਾਂ ਮਾਤਾ ਸਾਹਿਬ ਕੌਰ ਬਣ ਜਾਏਗੀ, ਤੇ ਜਿਹਨੇ ਅੰਮ੍ਰਿਤ ਛਕਿਆ ਉਹ ਕਦੀ ਯਤੀਮ ਨਹੀਂ ਜੇ ਹੁੰਦਾ, ਕਦੀ ਨਹੀਂ ਯਤੀਮ ਹੋਣਾ। ਮੈਂ ਅੱਗੇ ਚੱਲ ਕੇ ਇਹਦੇ ਸੰਬੰਧੀ ਅਰਜ਼ ਕਰਨੀ। ਗੁਰੂ ਨਾਨਕ ਸਾਹਿਬ ਚਲੇ ਗਏ, ਬੁੱਢਣ ਸ਼ਾਹ ਸਿਦਕ ਨਾਲ ਬਹਿ ਗਿਆ, ਤੇ ਕਈ ਸਾਲ ਬੈਠਾ ਰਿਹਾ। ਬਾਬਾ ਗੁਰਦਿੱਤਾ ਜੀ ਹੈ, ਭਾਈ ਵੀਰ ਸਿੰਘ ਤਾਂ ਦਸਵੇਂ ਪਾਤਸ਼ਾਹ ਤੱਕ ਲਿਜਾਂਦੇ ਨੇ, ਪਰ ਰਵਾਇਤ ਹੈ, ਇਹ ਪਰੰਪਰਾ ਜਾਂ ਸਾਖੀ ਕਹੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਪਹੁੰਚੇ ਨੇ। ਕੁਝ ਕਹਿੰਦੇ ਨੇ ਬਾਬਾ ਗੁਰਦਿੱਤਾ ਜੀ ਦੇ ਰੂਪ ਅੰਦਰ ਦੁੱਧ ਛਕਿਆ, ਕੁਝ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਗਏ। ਗੱਲ ਕੀ ਕਿ ਗੁਰੂ ਕਦੀ ਆਪਣੇ ਬਚਨ ਤੋਂ ਝੂਠੇ ਨਹੀਂ ਪੈਂਦੇ, ਪਹਿਲੇ ਜਾਮੇ ਵਿੱਚ ਕਿਹਾ ਤੇ ਛੇਵੇਂ ਜਾਮੇ ਮੰਗ ਕੇ ਕਹਿੰਦੇ ਨੇ ਮੇਰਾ ਦੁੱਧ, ਸ਼ਬਦ ਸੀ ਮੇਰਾ ਦੁੱਧ। ਸਿਦਕ ਨਾਲ ਬੈਠੇ ਨੇ, ਕੰਬਦੇ ਹੱਥਾਂ ਨੇ ਕਿਹਾ ਕਦੀ ਤਾਂ ਚਿਹਰਾ ਹੋਰ ਸੀ, ਅੱਜ ਕਲਗੀਆਂ ਲੱਗ ਗਈਆਂ, ਦੋ ਕਿਰਪਾਨਾਂ ਪੈ ਗਈਆਂ, ਇੱਕੋ ਦਮ ਝਲਕ ਵੱਜੀ, ਇਹ ਉਹੀ ਏ ਜਿਹੜਾ ਮੋਏ ਹੋਏ ਨੂੰ ਜਵਾਲ ਕੇ ਅੰਮ੍ਰਿਤ ਦੀ ਬੂੰਦ ਬੁੱਖ ਵਿੱਚ ਪਾ ਗਿਆ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਭਾਗ ਲਾਏ, ਤਵਜੋ ਦਿਆ ਜੀ, ਇਸੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਾਗ ਲੱਗੇ, ਇਸੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਲੰਘਦਿਆਂ ਇੱਕੋ ਗੱਲ ਕਹੀ ਸੀ। ਵੇਖੋ ਸਾਡੀਆਂ ਉਹ ਭਾਵਨਾਵਾਂ ਪਤਾ ਨੀ ਕਦੋਂ ਬਣ ਗਈਆਂ, ਤੇ ਮੈਂ ਪਿਛਲੇ ਦਿਨਾਂ ਤੋਂ ਅਰਜ਼ ਕੀਤੀ ਨਰੋਲ ਇਤਿਹਾਸਕ ਪ੍ਰਸੰਗ ਚੱਲਣੇ ਨੇ, ਪਰ ਮੈਂ ਯਤਨ ਫਿਰ ਵੀ ਕਰਨਾ ਹੁੰਦਾ ਆਪ ਸੰਗਤ ਦੀ ਕਿਰਪਾ ਨਾਲ ਕਿ ਬਾਣੀ ਵਿੱਚੋਂ ਪ੍ਰਮਾਣ ਦਿੱਤੇ ਜਾਣ। ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਕਦੀ ਕੀਰਤਪੁਰ ਆਉਂਦੇ ਸਨ ਨਾ, ਤੇ ਇਸ਼ਨਾਨ ਕੀਤਾ ਹੋਣਾ, ਕਹਿਣਾ ਵੀ ਸਤਲੁਜ ਦੇ ਪਾਣੀ ਵਿੱਚ ਜ਼ਰੂਰ ਨਹਾਏ, ਜ਼ਰੂਰ ਇਸ਼ਨਾਨ ਕਰਨਾ। ਇੱਕ ਵਾਰੀ ਪੁੱਛ ਲਿਆ ਬਾਬਾ ਜੀ ਮਹਾਂਪੁਰਸ਼ੋ ਪਹਿਲਾਂ ਇਸ਼ਨਾਨ ਕੀਤਾ ਹੁਣ ਕਿਉਂ? ਕਹਿੰਦੇ ਨੇ ਜਦੋਂ ਸਤਲੁਜ ਲੰਘਣਾ ਵਾ ਨਾ, ਤੇ ਬਸ ਇੱਕੋ ਦਮ ਗੁਰੂ ਨਾਨਕ ਸਾਹਿਬ ਚੇਤੇ ਆਉਂਦਾ, ਆਖਿਰ ਉਹ ਵੀ ਤਾਂ ਇਹਦੇ ਵਿੱਚੋਂ ਲੰਘੇ ਸਨ। ਗੁਰੂ ਹਰਗੋਬਿੰਦ ਸਾਹਿਬ ਵੀ ਇਸ਼ਨਾਨ ਕਰਦੇ ਰਹੇ ਨੇ। ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ ਚੋਜੀ ਪ੍ਰੀਤਮ ਧੰਨ, ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਸ਼ਨਾਨ ਕੀਤਾ, ਮੈਂ ਸਤਲੁਜ ਦੇ ਪਾਣੀ ਵਿੱਚ ਨਹੀਂ, ਜਿਹੜਾ ਪਾਣੀ ਨਿਵਾਜਿਆ ਮੈਂ ਉਹਦੇ ਵਿੱਚ ਇਸ਼ਨਾਨ ਪਿਆ ਕਰ। ਇੱਕ ਭਾਵਨਾ ਸੀ, ਕਰਮ ਕਾਂਡ ਨਹੀਂ। ਇੱਥੇ ਬਾਗ ਲੱਗੇ ਤੇ ਪੋਤੇ ਨੂੰ ਇੱਕੋ ਗੱਲ ਕਹੀ ਸੀ, ਕੋਲ ਬਿਠਾਉਂਦੇ ਸਨ ਗੁਰੂ ਹਰ ਰਾਏ ਸਾਹਿਬ ਨੂੰ, ਆਪਣੇ ਪੋਤੇ ਨੂੰ ਗੁਰੂ ਹਰਗੋਬਿੰਦ ਸਾਹਿਬ। ਤੇ ਇੱਕ ਦਿਨ ਉਹਨਾਂ ਦੇ ਚੋਲੇ ਨਾਲ ਅੜ ਕੇ ਫੁੱਲ ਡਿੱਗਾ ਖਿੜਿਆ, ਟੁੱਟ ਪਿਆ, ਤੇ ਇੱਕੋ ਗੱਲ ਕਹੀ ਸੀ, ਬੇਟਾ ਜਦੋਂ ਚੋਲੇ ਵੱਡੇ ਪਾਏ ਹੋਣ, ਦਾਮਨ ਸੰਕੋਚ ਚੱਲੋ, ਕਿਤੇ ਖਿੜੇ ਹੋਏ ਫੁੱਲ ਨਾ ਟੁੱਟ ਜਾਣ। ਇੱਕ ਰਮਨ ਸੀ, ਇਹ ਵੱਖਰਾ ਇੱਕ ਵਿਸ਼ਾ ਵੀ, ਕਿਹੜੇ ਕਿਹੜੇ ਖਿੜੇ ਫੁੱਲਾਂ ਨੂੰ ਗੁਰੂ ਹਰ ਰਾਏ ਸਾਹਿਬ ਨੇ ਬਚਾਇਆ। ਸਾਰੀ ਜ਼ਿੰਦਗੀ ਨੇਮ ਬਣਾ ਲਿਆ ਮੇਰੀ ਸੱਚੀ ਸਰਕਾਰ ਗੁਰੂ ਹਰ ਰਾਏ ਸਾਹਿਬ ਨੇ, ਜਦੋਂ ਕਿਤੇ ਜਾਣਾ ਬਾਗ ਵਿੱਚ, ਤੇ ਚੋਲੇ ਨੂੰ ਸੰਕੋਚ ਕੇ ਲਿਜਾਂਦੇ ਸਨ। ਸਾਡੀ ਤਰ੍ਹਾਂ ਨਹੀਂ ਉਦੋਂ ਕਿਹਾ ਸੀ, ਹੁਣ ਕਿਹੜੀ ਗੱਲ, ਹੁਣ ਤਾਂ ਇਹ ਤਾਂ ਪੁਰਾਣੇ ਸਮੇਂ ਦੀਆਂ ਗੱਲਾਂ ਸਨ। ਨਹੀਂ, ਸਮਰੱਥ ਗੁਰੂ ਨੇ ਚੋਲਾ ਸੰਕੋਚ ਕੇ ਰੱਖਿਆ ਸਿਦਕ ਵਾਲੇ ਨੇ। ਜੇ ਸਿੱਖ ਬਾਣੀ ਪੜ੍ਹਦੇ ਆਏ ਤੇ ਮੰਜੇ ਤੋਂ ਉੱਠੇ, ਪੈਰ ਨੂੰ ਸਾਇਸ, ਗੋਡੇ ਨੂੰ ਸੱਤ ਵੱਜੀ, ਪਰਤ ਕੇ ਮੰਜਾ ਵਰਤਣਾ ਬੰਦ ਕਰ ਦਿੱਤਾ, ਜ਼ਮੀਨ ਤੇ ਸੌਂਦੇ ਰਹੇ। ਸਿਦਕ ਸੰਤ ਗੁਰੂ ਹਰ ਰਾਏ ਸਾਹਿਬ ਨੇ ਰਹਿਮਤਾਂ ਕੀਤੀਆਂ, ਇਸੇ ਧਰਤੀ ਤੇ ਗੁਰੂ ਹਰ ਰਾਏ ਸਾਹਿਬ ਜੀ ਦੀ ਆਮਦ ਹੋਈ, ਇਸੇ ਧਰਤੀ ਤੇ ਮੇਰੇ ਅਸ਼ਟਮ ਬਲਬੀਰਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੀ ਆਮਦ ਹੋਈ, ਆਗਮਨ ਹੋਇਆ, ਸ਼ੀਸ਼ ਮਹਿਲ ਦੇ ਦਰਸ਼ਨ ਆਪ ਕਰਦੇ। ਇਹ ਉਹੀ ਧਰਤੀ ਏ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਖਾਲਸੇ ਦੀ ਵਾਸੀ ਵੱਲ ਆਉਣਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੇ ਗੁਰੂ ਨਹੀਂ ਬਣੇ, ਪੋਤੇ ਨੂੰ ਗੁਰੂ ਬਣਾਇਆ, ਪੁੱਤਰ ਨੂੰ ਨਹੀਂ। ਤੇ ਮਾਤ ਨਾਨਕੀ ਨੇ ਇੱਕੋ ਗੱਲ ਕਹੀ ਸੀ, ਦਾਤਾ ਜੀ ਮੇਰਾ ਤੇਗ ਬਹਾਦਰ ਤਾਂ ਕਿਸੇ ਨਾਲ ਬੋਲਦਾ ਵੀ ਨਹੀਂ, ਚੁੱਪ ਰਹਿੰਦਾ ਹੈ। ਤੇ ਅਸਲ ਵਿੱਚ ਜਿਹੜੇ ਚੁੱਪ ਰਹਿੰਦੇ ਨੇ ਨਾ, ਉਹ ਬੜੀਆਂ ਵੱਡੀਆਂ ਤਾਕਤਾਂ ਦੇ ਮਾਲਕ ਬਣਦੇ ਨੇ, ਉਹ ਭਰੇ ਹੋਏ ਭਾਂਡੇ ਹੁੰਦੇ ਨੇ। ਕਹਿਣ ਲੱਗੇ ਕਿਸੇ ਨਾਲ ਬੋਲਦਾ ਨਹੀਂ, ਤਿੰਨ ਚੀਜ਼ਾਂ ਦਿੱਤੀਆਂ, ਇੱਕ ਕਟਾਰ, ਇੱਕ ਰੁਮਾਲ ਤੇ ਇੱਕ ਪੋਥੀ। ਤੇ ਨਾਲ ਪੁੱਛਿਆ ਮੇਰੇ ਪੁੱਤਰ ਦਾ ਕਿਵੇਂ ਵਸੇਬਾਂ, ਤੇ ਸ਼ਬਦ ਕਹਿ ਸਨ, ਨਾਨਕੀ ਬਕਾਲਾ ਸਾਹਿਬ ਦੀ ਧਰਤੀ ਤੇ ਚਲੇ ਜਾਓ, ਜੋ ਕੁਝ ਤੇਰੇ ਪੁੱਤਰ ਨੇ ਕਰਨਾ ਤੇ ਜੋ ਕੁਝ ਤੇਰੇ ਪੋਤੇ ਨੇ ਕਰਨਾ, ਦੁਨੀਆਂ ਸਦਾ ਇਹਨਾਂ ਦੀ ਕਰਨੀ ਨੂੰ ਨਮਸਕਾਰਾਂ ਕਰੇ। ਸਤਿਗੁਰੂ ਕੇ ਪਿਆਰਿਓ ਗੁਰੂ ਤੇਗ ਬਹਾਦਰ ਜੀ, ਬਾਬਾ ਬਕਾਲਾ ਸਾਹਿਬ, ਬਕਾਲਾ ਸਾਹਿਬ ਉਦੋਂ ਨਾਂ ਸੀ, ਬਾਬਾ ਬਾਅਦ ਵਿੱਚ ਪਿਆ, ਬਕਾਲਾ ਸਾਹਿਬ ਆ ਗਏ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰਕ ਚੋਲਾ ਤਿਆਗਿਆ ਤੇ ਹਜ਼ੂਰ ਨੇ ਸਾਈਂ ਦੀ ਯਾਦ ਵੀ ਜੁੜੇ, ਤੇ ਅਕਸਰ ਇਹ ਸ਼ਬਦ ਪੜ੍ਹਦੇ ਹੁੰਦੇ ਸਨ ਕਿ ਅਰਾਧਨਾ ਅਰਾਧਨ ਨਿਕਾ ਵਾਲਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਆਪਣੇ ਪੋਤੇ ਨੂੰ ਦਿੱਤੀ, ਤੇ ਜਦੋਂ ਸਰੀਰਕ ਚੋਲਾ ਤਿਆਗਿਆ ਤੇ ਚਿਖਾ ਨੂੰ ਅਗਨ ਲਾਈ, ਤੇ ਰਾਜੇ ਨੇ ਭੱਜ ਕੇ ਵਿੱਚ ਛਾਲ ਮਾਰ ਦਿੱਤੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੀ ਉਹ ਅਗਨ ਭੇਟ ਹੋ ਗਿਆ ਸੀ। ਗੁਰੂ ਹਰ ਰਾਏ ਸਾਹਿਬ ਜੀ ਨੇ ਰੋਕਿਆ। ਗੁਰੂ ਹਰ ਰਾਏ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਇਸੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਬਣੇ। ਇਸੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਗਏ। ਦਿੱਲੀ ਵਿੱਚ ਹਜ਼ੂਰ ਨੇ ਚੋਲਾ ਬਦਲਿਆ, ਆਵਾਜ਼ ਦੇ ਦਿੱਤੀ, ਬਾਬਾ ਬਸੇ ਗ੍ਰਾਮ ਬਕਾਲੇ, ਸੰਗਤ ਬਕਾਲਾ ਸਾਹਿਬ ਆਈ, ਬਾਬੇ ਬਕਾਲੇ। ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ, ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਗਏ। ਦਾਤਾਰ ਨੇ ਮਾਲਵੇ ਦਾ ਭਰਮਣ ਵੀ ਕੀਤਾ, ਵਾਹਿਗੁਰੂ ਪ੍ਰਚਾਰ ਦੌਰੇ ਕੀਤੇ, ਪਰਤ ਕੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ। ਖਾਲਸਾ ਜਿਹੜੀ ਤੇਰੀ ਵਾਸੀ ਬਣ ਲੱਗੀ। ਹਜ਼ੂਰ ਆਏ ਨੇ, ਕੁਝ ਵਿਦਵਾਨਾਂ ਦਾ ਮਤ ਹੈ ਕਿ ਰਾਜਾ ਦੀਪ ਤਨ ਚੰਦ ਦੀ ਮੌਤ ਹੋਈ, ਉਹਦੀ ਰਾਣੀ ਦਾ ਨਾਮ ਸੀ ਚੰਪਾ ਦੇਵੀ, ਉਹਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਗਰ ਬੁਲਾਇਆ। ਬਿਲਾਸਪੁਰ ਦੀ ਗੱਲ ਕਰਦੇ ਨੇ, ਸਾਹਿਬ ਗੁਰੂ ਤੇਗ ਬਹਾਦਰ ਜੀ ਗਏ ਨੇ, ਉੱਥੇ ਗੱਲ ਚੱਲੀ, ਇਹ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਜੀ ਇੱਕ ਸ਼ਹਿਰ ਵਸਾਉਣਾ ਚਾਹੁੰਦੇ। ਉਸ ਰਾਣੀ ਨੇ ਆਪਣੇ ਵੱਲੋਂ ਇਹ ਇਲਾਕਾ ਮਾਖੋਵਾਲ ਪਿੰਡ ਸੀ, ਕਈ ਸੱਜਣ ਕਹਿੰਦੇ ਨੇ ਮਾਖੋਵਾਲ ਦੈਂਤ ਸੀ, ਪ੍ਰਿੰਸੀਪਲ ਸਤਬੀਰ ਸਿੰਘ ਹੋਰੀ ਲਿਖਦੇ ਨੇ ਮਾਖੋਵਾਲ ਡਾਕੂ ਸੀ। ਮੈਂ ਕਹਿੰਦਾ ਡਾਕੂ ਹੋਵੇ, ਦੈਂਤ ਹੋਵੇ, ਪੱਥਰ ਹੋਵੇ, ਪ੍ਰੇਤ ਹੋਵੇ, ਜਿੱਥੇ ਬਾਬੇ ਨਾਨਕ ਦੀਆਂ ਨਜ਼ਰਾਂ ਪੈ ਜਾਣ ਉੱਥੇ ਸਾਰੀ ਸੰਤੀ ਹੁੰਦੇ। ਸਾਹਿਬ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹਨਾਂ ਨੂੰ ਰਾਣੀ ਨੇ ਆਪਣੇ ਵੱਲੋਂ ਥਾਂ ਭੇਟ ਕਰਨ ਦੀ ਗੱਲ ਕਹੀ। ਪਰ ਕਵੀ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਡਾਕਟਰ ਗੰਡਾ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਨੇ, ਹਜ਼ੂਰ ਨੇ ਖਾਲਸੇ ਦੀ ਵਾਸੀ ਵਾਲੀ ਥਾਂ ਕਿਸੇ ਦੀ ਦਾਨ ਕੀਤੀ ਨਹੀਂ, ਇਹ ਖਾਲਸੇ ਦਾ ਆਪਣਾ ਘਰ ਬਣਨਾ, ਇਹ ਆਪ ਖਰੀਦੀ ਹੋਈ ਜ਼ਮੀਨ, ਇਹ ਬਿਲਕੁਲ ਨਹੀਂ ਕਿਸੇ ਦਾ ਦਾਨ ਲਿਆ ਹੋਇਆ। ਇੱਕ ਨੇ 70,000, ਇੱਕ ਨੇ 22,000, ਗੰਡਾ ਸਿੰਘ ਹੋਰਾਂ ਨੇ 500 ਰੁਪਈਏ ਦਾ ਜ਼ਿਕਰ ਕੀਤਾ। خیر میرا ہو سکتا ہے خیال اگے ارد کرنی ہے 7000 ایک بار بھریا ہے وہ بعد وچ اگے چل کے ارد کراں گا. ستگرو نے 1665 دے قریب اس نگر دی نی کچھ سجن کہنے اس نگر دی دھرتی نو خریدے تے حضور نے یہ نام رکھے چک نانکی. ستگرو گرو تیگ بہادر جی جدو اتنے ٹکے نے تیرمل خروج بہت پاندا سی اس ویلے پورب دی سنگت آئی سی انہوں نے پتاوا رکھ کے کیا داتا جی کہ تسی کرپا کر کے پورب دی سنگت نو نیال کرو یہ تم حضور شہر نہیں جی وسایا چھڈ کے میرے گرو دیو سچے پادشاہ کچھ کو ساری کرا پورب دی ترتی نو چلے گئے جنوں صاحب نے کہا مرپت پورب کیت پیانا اوتھے گئے حضور پرت کے آئے نہیں. گرمکھو یہ چک نانکی وسے ہے تے نانکی چک وسایا ہے تن گرو تیگ بہادر جی نے ماتا جی دے نام تے. کچھ سمے شہر دی اساری ہندی رہی دیکھو گرو کلگی تر سچے پاتشاہ بالا پریتم پٹنہ صاحب دی ترتی تو جدو بلائے نے مہما پرکاش وچ گرو کیا ساکھیاں او دے وچ تیجی ساکھی وچ گل لکھیے کہ جدو ست گرو گرو تیگ بہادر جی دے سندیشے تے گرو گوبند رائے جی چک نانکی آئے نے تے حضور نے بانی وچ بھی کہا مدر دیش ہم کو لے آئے پانت پانت دین دلرائے کینی انک پات تن رچھا دینی پانت پانت کی شچھا کہنے لگے جب ہم تا کرم تا ترم کرم آئے دیو لوک تا پدا شدائے. گرو کلگی تر گرو گوبند رائے جدو اس شہر وچ پرویش کر لگے نے اوتھے کہنے نند صاحب دیاں پانچ پوڑیاں غین کیتیاں گئیاں اے منیا جاندا ہے پانچ پوڑیاں غین کیتیاں تے اوتھے کہندے نے اس دن تو بعد اس چک نانکی دے ستبیر سنگوراں دے وچار نے نام رکھیا گیا آنند پور آنند دی پوری آنند دا خیڑا ایتھی او ترتی ہے آنند پوری خالصہ جیڑی تیری واسی ہے. جتن ہندوستان دی پت نو خطرہ سی خالصے دی واسی نے اپنے باپو نو توڑ کے ہندوستان دے تلک تے جنیو تے پردے پائے سن. کدی تک وہ خالصے دی واسی اج بھی وہ تھان قائم ہے جتھے پکار کیتی سی کشمیر تو آئے پنڈت کرپا رام گورا نے کبھی سیناپت نے شری گرو شوبھا گرنتھ اندر بچن کہنے کہن لگے دکھی بیبر چل آئے پوری آنند شبد ورتے نے کہ دکھی بیبر چل آئے پوری آنند باں اساڈی پکڑیے ہر گوبند کے نند ہے گرو ہر گوبند صاحب دے پتر ساڈی باں نو کٹ کے پکڑ لیں اے دکھی بیبر آئے آج بھی اس گردوارے دے تسی درشن کریو آنند پور جا کے تے میں کئی واری کہنا نہ اس دھرتی دی ستیا نہیں مکدی او جدی کتے بھی پکار نہ سنی جائے اس تھان تے جا کے پکار کریو گرو تیگ بہادر تے مظلوماں تے پکار کرن والیاں دی باں پکڑ دے. پکار کرن دے طریقے نے نا ہن اپاں جدوں جانے سی کہنے کلے پنڈت آئے سن میں کہنا جدوں جاؤ دو ہاتھ جوڑ کے کیا کرو گرو تیگ بہادر جی میں پکار کرن آیا کیڑی راک پتا پرب میرے ایک پکار مے نرگن سب گن تیرے رکھ لے میرے گرو تیگ بہادر پنچ بکھاتی ایک گریبا رکھو رکھن ہارے کھید کرے ار بہت سنتاویں آیو شرن تہارے کدی پکار کریا کر داتا جی ایک کوٹ پنچ سکدارا پنچے مانگے حالا جمی نائی میں کسے کی بوئی ایسا دیر دکھالا ہر کے لوگاں موکو نیت دسا پٹواری اوپر پوجا کر میں گر پہ پکاریا اتے پکار سنی جاندی اوپر پوجا کر میں گر پہ پکاریا تنخوں لیا اباری کدی پکار کریا کر تے بچن میں گرو تیگ بہادر جی دے پڑیا کر داتا بل چھٹکیو بندن پرے کچھو نہ ہو تو پائے کو نانک اب اوٹ ہر گج جو ہو سہائے تے جدو پکار کریے ادو دکھی بپر نو بھی جند ملتی ہے تے سکھا آتمک بالی تو پکار کری تے گرو تیگ بہادر تینو بھی بل دین. ارداس کرتا سی صاحب گرو تیگ بہادر سچے پاتشاہ نے اس آنند پور دی ترتی تے اپنے پتر نو گرتا گدی دے اس آنند پور تو چالے پائے نے. گرمکھو خالصے دی واسی ول آنا اجے قلعے نہیں بنے اجے صرف گرو کے محل بنے نے جتھے ٹکانے سن میرے صاحب دے. گرو تیگ بہادر جی ترے نے پنج سکھ نال چلے نے ਇੱਕ ਅਰਜ਼ ਆਰੰਭ ਵਿੱਚ ਕਰਾਂ, ਇਸ ਸ਼ਹਿਰ ਦੀ ਨੀਂਹ ਬਾਬਾ ਬੁੱਢਾ ਜੀ ਦੇ ਪੋਤੇ ਬਾਬਾ ਗੁਰਦਿੱਤਾ ਜੀ ਨੇ ਰੱਖੀ ਸੀ। ਗੁਰਮਖੋ, ਇੱਕ ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ, ਦੂਜੇ ਬਾਬਾ ਗੁਰਦਿੱਤਾ ਬਾਬਾ ਬੁੱਢਾ ਜੀ ਦੀ ਅੰਤ ਵਿੱਚੋਂ ਨੇ। ਜਦੋਂ ਅਨੰਦਪੁਰ ਸਾਹਿਬ ਗਏ ਨੇ, ਅਨੰਦਪੁਰ ਤੋਂ ਗਏ ਨੇ, ਉਦੋਂ ਬਾਬਾ ਗੁਰਦਿੱਤਾ ਜੀ ਦਿੱਲੀ ਨਾਲ ਗਏ, ਜਿਨ੍ਹਾਂ ਨੇ ਬਾਅਦ ਦਿੱਲੀ ਤੋਂ ਬਾਹਰ ਚਲਾਣਾ ਕੀਤਾ। ਸਤਿਗੁਰੂ ਨੂੰ ਅਨੰਦਪੁਰ ਦੀ ਧਰਤੀ ਤੋਂ ਪਰਿਵਾਰ ਨੇ ਵਿਦਾ ਕੀਤਾ। ਇਸੇ 9 ਸਾਲ ਦੀ ਉਮਰ ਵਿੱਚ ਰਵਾਇਤ ਹੈ, ਸਿੱਖ ਮੰਨਦੇ ਨੇ ਕਿ ਗੁਰੂ ਕਲਗੀ ਵਾਲੇ ਨੇ ਪਿਤਾ ਦਾ ਸੀਸ ਦੇ ਕੇ ਹਿੰਦੂ ਧਰਮ ਦੇ ਡੁੱਬਦੇ ਕੋਈ ਬੇੜੇ ਨੂੰ ਸਹਾਰਾ ਦਿੱਤਾ ਸੀ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਪਿਤਾ ਜੀ ਨੂੰ ਵਿਦਿਆ ਕਰ ਦਿੱਤਾ। ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਆਏ, ਮੇਰੀ ਸੱਚੀ ਸਰਗਾਰ ਦਾ ਸੀਸ ਆਇਆ ਸੀ। ਦੇਖੋ, ਜਦੋਂ ਸੀਸ ਆਇਆ ਤੇ ਗੁਰਦੁਆਰਾ ਦੀਵਾਨਗੜ ਸਾਹਿਬ ਭਾਈ ਜੈਤਾ 5 ਪੜਾਅ ਕਰੀਬ ਕਰਕੇ ਅੱਜ 5ਵੇਂ ਪੜਾਅ ਤੇ ਜਦੋਂ ਕੀਰਤਪੁਰ ਪਹੁੰਚਿਆ, ਕਈ ਦਿਨਾਂ ਦਾ ਥੱਕਾ, ਕਈ ਦਿਨਾਂ ਦਾ ਟੁੱਟਾ, ਜਦੋਂ ਉੱਥੇ ਪਹੁੰਚਿਆ ਤੇ ਸੀਸ ਰੱਖ ਕੇ ਸੰਗਤ ਨੂੰ ਕਿਹਾ ਕਿ ਗੁਰੂ ਕਲਗੀਧਰ ਜੀ ਨੂੰ ਬੁਲਾ ਕੇ ਲਿਆਓ, ਗੋਬਿੰਦ ਰਾਏ ਪਾਤਸ਼ਾਹ ਮਾਤਾ ਨਾਨਕੀ ਤੇ ਮਾਤਾ ਗੁਜਰੀ ਨੂੰ ਬੁਲਾਓ, ਤੇ ਅੱਜ ਜੈਤੇ ਦਾ ਅੰਦਰ ਕਦੀ ਦੇਖੋ। ਮੈਂ ਇਹ ਖੇਲੀ ਸਿਰਫ ਰੁਕ ਕੇ ਤੋਂ ਅੱਗੇ ਤੁਰਨਾ ਕਿ ਗੁਰੂ ਤੇਗ ਬਹਾਦਰ ਜੀ ਗਏ ਸਨ, ਕਿ ਕਿਹੜੇ ਚਿਹਰੇ ਨਾਲ ਕਹਾਂਗਾ ਮੈਂ ਗੁਰੂ ਤੇਗ ਬਹਾਦਰ ਜੀ ਦਾ ਕੇਵਲ ਸੀਸ ਲਿਆ ਸਕਿਆ, ਸੀਨੇ ਨਾਲ ਲਾ ਕੇ ਤੁਰਿਆ। ਉਹ ਗੁਰੂ ਕੇ ਸਿੱਖੋ ਕਿ ਭਾਈ ਜੈਤੇ ਦੀ ਘਾਲਣਾ ਨੂੰ ਸਿੱਖ ਕਦੀ ਭੁੱਲੇਗਾ? ਉਹੀ ਜੈਤਾ ਸੀ ਭਾਈ ਜੀਵਨ ਸਿੰਘ ਬਣ ਕੇ ਨਹੀਂ, ਉਹ ਬਹਾਦਰ ਗੁਰੂ ਕਾ ਬੇਟਾ ਜੇ ਸੀਸ ਲੈ ਕੇ ਆਇਆ, ਕੋਈ ਉਹ ਸਿੱਧੇ ਰਸਤਿਆਂ ਤੇ ਨਹੀਂ ਤੁਰਿਆ, ਜੰਗਲੀ ਪਗਡੰਡੀਆਂ ਤੇ ਸਬਰ ਤੈਅ ਕਰਦਾ, ਕਿੰਨੇ ਪੜਾ ਕਰਕੇ ਅਨੰਦਪੁਰ ਪਹੁੰਚਿਆ ਤੇ ਗੁਰੂ ਕਲਗੀਧਰ ਸੱਚੇ ਪਿਤਾ ਜੀ ਦੀ ਚਰਨ ਸ਼ਰਨ ਵਿੱਚ ਸ਼ਹਾਦਤ ਦਾ ਜਾਮ ਵੀ ਪੀਤਾ। ਭਾਈ ਜੈਤਾ ਸੀਸ ਲੈ ਕੇ ਬਿਵਾਨਗਰ ਗਿਆ, ਗੁਰੂ ਕਲਗੀਧਰ ਗੁਰੂ ਗੋਬਿੰਦ ਰਾਏ ਆਏ ਨੇ, ਇੱਥੇ ਮੇਰੀ ਸੱਚੀ ਸਰਕਾਰ ਨੇ ਕੱਲ ਵੀ ਅਰਜ਼ ਕੀਤੀ ਸੀ, ਕੁੱਟ ਕੇ ਸੀਨੇ ਨਾਲ ਲਾਇਆ। ਇਹ ਦਾਤਾਂ ਕਿਸੇ ਟਾਵੇਂ ਟਾਵੇਂ ਸਿੱਖ ਨੂੰ ਮਿਲਦੀਆਂ ਨੇ ਜਿਹਨੂੰ ਗੁਰੂ ਸੀਨੇ ਨਾਲ ਲਾਏ? ਕਦੀ ਬਿਧੀ ਚੰਦ ਨੂੰ ਲਾਇਆ, ਕਦੀ ਭਾਈ ਮੰਝ ਨੂੰ ਲਾਇਆ, ਕਦੀ ਵੇਖੋ ਭਾਈ ਪੀਰ ਬੁੱਧੂ ਸ਼ਾਹ ਵਰਗੇ ਲੱਗਣੇ ਨੇ, ਤੇ ਸਹਿਬ ਸੱਚੇ ਪਾਤਸ਼ਾਹ ਨੇ ਰੰਗਰੇਟਾ ਗੁਰੂ ਕਾ ਬੇਟਾ ਕਿਹਾ ਤੇ ਸੀਸ ਨੂੰ ਕੀਰਤਨ ਕਰਦਿਆਂ ਅਨੰਦਪੁਰ ਸਾਹਿਬ ਲੈ ਗਏ। ਤੇ 2 ਸੀਸ ਗੰਜ ਨੇ, ਇੱਕ ਤਾਂ ਸੀਸ ਗੰਜ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਤਾਰਿਆ, ਤੇ ਇੱਕ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੀਸ ਗੰਜ ਹੈ ਜਿੱਥੇ ਮੇਰੇ ਕਲਗੀਧਰ ਜੀ ਨੇ ਆਪਣੇ ਸਾਰੇ ਪਰਿਵਾਰ ਦੀ ਮੌਜੂਦਗੀ ਵਿੱਚ ਆਪਣੇ ਪਿਤਾ ਜੀ ਦੇ ਸੀਸ ਦਾ ਸੰਸਕਾਰ ਕੀਤਾ ਸੀ, ਉਹ ਵੀ ਸੀਸ ਗੰਜ। ਇੱਕ ਵਾਰੀ ਅਰਜ਼ ਕੀਤੀ ਸੀ, ਦੁਨੀਆਂ ਵਿੱਚ ਕੇਵਲ ਇੱਕੋ ਉਦਾਹਰਣ ਨੇ ਕਿ ਇੱਕ ਸਰੀਰ ਦੇ 2 ਸੰਸਕਾਰ ਹੋਣ, ਤੇ ਕਈ ਦਿਨਾਂ ਦਾ ਵਿੱਚ ਫਾਸਲਾ ਪਏ, ਤੇ ਕਈ ਮੀਲਾਂ ਦਾ ਫਾਸਲਾ ਹੋਵੇ। ਲੱਖੀ ਸ਼ਾਹ ਦਿੱਲੀ ਦੀ ਧਰਤੀ ਤੇ ਗੁਰੂ ਦੇ ਧੜ ਦਾ ਸੰਸਕਾਰ ਕਰਦੇ, ਘਰ ਨੂੰ ਅੱਗ ਲਾ ਕੇ, ਤੇ ਭਾਈ ਜੈਤਾ ਲੈ ਕੇ ਸੀਸ ਅਨੰਦਪੁਰ ਪਹੁੰਚੇ, ਤੇ ਮੇਰੀ ਸੱਚੀ ਸਰਕਾਰ ਗੁਰੂ ਗੋਬਿੰਦ ਰਾਏ ਜੀ ਕਰਦੇ ਨੇ ਪਿਤਾ ਦੇ ਸੀਸ ਦਾ ਸੰਸਕਾਰ। ਕਈ ਦਿਨ ਬਾਅਦ 2 ਥਾਵਾਂ ਤੇ 1 ਸਰੀਰ ਦਾ ਸੰਸਕਾਰ ਹੋਇਆ। ਸਾਹਿਬ ਗੁਰੂ ਕਲਗੀਧਰ ਸੱਚੇ ਪਿਤਾ ਗੁਰੂ ਗੋਬਿੰਦ ਰਾਏ ਨੇ ਇਸ ਅਨੰਦਪੁਰ ਦੀ ਧਰਤੀ ਤੇ, ਗੁਰਮਖੋ, ਇੱਕ ਉੱਥੇ ਅਕਾਲ ਗੁੰਗਾ ਹੈ। ਕਦੀ ਦੇਖਿਓ, ਨਿੱਕੀਆਂ ਨਿੱਕੀਆਂ ਥਾਵਾਂ ਵੀ ਦਰਸ਼ਨ ਕਰਨ ਯੋਗ ਨੇ। ਤੇ ਮੈਂ ਅਰਜ਼ ਕਰਾਂ, ਤਰੀਕਾ ਆਪੋ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨਾ। ਕਈ ਪਿਕਨਿਕ ਦੇ ਹਿਸਾਬ ਨਾਲ ਜਾਂਦੇ ਨੇ, ਚਲੋ ਚਲੀਏ ਵੇਖ ਆਵਾਂਗੇ, ਕਈ ਰੂਹਾਨੀਅਤ ਲੈ ਕੇ, ਕਿਉਂਕਿ ਗੁਰੂ ਤੇ ਸਮੇਂ ਤੇ ਸਥਾਨ ਦੀ ਕੋਈ ਪਾਬੰਦੀ ਨਹੀਂ। ਜਿੱਥੇ ਟੇਕ ਕੇ ਬਹਿ ਜਾਓ ਉੱਥੇ ਰਹਿਮਤਾਂ ਨੇ, ਉੱਥੇ ਇੱਕ ਅਕਾਲ ਗੁੰਗਾ ਹੈ। ਉੱਥੇ ਪਿਤਾ ਜੀ ਦੇ ਸੀਸ ਦੇ ਸੰਸਕਾਰ ਤੋਂ ਬਾਅਦ ਐਲਾਨ ਕੀਤਾ ਸੀ, ਜੈਤਿਆਂ ਹੁਣ ਦੇਖੀ ਦਿੱਲੀ ਵਿੱਚੋਂ ਕੋਈ ਵੀ ਨਾ ਨਿਕਲਿਆ। ਦਿੱਲੀ ਇੰਨੀ ਢਿੱਲੀ ਪੈ ਗਈ ਕਿ ਕੋਈ ਵੀ ਸਿੱਖ ਨੇ ਜੁਰਤ ਨਾ ਕੀਤੀ, ਤੇ ਨਾਲ ਕਿਹਾ ਉਸ ਖਲੋ ਕੇ ਬੁੰਗਾ ਉੱਥੇ ਅਕਾਲ ਬੁੰਗਾ ਕਿ ਮੈਂ ਇਹੋ ਜਿਹਾ ਸਿੱਖ ਸਿਰਜਾਂਗਾ ਜਿਹੜਾ ਕਰੋੜਾਂ ਵਿੱਚੋਂ ਖਲੋਤਾ ਹੋਇਆ ਇਕੱਲਾ ਆਪਣੇ ਆਪ ਹੀ ਪਛਾਣਿਆ ਜਾਏਗਾ। ਗੁਰੂ ਗੋਬਿੰਦ ਰਾਏ ਜੀ ਨੇ ਕਿਰਪਾ ਕੀਤੀ, ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹੇ। ਇੱਥੇ ਰਾਜਾ ਭੀਮ ਚੰਦ ਨੇ ਵਿਰੋਧ ਵੀ ਕੀਤੇ। ਗੁਰਮਖੋ, ਇੱਥੋਂ ਹਜ਼ੂਰ ਅਨੰਦਪੁਰ ਸਾਹਿਬ ਤੋਂ ਫਿਰ ਗਏ ਸਨ ਪਾਉਂਟਾ ਸਾਹਿਬ ਦੀ ਧਰਤੀ ਤੇ। ਪਾਉਂਟਾ ਸਾਹਿਬ ਤੋਂ ਫਿਰ ਵਾਪਸ ਆਏ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਕੇਸ਼ਗੜ੍ਹ ਤਖ਼ਤ ਦੀ ਗੱਲ ਕਰਨੀ ਚਾਹੁੰਦਾ। ਹਜ਼ੂਰ ਆਏ ਨੇ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ, ਮੇਰੇ ਸਾਹਿਬ ਦੀਆਂ ਇੱਥੇ ਪਹਾੜੀਆਂ ਨਾਲ ਚਪਟਾਂ ਵੀ ਹੋਈਆਂ ਨੇ। ਭੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਸਤਿਗੁਰੂ ਦਾ ਦਬਦਬਾ ਇੰਨਾ ਕੁ ਬੈਠਾ ਪਹਾੜੀਆਂ ਤੇ, ਨਗਾਉਣ ਦੀ ਜੰਗ ਹੋਈ, ਕੱਲ ਹਾਰੇ ਸਨ, ਅੱਜ ਤਰਲੇ ਲੈ ਕੇ ਕਹਿੰਦੇ ਸਾਡੀ ਮਦਦ ਕਰੋ। ਮੈਂ ਇੱਧਰ ਨਾ ਜਾਵਾਂ, ਸਿਰਫ ਤਖਤ ਵੱਲ ਤੇ ਆਨੰਦਪੁਰ ਦੀ ਖਾਲਸੇ ਦੀ ਵਾਸੀ ਵੱਲ ਆਉਣਾ ਚਾਹੁੰਦਾ। ਮੇਰੇ ਸਤਿਗੁਰੂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ 6 ਕਿਲੇ ਬਣਾਏ ਸਨ। 6 ਕਿਲਿਆਂ ਦੀ ਤਰਤੀਬ ਨਾਲ ਆਪਾਂ ਚੱਲਣਾ, ਕਿਉਂਕਿ ਖਾਲਸੇ ਦੀ ਵਾਸੀ ਆਨੰਦਗੜ੍ਹ ਹੈ, ਕੇਸ਼ਗੜ੍ਹ ਹੈ, ਅਖੀਰਲਾ ਮੁਕਾਮ ਆਨੰਦਗੜ੍ਹ ਹੈ। ਇਹ ਉਹ ਧਰਤੀ ਹੈ ਮੇਰੇ ਸਾਹਿਬ ਨੇ ਪਹਿਲਾਂ ਬਣਾਇਆ ਸੀ ਨਰਮੋਹਗੜ੍ਹ। ਦੇਖੋ ਜਿਹੜੀ ਤਰਤੀਬ ਦਿੱਤੀ ਹੈ ਵਿਦਵਾਨਾਂ ਨੇ, ਨਰਮੋਹਗੜ੍ਹ ਤੋਂ ਬਾਅਦ ਗੁਰਮੁਖੋ ਖੋਲਗੜ੍ਹ, ਖੋਲਗੜ੍ਹ ਤੋਂ ਬਾਅਦ ਲੋਹਗੜ੍ਹ, ਲੋਹਗੜ੍ਹ ਤੋਂ ਬਾਅਦ ਫਤਿਹਗੜ੍ਹ, ਫਤਿਹਗੜ੍ਹ ਤੋਂ ਬਾਅਦ ਮੇਰੇ ਸਾਹਿਬ ਨੇ ਕੇਸ਼ਗੜ੍ਹ, ਤੇ ਕੇਸ਼ਗੜ੍ਹ ਤੋਂ ਬਾਅਦ ਸਿੱਖ ਜਾਂਦਾ ਹੈ ਆਨੰਦਗੜ੍ਹ, ਤੇ ਆਨੰਦਗੜ੍ਹ ਕਿਲ੍ਹਾ ਪੂਰੇ ਆਨੰਦਪੁਰ ਸਭ ਤੋਂ ਉੱਚੀ ਥਾਂ ਤੇ। ਕਿਉਂ ਸਿੱਖਾਂ, ਤੂੰ ਆਨੰਦਗੜ੍ਹ ਦਾ ਆਨੰਦਪੁਰ ਦਾ ਵਾਸੀ ਹੋਣਾ ਹੈ, ਤੇ ਮੇਰੇ ਕਲਗੀਧਰ ਜੀ ਨੇ ਜਦੋਂ ਕਿਰਪਾ ਕੀਤੀ ਉਸ ਕੇਸ਼ਗੜ੍ਹ ਸਾਹਿਬ ਦੀ ਧਰਤੀ ਤੇ, ਚਰਨ ਗੰਗਾ ਤੇ ਰਹਿਮਤਾਂ ਕੀਤੀਆਂ, ਕੇਸ਼ਗੜ੍ਹ ਦੀ ਧਰਤੀ ਹੈ ਗੁਰਮੁਖ, ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਇਸੇ ਪੂਰੀ ਆਨੰਦ ਵਿੱਚ ਹੋਲੇ ਕੱਢੇ ਗਏ, ਮਹੱਲੇ ਕੱਢੇ ਗਏ। ਇੱਥੇ ਹੋਲਾ ਮਹੱਲਾ ਖੇਡਿਆ ਗਿਆ, ਨਾ ਕਿ ਚਿੱਕੜ ਉੱਤੇ ਸੱਟਿਆ ਗਿਆ। ਇੱਥੇ ਆਨੰਦਪੁਰ ਦੀ ਧਰਤੀ ਤੇ ਦੋ ਸ਼ਬਦ ਕਦੀ ਨਾ ਭੁੱਲਿਓ, ਇੱਕ ਐਮਨਾਬਾਦ ਨਾ ਭੁੱਲਿਓ, ਤੇ ਇੱਕ ਸ਼ਬਦ ਕਦੀ ਆਨੰਦਪੁਰ ਦੇ ਕੇਸ਼ਗੜ੍ਹ ਦਾ ਨਾ ਭੁੱਲਿਓ। ਅੱਜ ਟੀਕਰਾਂ ਦੋਨਾਂ ਭਗਤਾਂ ਦੇ ਸ਼ਬਦ ਨੇ। ਜਦੋਂ ਅਸੀਂ ਪੜ੍ਹਦੇ ਹਾਂ ਭਗਤ ਕਬੀਰ ਜੀ ਨੂੰ, ਉਹਨਾਂ ਨੇ ਬੜੀ ਪੁਰਾਤਨ ਗੱਲ ਕੀਤੀ, ਤੇ ਹੋ ਸਕਦਾ ਸੀ ਲੋਕ ਕਹਿੰਦੇ ਕਿਵੇਂ ਹੋ ਸਕਦੀ ਏ, ਜਦੋਂ ਸ਼ਬਦ ਵਰਤਿਆ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਵਿਦਰ ਕੋ ਦੇਖਿਓ, ਓਏ ਗਰੀਬ ਮੋਏ ਭਾਵੇ, ਹਸਤੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਵਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ, ਮੰਨੀ ਨੀ ਜਾਤ ਜਾਣੀ ਨੀ ਜਾਤ। ਕਬੀਰ ਸਾਹਿਬ ਨੇ ਕਿਹਾ, ਬਾਬੇ ਨਾਨਕ ਨੇ ਕੋਧਰੇ ਦੀ ਰੋਟੀ ਖਾ ਕੇ ਸ਼ਬਦ ਦੀ ਵਿਆਖਿਆ ਕੀਤੀ। ਤਵੱਜੋ ਦਿਓ, ਖਾਸ ਕਬੀਰ ਮੁੱਦਤਾ ਪਹਿਲਾਂ ਕਹਿ ਕੇ ਗਏ, ਕੋਧਰੇ ਦੀ ਰੋਟੀ ਖਾ ਕੇ ਮਲਕ ਭਾਗੋ ਨੂੰ ਚੈਲੰਜ ਕਰਕੇ ਕਿਹਾ, ਰਾਜਨ ਕੌਣ ਤੁਮਾਰੇ ਆਵੇ, ਅਰਥ ਕੀਤੇ। ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮਾਥਾ ਛੱਤਰ ਧਰੇ, ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੇ, ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ, ਨੀਚੇ ਊਚ ਕਰੇ ਮੇਰਾ ਗੋਬਿੰਦ, ਕੇਸ਼ਗੜ੍ਹ ਦੀ ਧਰਤੀ ਤੇ ਸ਼ਬਦ ਦੀ ਵਿਆਖਿਆ ਕੀਤੀ ਗਈ। ਨੀਵਿਆਂ ਨੂੰ ਉੱਚਿਆਂ ਚੁੱਕਿਆ ਮੇਰੇ ਗੋਬਿੰਦ ਨੇ, ਮੇਰੇ ਕਲਗੀ ਵਾਲੇ ਨੇ, ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਤੇ ਮੈਂ ਸੋਚਣਾ ਵਾ ਕਿ ਰਵਾਲਸਰ ਦੀ ਧਰਤੀ ਤੇ ਭੀਮ ਚੰਦ ਵਰਗਿਆਂ ਨੇ ਕਿਹਾ ਨਹੀਂ ਸੀ ਕਿ ਅਸੀਂ ਸਾਰੇ ਸਿੱਖੀ ਨੂੰ ਧਾਰਨ ਕਰਨ ਨੂੰ ਤਿਆਰ ਹਾਂ, ਪਰ ਇਹ ਨੀਵੀ ਜਾਤ ਵਾਲੇ ਬਾਹਰ ਕੱਢ। ਇੱਥੋਂ ਤੱਕ ਤੇ ਰਤਨ ਸਿੰਘ ਭੰਗੂ ਨੇ ਤੇ ਸ਼ਬਦ ਵਰਤੇ ਨੇ, ਜੱਟ ਬੂਟ ਸੈਣੀ ਸੁਨਿਆਰੇ ਨਾਈ ਕੁਮਾਰ ਰੋੜੇ, ਉਹਨੇ ਗਿਣਤੀ ਕੀਤੀ ਸਾਰੇ ਬਾਹਰ ਕੱਢ, ਅਸੀਂ ਅੰਮ੍ਰਿਤ ਛਕਾਂਗੇ। ਮੇਰੇ ਸਾਹਿਬ ਨੇ ਉੱਤੇ ਸ਼ਬਦ ਕਹਿ ਸਨ ਕਿ ਇਨ ਗਰੀਬਨ, ਆਹ ਜਿਹੜੇ ਗਰੀਬ ਸਿੱਖ ਨੇ ਨਾ, ਇਨ ਸਿੰਘਨ ਕੋ ਦੇਵੋ ਪਾਤਸ਼ਾਹੀ, ਇਹ ਯਾਦ ਕਰੇ ਖਮਰੀ ਗੁਰਿਆਈ। ਇੱਥੇ ਇੱਕ ਚੈਲੰਜ ਕਰਕੇ ਕਿਹਾ ਸੀ, ਨੀਚਾ ਊਚ ਕਰੇ ਮੇਰੇ ਗੋਬਿੰਦ ਨੇ, ਕਿਹਾ ਸੀ ਉਹ ਸੱਜਣੋ ਕਿ ਚੇਤੇ ਰੱਖਿਓ ਕਿ ਇਹੋ ਜੀ ਰੱਬ ਮੇਰ ਕਰੇਗਾ, ਕਿ ਜੇ ਸਾਈ ਨੇ ਕੀਤੀ ਮੇਰ, ਕਿ ਕਹਿਣ ਲੱਗੇ ਰਾਥਨ ਕੇ ਸੰਗ ਰੰਕ ਲੜਾਊ, ਮੈਂ ਰਾਥਾਂ ਨਾਲ ਗਰੀਬਾਂ ਨੂੰ ਲੜਾਵਾਂਗਾ, ਤੇ ਕਹਿਣ ਲੱਗੇ ਚਿੜੀਓ ਸੇ ਮੈਂ ਬਾਜ ਤੜਾਊ, 1,25,000 ਸੇ ਏਕ ਲੜਾਊ, ਤਬ ਹੈ ਗੋਬਿੰਦ ਸਿੰਘ ਨਾਮ ਕਹਾਉ, ਛਾਤੀ ਥੋ ਕੇ ਕਿਹਾ ਗੋਬਿੰਦ ਸਿੰਘ ਤਾਂ ਕਹਾਵਾਂਗਾ ਜਿੰਨੀ ਦੇਰ ਤੱਕ ਮੈਂ ਆਨੰਦਪੁਰ ਦਾ ਵਾਸੀ ਨਾ ਸਿੱਖ ਨੂੰ ਬਣਾ ਦੇ। ਤਵੱਜੋ ਦਿਆ ਜੇ, ਕੇਸ਼ਗੜ੍ਹ ਦੀ ਧਰਤੀ ਤੇ ਵੀ ਮੈਂ ਆਉਣਾ, ਜਿੱਥੋਂ ਵਿਚਾਰ ਆਰੰਭ ਕੀਤੀ ਸੀ, ਜੋ ਤੂੰ ਬ੍ਰਹਿਮੰਡ ਵਿੱਚ ਦੇਖਣਾ ਉਹ ਗੁਰੂ ਨੇ ਤੇਰੇ ਪਿੰਡ ਵਿੱਚ ਚਾਹਿਆ ਹੈ, ਤੇ ਜਿੱਦਣ ਪਿੰਡ ਵਿੱਚ ਪੈਦਾ ਹੋ ਗਿਆ ਉਦਣ ਤੂੰ ਖਾਲਸੇ ਦਾ ਵਾਸੀ ਬਣੇਗਾ, ਉਦਣ ਖਾਲਸੇ ਦੀ ਵਾਸੀ ਦਾ ਤੂੰ ਵਸਨੀਕ ਬਣੇਗਾ, ਉਦੋਂ ਪਹਿਲਾਂ ਨਹੀਂ। ਕੇਸ਼ਗੜ੍ਹ ਦੀ ਧਰਤੀ ਤੇ ਹਜ਼ੂਰ ਨੇ ਕਿਰਪਾਨ ਨੰਗੀ ਲਈ, 5 ਸਿੱਖਾਂ ਨੇ ਸਿਰ ਦਿੱਤੇ, 5 ਉੱਠੇ ਨੇ। ਤੇ ਕਈ ਵਾਰੀ ਜਦੋਂ ਪਿਛਲੇ ਦਿਨੀ ਪਿਆਰੇ ਭਾਈ ਦਇਆ ਸਿੰਘ ਦਾ ਜ਼ਿਕਰ ਹੁੰਦਾ ਤੇ ਸੋਚਣਾ, ਪਿਆਰੇ ਭਾਈ ਦਇਆ ਸਿੰਘ ਤੁਹਾਡੇ ਚਰਨਾਂ ਵਿੱਚ ਨਮਸਕਾਰ, ਸਾਡੀ ਨੁਮਾਇੰਦਗੀ ਕਰਕੇ ਤੁਸੀਂ ਸਾਡੀ ਰੱਖ ਲਈ। ਤੁਸੀਂ ਉੱਠੇ, ਸੀਸ ਦਿੱਤਾ, ਦਇਆ ਆਈ, ਧਰਮ ਆਇਆ, ਹਿੰਮਤ ਆਈ, ਮੋਹਕਮ ਆਇਆ ਤੇ ਸਾਹਿਬ ਨੇ ਕਿਹਾ ਮੈਂ ਚਾਹਨਾ ਜਿਹਨੂੰ ਲੋਕ ਨੀਚ ਕਹਿੰਦੇ ਨੇ ਮੈਂ ਨੀਚ ਨੂੰ ਸਾਹ ਬਣਾਉਣਾ ਚਾਹਨਾ। ਸਾਹਿਬ ਦਾ ਅਖਰੀ ਅਰਥ ਹੁੰਦਾ ਮਾਲਕ। ਰੱਬ ਲਈ ਵੀ ਜਿੱਦਣ ਸ਼ਬਦ ਵਰਤੇ ਨੇ ਆ ਪ੍ਰਮਾਣੀਕਰਨ ਕੀਤਾ ਸੀ ਮੇਰੇ ਸਾਹਿਬਾਂ ਹਉ ਆਪੇ ਭਰਮ ਭੁਲਾਹੀ, ਮੇਰੇ ਸਾਹਿਬਾਂ ਕੌਣ ਜਾਣੇ ਗੁਣ ਤੇਰੇ, ਤੋ ਕਾਰਨ ਸਾਹਿਬਾਂ ਰੰਗ ਰੱਤੇ। ਸਾਹਿਬ ਦਾ ਅਰਥ ਮਾਲਕ। ਕਹਿਣ ਲੱਗੇ ਅੱਜ ਤੱਕ ਤੈਨੂੰ ਲੋਕ ਜ਼ਮੀਨ ਦਾ ਕੀੜਾ ਸਮਝ ਕੇ ਲਾਤਾਰਦੇ ਰਹੇ ਨੇ, ਮੈਂ ਤੈਨੂੰ ਨੌਕਰ ਨਹੀਂ ਰਹਿਣ ਦੇਣਾ ਚਾਹੁੰਦਾ, ਮੈਂ ਕੇਸਗੜ੍ਹ ਦੀ ਧਰਤੀ ਤੇ ਤੈਨੂੰ ਵਾਸੀ ਬਣਾਉਣਾ ਚਾਹੁੰਦਾ ਆਨੰਦਪੁਰ ਦਾ। ਤੇ ਸੱਚ ਜਾਣੀ ਅੱਜ ਤੋਂ ਬਾਅਦ ਤੂੰ ਨੀਚ ਨਹੀਂ, ਅੱਜ ਤੋਂ ਬਾਅਦ ਦੁਨੀਆਂ ਵਿੱਚ ਸਾਹਿਬ ਤੇ ਸਰਦਾਰ ਬਣ ਕੇ ਰਹੇਗਾ। ਚੇਤੇ ਦਿਓ, ਦੇਖੋ ਸਾਹਿਬ ਐਵੇਂ ਨਹੀਂ ਬਣਦਾ। ਕਹਿਣ ਲੱਗੇ ਪਹਿਲੀ ਗੱਲ, ਜੇ ਮੇਰੇ ਘਰ ਵਿੱਚ ਸਾਹਿਬ ਦੀ ਪਦਵੀ ਤੇ ਪਹੁੰਚਣੇ, ਕਹੀ ਜਾਂਦੇ ਆ ਸਿੰਘ ਸਾਹਿਬ ਵਰਤਣੇ ਸ਼ਬਦ ਬੜਾ ਮਿੱਠਾ, ਸਰਦਾਰ ਸਾਹਿਬ ਉਹ ਸਾਹਿਬ ਐਵੇਂ ਨਹੀਂ ਜੇ ਬਣਿਆ ਜਾਂਦਾ। ਪਹਿਲਾਂ ਤੇਰੇ ਅੰਦਰ ਦਇਆ ਹੋਵੇ, ਹੰਕਾਰੀ ਨਾ ਹੋਵੇ। ਦੂਜੀ ਗੱਲ, ਜਿੰਨੀ ਦੇਰ ਤੱਕ ਦਇਆ ਨਹੀਂ ਓਨੀ ਦੇਰ ਤੱਕ ਧਰਮ ਨਹੀਂ। ਜੋ ਬ੍ਰਹਿਮੰਡ ਵਿੱਚ ਦਿੱਤਾ ਉਹ ਤੇਰੇ ਪਿੰਡ ਵਿੱਚ ਚਾਹੀਦਾ। ਕਹਿਣ ਲੱਗੇ ਦਇਆ ਹੋਵੇ, ਦਇਆ ਵਿੱਚੋਂ ਧਰਮ ਨਿਕਲਦਾ ਹੀ, ਕਿਉਂਕਿ ਦਇਆ ਤੋਂ ਬਿਨਾਂ ਧਰਮ ਹੈ ਹੀ ਨਹੀਂ। ਦਇਆ ਹੋਵੇ, ਧਰਮ ਹੋਵੇ। ਜਿੱਦਣ ਤੇਰੇ ਕੋਲ ਧਰਮ ਹੋ ਗਿਆ ਤੇ ਸੱਚ ਜਾਣੀ ਧਰਮ ਤੇ ਪਹਿਰਾ ਆਲਸੀ ਨਹੀਂ, ਢਿੱਲੀ ਕਲਾ ਭੈਂਡੀ ਕਲਾ ਵਾਲੇ ਨਹੀਂ। ਦਇਆ ਹੋਵੇ ਤੇ ਧਰਮ ਹੋਵੇ ਤੇ ਹਿੰਮਤ ਨੂੰ ਕਾਇਮ ਕਰਕੇ ਧਰਮ ਉੱਤੇ ਪਹਿਰਾ ਦੇਈਂ। ਦਇਆ ਹੋਵੇ, ਧਰਮ ਹੋਵੇ, ਹਿੰਮਤ ਹੋਵੇ, ਇਹਨਾਂ ਤਿੰਨਾਂ ਚੀਜ਼ਾਂ ਨੂੰ ਮੌਕਮ ਪੱਕਿਆਂ ਕਰ ਲਵੀਂ। ਉਹ ਸੱਜਣਾ, ਜਿੱਦਣ ਤੇਰੇ ਕੋਲ ਚਾਰ ਚੀਜ਼ਾਂ ਹੋ ਗਈਆਂ ਤੇ ਤੈਨੂੰ ਸਾਹਿਬੀ ਮੰਗਣ ਦੀ ਲੋੜ ਨਹੀਂ, ਤੂੰ ਸਾਰੀ ਧਰਤੀ ਦਾ ਸਾਹਿਬ ਬਣ ਜਾਏਗਾ। ਉੱਥੇ ਸਾਹਿਬ ਨੇ ਕੋਈ ਸ਼ਬਦ ਵਰਤੇ, ਜੇ ਇਹਨਾਂ ਚਾਰ ਗੱਲਾਂ ਪੰਜਾਂ ਨੂੰ ਕਮਾ ਲੈ ਫਿਰ ਮੈਂ ਤੈਨੂੰ ਕਹਿ ਦਿਆਂਗਾ ਰਹਿਣੀ ਰਹਿ ਸੋਈ ਸਿੱਖ ਮੇਰਾ। ਅਗਲੀ ਤੋਕੀ, ਉਹ ਸਾਹਿਬ ਸਾਹਿਬ ਸਿੰਘ ਬਣਾਉਣ ਆਏ ਨੇ, ਉਹ ਸਾਹਿਬ ਤੇ ਉਸ ਸਾਹਿਬ ਨਾਲ ਮਿਲਾਉਣ ਆਏ ਨੇ ਜਿਹੜਾ ਸਾਰੀ ਧਰਤੀ ਤੇ ਰਹਿਮਤ ਕਰਦਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਚਿਹਰਾ ਨਹੀਂ। ਦੇਖੋ ਜੇ ਪਾਠ ਕਰਾਂਗੇ ਚਿਹਰਾ, ਹਾਂ ਥੱਲੇ ਖਲੰਤ ਲਾ ਕੇ ਚਿਹਰਾ ਤੇ ਪਾਠ ਬਣ ਜਾਏਗਾ ਤਸਵੀਰ, ਚਿਹਰਾ ਗਰਤ ਫੇਸ। ਤੇ ਜਦੋਂ ਪਾਠ ਕਰਨੇ ਚਿਹਰਾ, ਚਿਹਰਾ ਹਲਕਾ ਜਿਹਾ ਤੇ ਚਿਹਰਾ ਦਰਤ ਚੇਲਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਉਹ ਮੇਰਾ ਸਾਹਿਬ ਹੋਵੇਗਾ, ਮੈਂ ਉਹਦਾ ਚੇਲਾ ਹੋਵਾਂਗਾ। ਗੁਰੂ ਕਲਗੀਧਰ ਜੀ ਨੇ ਕੇਸਗੜ੍ਹ ਦੀ ਧਰਤੀ ਤੇ ਗੁਰਮੁਖਾਂ ਤੈਨੂੰ ਆਨੰਦਗੜ੍ਹ ਦਾ ਵਾਸੀ ਕਰਨਾ ਤੇ ਆਨੰਦ ਦਾ ਕਿਲਾ ਸਭ ਤੋਂ ਉੱਚਾ ਆਨੰਦਪੁਰ ਵਿੱਚ। ਅੱਜ ਵੀ ਕਾਇਮ ਹੈ ਗੁਰਮੁਖੋ, ਇਕਾਗਰਤਾ ਥੋੜੀ ਜਿਹੀ ਬਖਸ਼ਿਓ। ਇੱਕ ਸਬਜੈਕਟ ਨਵਾਂ ਬਣਾਇਆ ਸੀ, ਆਪ ਜੀ ਦੇ ਚਰਨਾਂ ਵਿੱਚ ਭੇਟ ਕਰ ਲਏ। ਸਾਹਿਬ ਗੁਰੂ ਕਲਗੀਧਰ ਜੀ ਨੇ ਉੱਥੇ ਕੇਸਗੜ੍ਹ ਦੀ ਧਰਤੀ ਤੇ ਕਰਤਾਰਪੁਰ ਦੀ ਗੱਲ ਦੁਹਰਾ ਦਿੱਤੀ। ਤੁਸੀਂ ਕਹੋਗੇ ਕਰਤਾਰਪੁਰ ਦੀ ਕਿਵੇਂ? ਸਿੱਖ ਨੂੰ ਪੰਜ ਚੁਲੇ ਦਿੱਤੇ ਅੰਮ੍ਰਿਤ ਦੇ ਛੱਕ, ਤੇਰੇ ਅੰਦਰ ਅੰਮ੍ਰਿਤ ਦਾ ਕੁੰਡ ਏ ਤੇ ਉਸ ਅੰਮ੍ਰਿਤ ਤੱਕ ਇਹ ਅੰਮ੍ਰਿਤ ਪਹੁੰਚਿਆ ਤੇ ਅੰਦਰ ਅੰਮ੍ਰਿਤ ਦਾ ਸੰਚਾਰ ਹੋਵੇਗਾ। ਉਸ ਅੰਮ੍ਰਿਤ ਤੱਕ ਚੁਲੇ ਪਚਾਏ ਜਿਹਨੂੰ ਸਾਹਿਬ ਨੇ ਕਿਹਾ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਹਾਰੀ। ਉਸ ਅੰਮ੍ਰਿਤ ਤੱਕ ਪਹੁੰਚਾ ਦਿੱਤਾ ਜਿਹਨੂੰ ਕਬੀਰ ਜੀ ਨੇ ਕਿਹਾ ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀ ਨੀਰ, ਭਾਗ ਬੜੇ ਤੈ ਪਾਇਓ ਤੂੰ ਭਰ ਭਰ ਪੀਓ। ਕਬੀਰ ਤੈਨੂੰ ਅੰਮ੍ਰਿਤ ਸੰਚਾਰੀ ਬਣਾਇਆ, ਚੇਤੇ ਰੱਖੀ ਤੇਰੇ ਅੰਦਰ ਅੰਮ੍ਰਿਤ ਹੁਣ ਰੋਜ਼ ਚੱਲੇਗਾ। ਸਾਹਿਬ ਨੇ ਕਿਹਾ ਦੇਖ ਅੱਜ ਟੀਕਰਾ ਤੂੰ ਜ਼ਾਲਮ ਸਾਹਮਣੇ ਅੱਖ ਨੀਵੀਂ ਕਰਕੇ ਆਪਣੀ ਪੱਤ ਲੁਟਾਉਂਦਾ ਰਿਹਾ, ਮੈਂ ਤੇਰੇ ਨੇਤਰਾਂ ਵਿੱਚ ਅੰਮ੍ਰਿਤ ਦੇ ਛੱਡੇ ਮਾਰਾਂਗਾ। ਅਣਖ ਨਾਲ ਅੱਖ ਚੁੱਕ ਕੇ ਤੁਰੀ ਤੇ ਜਦੋਂ ਕਿਸੇ ਦੀ ਬਹੂ ਬੇਟੀ ਧੀ ਭੈਣ ਦੇਖੇਗਾ ਅੰਮ੍ਰਿਤ ਵਾਲੀ ਅੱਖ ਕਦੀ ਮੈਲੀ ਨਹੀਂ ਹੋ ਸਕੇ। ਗੁਰੂ ਨੇ ਅੰਮ੍ਰਿਤ ਦਿੱਤਾ ਤੇ ਕੇਸਗੜ੍ਹ ਵਿੱਚ ਦਿੱਤਾ ਤੇ ਵਾਸੀ ਇਹਨੂੰ ਬਣਾਉਣਾ ਸੀ ਆਨੰਦਗੜ੍ਹ ਦਾ, ਖਾਲਸੇ ਦੀ ਵਾਸੀ ਵੀ ਬਣਦੀ ਏ। ਸਾਹਿਬ ਨੇ ਅੰਮ੍ਰਿਤ ਨੇਤਰਾਂ ਵੀ ਛੱਟੇ ਮਾਰੇ, ਹਜ਼ੂਰ ਨੇ ਕਿਰਪਾ ਕਰਕੇ ਅੰਮ੍ਰਿਤ ਦੇ ਚੁਲੇ ਦਿੱਤੇ ਤੇ ਪਰਤ ਕੇ ਕਿਆ ਕਹਿਣ ਲੱਗੇ, ਮੈਂ ਤੇਰੇ ਕੇਸਾਂ ਵਿੱਚ ਅੰਮ੍ਰਿਤ ਪਾਣਾ ਕਿਉਂਕਿ ਤੈਨੂੰ ਕੇਸਗੜ੍ਹ ਦਾ ਵਾਸੀ ਬਣਾਉਣਾ ਚਾਹੁੰਦਾ। ਤੇ ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ ਕਿ ਮੇਰੇ ਸਤਿਗੁਰੂ ਨੂੰ ਸਭ ਤੋਂ ਪਿਆਰੀ ਚੀਜ਼ ਤੇਰੇ ਕੇਸ ਲੱਗਦੇ ਨੀ, ਤੇ ਸੱਚ ਜਾਣੀ ਆਨੰਦਗੜ੍ਹ ਪਹੁੰਚਣਗੀ ਉਹ ਜਿਹੜੇ ਪਹਿਲਾਂ ਕੇਸਗੜ੍ਹ ਤੋਂ ਹੋ ਕੇ ਆਉਣਗੇ। ਅੱਗੇ ਮੈਂ ਤਰਤੀਬ ਅਰਜ਼ ਕਰਨੀ, ਗੁਰੂ ਜੀ ਨੇ ਕੇਸਗੜ੍ਹ ਦੀ ਧਰਤੀ ਤੇ ਰਹਿਮਤ ਕਿਰਪਾ ਕਰਕੇ ਸਭ ਤੋਂ ਕੀਮਤੀ ਥਾਂ ਉਹਦਾ ਨਾਮ ਕੇਸਗੜ੍ਹ ਰੱਖਿਆ। ਸਤਿਗੁਰੂ ਨੇ ਪੰਜ ਚੁਲੇ ਅੰਮ੍ਰਿਤ ਦੇ ਛਕਾਏ, ਪੰਜ ਨੇਤਰਾਂ ਵਿੱਚ ਪਾਏ, ਪੰਜ ਸੀਸ ਵਿੱਚ ਪਾਏ, ਪੰਜ ਬਾਣੀਆਂ ਦਿੱਤੀਆਂ, ਪੰਜ ਰਹਿਤਾਂ ਦਿੱਤੀਆਂ, ਸਾਨੂੰ ਕਿਰਪਾ ਕਰਕੇ ਕੁਰਹਿਤਾਂ ਤੋਂ ਬਚਾਇਆ। ਜਦੋਂ ਅੰਮ੍ਰਿਤ ਦੀ ਦਾਤ ਦੇ ਦਿੱਤੀ ਤੇ ਪਰਤ ਕੇ ਮੇਰੇ ਕਲਗੀਧਰ ਸਵਾਮੀ ਕਰਤਾਰਪੁਰ ਦੀ ਮਰਿਆਦਾ ਦੁਹਰਾਈ ਗਈ। ਉਹ ਕਿਵੇਂ ਦੁਹਰਾਈ ਗਈ? ਗੁਰੂ ਕਲਗੀਧਰ ਜੀ ਨੇ ਪੰਜਾਂ ਨੂੰ ਦਾਤ ਦਿੱਤੀ। ਇੱਥੇ ਕਈ ਸੱਜਣ ਸਾਡੇ ਕਹਿੰਦੇ ਨੇ, ਦੇਖੋ ਕਵਿਤਾ ਦੀ ਉਡਾਰੀ ਹੋਰ ਗੱਲ ਹੁੰਦੀ ਹੈ, ਸਿਧਾਂਤ ਕੁਝ ਹੋਰ ਚੀਜ਼ ਹੁੰਦੀ ਹੈ। ਉੱਥੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੈਨੂੰ ਅੰਮ੍ਰਿਤ ਇਸ ਤਰ੍ਹਾਂ ਨਹੀਂ ਦੇਣਾ, ਪਹਿਲਾਂ ਦੱਸ ਕੀ ਦੇਏਗਾ। ਉਹ ਗੁਰਮਖੋ ਕਦੀ ਸੋਚੋ ਖਾਂ ਵੀ ਪੜ੍ਹਿਆ ਵੀ ਬੜੀ ਬੜੀ ਸੁਣਿਆ ਵੀ ਕੀ ਦੇਏਗਾ। ਉਹਨਾਂ ਕਿਹਾ ਮੈਂ ਸਿਰ ਦਿਆਂਗਾ। ਕਹਿ ਲੱਗੇ ਸਿਰ ਤਾਂ ਅਸੀਂ ਵੀ ਦਿੱਤੇ, ਬਿਲਕੁਲ ਨਹੀਂ ਸੁਚੇਤ ਹੋ ਕੇ ਗੱਲ ਸੁਣਿਓ। ਜਿਸ ਗੁਰੂ ਨੇ ਅੰਮ੍ਰਿਤ ਦੇ ਕੇ ਪਰਤ ਕੇ ਹੱਥ ਜੋੜ ਕੇ ਵੀਰ ਆਸਨ ਬਹਿ ਕੇ ਕਹਿ ਦਿੱਤਾ ਮੈਨੂੰ ਅੰਮ੍ਰਿਤ ਦੇ ਦਿਓ, ਬਾਕੀ ਉਹਨੇ ਲੁਕਾ ਕੇ ਕੀ ਰੱਖਿਆ? ਕਿਹੜੀ ਚੀਜ਼ ਲੁਕਾਈ? ਤੇ ਨਾਲੇ ਸਮਰੱਥ ਗੁਰੂ ਜਦੋਂ ਕਿਹਾ ਵੀ ਮੈਨੂੰ ਅੰਮ੍ਰਿਤ ਦੀ ਦਾਤ ਦਿਓ, ਉੱਥੇ ਕਵੀ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਪਿਆਰੇ ਭਾਈ ਦਇਆ ਸਿੰਘ ਕਹਿੰਦੇ ਨੇ, ਦਾਤਾ ਹੇ ਮੇਰੇ ਕਿਰਪਾਲੂ ਸਤਿਗੁਰੂ ਖਾਲਸਿਆ, ਤੇਰੇ ਤਖ਼ਤ ਦੀ ਗੱਲ ਚੱਲਦੀ ਪਈ ਹੈ ਕੇਸ਼ਗੜ੍ਹ ਦੀ। ਉਸ ਕੇਸ਼ਗੜ੍ਹ ਦੀ ਧਰਤੀ ਤੇ ਜਦੋਂ ਅੰਮ੍ਰਿਤ ਮੰਗਿਆ ਤੇ ਖਾਲਸੇ ਨੇ ਕਿਹਾ ਮਹਾਰਾਜ ਤੁਹਾਨੂੰ ਅੰਮ੍ਰਿਤ, ਤੇ ਉੱਥੇ ਕਵੀ ਜੀ ਨੇ ਇੱਕ ਸ਼ਬਦ ਕਹਿ ਨੇ, ਕਹਿਣ ਲੱਗੇ ਖਾਲਸਾ ਗੁਰੂ ਗੁਰੂ ਖਾਲਸਾ ਕਰੂੰ ਮੈਂ ਅਬ। ਇਹ ਕੇਸ਼ਗੜ੍ਹ ਵਿੱਚ ਹੋਇਆ, ਖਾਲਸਾ ਗੁਰੂ ਗੁਰੂ ਖਾਲਸਾ ਮੈਂ ਕਰੂੰ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ। ਕਹਿੰਦੇ ਨੇ ਘਬਰਾ ਨਾ, ਮੈਂ ਪੱਕੀ ਮਰਿਆਦਾ ਬਣਾਉਣ ਲੱਗਾ, ਕਰਤਾਰਪੁਰ ਦੀ ਧਰਤੀ ਤੇ 7 ਸਾਲ ਘਾਲਣਾ ਘਾਲੀ, ਤੇ ਬਾਬੇ ਨਾਨਕ ਨੇ ਮੱਥਾ ਟੇਕ ਕੇ ਕਿਹਾ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੇ। ਗੁਰੂ ਨੇ ਚੇਲੇ ਨੂੰ ਲਹਿਣੇ ਤੋਂ ਅੰਗਦ ਬਣਾ ਦਿੱਤਾ। ਕਹਿਣ ਲੱਗੇ ਪੰਜੋ ਪਿਆਰਿਓ, ਅੱਜ ਮੈਂ ਤੁਹਾਨੂੰ ਉਸੇ ਰੀਤ ਨੂੰ ਦ੍ਰਿੜ ਕਰਾਉਣ ਲੱਗਾ। ਖਾਲਸਾ ਗੁਰੂ ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ। ਸ਼ੰਕ ਨਾ ਕਰੀ ਜੈ, ਸਾਵਧਾਨ ਹੋਏ ਦੀ ਜੈ, ਅਬ ਅੰਮ੍ਰਿਤ ਛਕਾਵੋ ਮੋਏ, ਜੈਸੇ ਤੁਮ ਲੀਨੀਓ। ਕਹਿਣ ਲੱਗੇ ਕਾਲ ਹੂੰ ਕੇ ਕਾਲ ਅਸਕੇਤ ਹੈ ਅਕਾਲ ਪ੍ਰਭੂ, ਧੀਰਜ ਕਿਰਪਾਲ ਯੂ ਹੁਕਮ ਹਮੇ ਦੀਨੀਓ। ਜਦੋਂ ਅੰਮ੍ਰਿਤ ਦੀ ਦਾਤ ਲਈ, ਕਵੀਆਂ ਦੀ ਕਲਮ ਚੁੱਲੀ, ਢਾਡੀਆਂ ਦੀਆਂ ਸਰੰਗੀਆਂ ਉੱਤੇ ਗੱਲ ਫਿਰੇ, ਢਾਡੀਆਂ ਦੇ ਢੱਡਾਂ ਵਿੱਚੋਂ ਆਵਾਜ਼ ਆਈ ਤੇ ਕਲਮਾਂ ਬੋਲ ਉੱਠੀਆਂ, ਤੇ ਭਾਵਨਾ ਵਾਲੇ ਮੁੱਖ ਨੇ ਬੋਲ ਕੇ ਆ ਕਹਿਣ ਲੱਗੇ, ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦਕੇਲਾ। ਤੇ ਜਦੋਂ ਅੰਮ੍ਰਿਤ ਗੁਰੂ ਨੇ ਪੀਤਾ ਤੇ ਆਵਾਜ਼ ਆਈ ਸੰਗਤ ਵਿੱਚੋਂ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਤੂੰ ਉਸ ਖਾਲਸੇ ਦਾ ਉਸ ਵਾਸੀ ਉਸ ਧਰਤੀ ਦਾ, ਮੇਰੇ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਲਈ। ਗੁਰਮੁਖੋ ਤਵਜੋਂ ਦਿਆਜ ਕੇਸ਼ਗੜ੍ਹ ਬਣ ਗਏ। ਮੇਰੇ ਸਾਹਿਬ ਨੇ ਉੱਥੇ ਫਿਰ ਇਸ ਤੋਂ ਪਹਿਲਾਂ ਅਰਜ਼ ਕੀਤੀ ਖੋਲਾ ਮਹੱਲਾ ਕੱਢਿਆ ਸੀ, ਦਾਤਾਰ ਨੇ ਖੋਲਗੜ੍ਹ ਕਿਲ੍ਹਾ ਬਣਾਇਆ। ਉੱਥੇ ਬਚਨ ਕਿਹਾ ਖਾਲਸਾ ਕਿ ਅੱਜ ਤੋਂ ਬਾਅਦ ਰਣਜੀਤ ਨਗਾਰਾ ਵਜੇ, ਨਿਸ਼ਾਨ ਝੁੱਲੇ, ਹਰ ਇੱਕ ਸਿੱਖ ਜਿਹੜਾ ਉਹ ਇੱਕ ਅਕਾਲ ਤੋਂ ਬਿਨਾਂ ਕਿਸੇ ਨੂੰ ਪੂਜੇ ਨਾ। ਉਹ ਖਾਲਸਿਆ ਕੇਸ਼ਗੜ੍ਹ ਨੂੰ ਭੁੱਲੀ ਨਾ। ਕੁਝ ਸਮਾਂ ਬਾਅਦ, ਉਦਣ ਨਹੀਂ ਕੁਝ ਸਮਾਂ ਬਾਅਦ, ਜਿੱਦਣ ਮਾਂ ਸਾਹਿਬ ਕੌਰ ਆਏ ਨੇ ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ। ਵੈਸੇ ਤਾਂ ਬਹੁਤ ਘੱਟ ਇਤਿਹਾਸ ਮਿਲਦਾ ਕਿ ਪਟਿਆਲਾ ਯੂਨੀਵਰਸਿਟੀ ਨੇ ਕਿਤਾਬ ਛਾਪੀ ਹੈ, ਮਾਤਾ ਸਾਹਿਬ ਕੌਰ ਜੀ ਗਿਆਨੀ ਖਰੀ ਸਿੰਘ ਉਹਦੇ ਲੇਖਕ ਨੇ, ਉਹ ਵੈਸੇ ਬਹੁਤ ਪੜ੍ਹਨ ਵਾਲੀ, ਜਿੰਨੀ ਕੁ ਸੰਖੇਪ ਜਾਣਕਾਰੀ ਮਿਲੀ ਮਾਤਾ ਸਾਹਿਬ ਕੌਰ, ਉਹਨਾਂ ਨੇ ਪੁੱਤਰ ਦੀ ਗੱਲ ਕਹੀ, ਖਾਲਸੇ ਇਹ ਅਨੰਦਪੁਰ ਸਾਹਿਬ ਦੀ ਧਰਤੀ ਆ, ਜਿੱਦਣ ਤੈਨੂੰ ਗੁਰੂ ਨੇ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਪਾਇਆ ਸੀ, ਉਦਣ ਤੋਂ ਬਾਅਦ ਤੇਰਾ ਯਤੀਮ ਪੁਣੇ ਖਤਮ ਹੋ ਗਿਆ। ਸੱਚ ਜਾਣੀ ਜਿੱਦਣ ਦਰਬਾਰ ਸਜਿਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਜਦੋਂ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਪਿਆਰੇ ਭਾਈ ਹਿੰਮਤ ਸਿੰਘ, ਪਿਆਰੇ ਭਾਈ ਮੋਹਕਮ ਸਿੰਘ, ਪਿਆਰੇ ਭਾਈ ਸਾਹਿਬ ਸਿੰਘ, ਸਾਰਾ ਖਾਲਸਾ ਉੱਠਿਆ ਤੇ ਕਿਹਾ ਸੀ ਸਾਹਿਬਾਂ ਮਾਤਾ ਸਾਹਿਬ ਕੌਰ ਜੀ ਲਈ ਕਿ ਅੱਜ ਤੋਂ ਬਾਅਦ ਖਾਲਸਾ ਅਸੀਂ ਤੇਰੀ ਗੋਦ ਪਾਇਆ, ਤੂੰ ਖਾਲਸੇ ਦੀ ਮਾਂ ਹੋਵੇਗੀ। ਜਿੱਦਣ ਸਿੱਖ ਅੰਮ੍ਰਿਤ ਛੱਕ ਕੇ ਬਾਹਰ ਨਿਕਲਦਾ ਹੈ ਨਾ, ਉਦੋਂ ਉਹਦੇ ਕੰਨਾਂ ਵਿੱਚ ਇੱਕ ਆਵਾਜ਼ ਪੈਂਦੀ ਹੈ। ਅੰਮ੍ਰਿਤ ਦੇਣ ਤੋਂ ਬਾਅਦ ਕਹਿੰਦੇ ਨੇ ਕਿ ਅੱਜ ਤੇਰੀ ਪਹਿਲਾਂ ਮੌਤ ਹੋਈ ਹੈ ਤੇ ਗੁਰੂ ਦੇ ਘਰ ਜਨਮ ਹੋਇਆ ਹੈ। ਸਿੱਖ ਦੇ ਜੋ ਜਨਮ ਹੁੰਦੇ ਨੇ, ਇੱਕ ਮਾਂ ਦੀ ਕੁੱਖ ਵਿੱਚੋਂ, ਇੱਕ ਗੁਰੂ ਦੀ ਗੋਦ ਵਿੱਚੋਂ। ਦੇਖੋ ਅਸੀਂ ਕਹਾਂਗੇ ਕਿਉਂ ਬਾਬਾ ਨਾਨਕ ਜੀ ਨੇ ਇੱਕ ਸਿੱਧ ਗੋਸ਼ਟ ਵਿੱਚ ਬਚਨ ਕਿਹਾ, ਸ਼ਾਇਦ ਵਾਹਿਗੁਰੂ ਦੀ ਕਿਰਪਾ ਨਾਲ, ਕਹਿਣ ਲੱਗੇ ਸਤਿਗੁਰ ਕਾ ਜਨਮੈ ਗਵਨ ਮਿਟਾਇਆ। ਗੁਰੂ ਦੇ ਘਰ ਵਿੱਚ ਸਿੱਖ ਦਾ ਜਨਮ ਹੋਇਆ ਤੇ ਸਾਹਿਬ ਨੇ ਕਿਹਾ ਖਾਲਸਾ ਅੱਜ ਤੋਂ ਬਾਅਦ ਆਵਾਜ਼ ਆਈ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ, ਤੇਰੀ ਮਾਂ ਮਾਤਾ ਸਾਹਿਬ ਕੌਰੀ, ਤੇਰੇ ਪਿੱਛੇ ਖਾਲਸਾ ਲੱਗਾ ਤੇ ਸੱਚ ਜਾਣੀ ਅੱਜ ਤੋਂ ਬਾਅਦ ਤੂੰ ਵਾਸੀ ਆਨੰਦਪੁਰ ਦਾ। ਉਸ ਦਿਨ ਤੋਂ ਬਾਅਦ ਇਸ ਧਰਤੀ ਨੂੰ ਕਹਿਣ ਲੱਗਦਾ ਖਾਲਸੇ ਦੀ ਵਾਸੀ, ਜਿੱਥੋਂ ਦਾ ਵਸਨੀਕ ਖਾਲਸਾ, ਜਿਸ ਧਰਤੀ ਦਾ ਰਹਿਣ ਵਾਲਾ, ਮੇਰੇ ਗੁਰੂ ਨੇ ਕਿਰਪਾ ਕੀਤੀ ਇੱਥੇ ਜੰਗ ਯੁੱਧ ਵੀ ਕੋਈ ਉਧਰ ਨਹੀਂ ਜਾਣਾ, ਸਿਰਫ ਤਖਤ ਵੱਲ ਆਉਣਾ ਚਾਹੁੰਦਾ। ਸਤਿਗੁਰੂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿਲੇ ਸਾਜੇ, ਅਰਜ਼ ਕੀਤੀ ਨਰਮੋਹਗੜ੍ਹ, ਖੋਲਗੜ੍ਹ, ਲੋਹਗੜ੍ਹ, ਫਤਿਹਗੜ੍ਹ, ਕੇਸ਼ਗੜ੍ਹ ਤੇ ਸਭ ਤੋਂ ਉੱਚਾ ਆਨੰਦਗੜ੍ਹ। ਕਹਿਣ ਲੱਗੇ ਸਿੱਖ ਦਾ ਮੁਕਾਮ ਆਨੰਦ ਹੈ। ਇਸ ਗੱਲ ਨੂੰ ਸਮਝਿਓ, ਬਾਣੀ ਦੇ ਪ੍ਰਮਾਣਾਂ ਨਾਲ ਸਿੱਧ ਕਰਨ ਦਾ ਯਤਨ ਕਰਨਾ ਚਾਹੁੰਦਾ। ਸਿੱਖਾਂ ਤੇਰੇ ਕੋਲ 40 ਪੌੜੀਆਂ ਆਨੰਦ ਦੀਆਂ ਨੇ, ਬਸ ਇਹਨਾਂ ਵਿੱਚੋਂ ਦੇਖ ਲਈ ਤੇਰੇ ਕਿਲਿਆਂ ਦੀ ਵਿਆਖਿਆ ਪਈ ਹੁੰਦੀ ਆ। ਗੁਰੂ ਨੇ ਕਿਹਾ ਵੀ ਸਿੱਖ ਨੂੰ ਆਨੰਦਗੜ੍ਹ ਦਾ ਵਾਸੀ ਬਣਾਉਣਾ ਚਾਹੁੰਦਾ ਤੇ ਉਸ ਆਨੰਦਗੜ੍ਹ ਦੀ ਗੱਲ ਕੀਤੀ ਸੀ ਭਗਤ ਰਵਿਦਾਸ ਨੇ। ਕਦੀ ਮਹਾਰਾਜ ਆਨੰਦਗੜ੍ਹ ਕਿੱਥੇ? ਤੇ ਉਹਨਾਂ ਦਾ ਆਪਾਂ ਬਚਨ ਪੜ੍ਹਨੇ ਆ, ਬੇਗਮਪੁਰਾ ਸ਼ਹਿਰ ਕੋ ਨਾਉ ਜਿੱਥੇ ਆਨੰਦ ਹੀ ਆਨੰਦ ਹੈ। ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੈ ਠਾਉ, ਇਹ ਅਸਲ ਵਿੱਚ ਪਿੰਡ ਦੀ ਗੱਲ ਹੈ, ਤੂੰ ਅੰਦਰੋਂ ਵੀ ਆਨੰਦਗੜ੍ਹ ਦਾ ਵਾਸੀ ਹੋਵੇਂ। ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੇ ਠਾਉ, ਨਾ ਤਸਵੀਜ ਖਰਾਦ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅੱਬ ਮੈਂ ਖੂਬ ਵਤਨ ਗਏ ਪਾਈ, ਮੇਰਾ ਵਤਨ ਖਾਲਸੇ ਦੀ ਵਾਸੀ ਆਨੰਦਪੁਰ ਹੈ। ਅਬ ਮੈਂ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ। ਦੇਖੋ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਸਨੀਕ ਖਾਲਸਾ, ਦਿੱਲੀ ਦੇ ਤਖ਼ਤ ਤੇ ਬੈਠੇ ਬਾਦਸ਼ਾਹ ਲੱਦ ਗਏ, ਉਹਨਾਂ ਦੀਆਂ ਮੋਹਰਾਂ ਖਤਮ ਹੋ ਗਈਆਂ, ਉਹਨਾਂ ਦੇ ਕਾਗਜ਼ਾਤ ਖਤਮ ਹੋ ਗਏ। ਪਰ 1699 ਦੀ ਵਿਸਾਖੀ ਤੋਂ ਲੈ ਕੇ ਅੱਜ ਤੀਕਰਾ ਤੇਰੇ ਬਾਪੂ ਦੇ ਦਿੱਤੇ ਨਾਮ ਨੂੰ ਦੁਨੀਆਂ ਦੀ ਕੋਈ ਹਕੀਮਤ ਖਤਮ ਨਹੀਂ ਕਰ ਸਕੀ। ਉਹਦੀ ਪਾਤਸ਼ਾਹੀ ਕਾਇਮ ਹੈ, ਕਾਇਮ ਕਾਇਮ ਸਦਾ ਪਾਤਸ਼ਾਹੀ। ਦੋ ਮਨਾ ਸੇਮ ਏਕ ਸੋ ਆਹੀ, ਆਬਾ ਦਾਨ ਸਦਾ ਮਸ਼ਹੂਰ। ਪਰ ਆਨੰਦਪੁਰ ਦੇ ਵਾਸੀ ਉਹ ਬਣ ਗਏ ਜਿਨ੍ਹਾਂ ਦੇ ਪੱਲੇ ਪੂੰਜੀ ਹੋਵੇਗੀ। ਕਿਹੜੀ ਪੂੰਜੀ ਹੋਗੀ ਅਰਜ਼ ਕਰਨੀ ਹੈ? ਆਬਾ ਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੈ ਮਾਮੂਰ, ਤਿਉਂ ਤਿਉਂ ਸੈਲ ਕਰੇ ਜਿਉ ਭਾਵੈ, ਮਹਿਰ ਮਹਿਲ ਨਾ ਕੋਤ ਕਾਵੈ। ਜਿਹੜਾ ਖਾਲਸੇ ਦੀ ਵਾਸੀ ਬਣਦਾ ਤੇ ਬਾਬਾ ਰਵਿਦਾਸ ਜੀ ਕਹਿਣ ਲੱਗੇ, ਕਹਿ ਰਵਿਦਾਸ ਖਲਾਸ ਚਮਾਰਾ, ਖਾਲਸਾ ਤੂੰ ਆਨੰਦਗੜ੍ਹ ਦਾ ਵਾਸੀ ਹੈ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਕਦੀ ਪੁੱਛੋ ਆਨੰਦਗੜ੍ਹ ਦਾ ਕੌਣ ਵਾਸੀ ਹੈ? ਮੇਰੇ ਸਾਹਿਬ ਨੇ ਸ਼ਬਦ ਵਰਤੇ, ਸੂਖ ਮਹਿਲ ਜਾ ਕੇ ਊਚ ਦੁਆਰੇ, ਬੜਾ ਉੱਚਾ ਹੈ ਆਨੰਦਗੜ੍ਹ। ਅੰਦਰੋਂ ਦੇਖੀ ਦਸਮ ਦੁਆਰ ਵਿੱਚ ਪਹੁੰਚਣ ਵਾਲਿਆ, ਕਿ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਸ ਹੈ ਭਗਤ ਪਿਆਰੇ, ਖਾਲਸੇ ਉੱਥੇ ਵਸਦੇ ਨੇ, ਭਗਤ ਵਸਦੇ ਨੇ, ਤਾਂ ਮੈਂ ਵਸ ਹੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਕ ਮੀਠੀ, ਵਿਰਲੇ ਕਾਹੂ ਨੇਤਰੋ ਦਿਠੀ, ਤੈ ਗੀਤ ਨਾਦ ਅਖਾਰੇ ਸੰਗਾ, ਉਹਾਂ ਸੰਤ ਕਰੇ ਹਰ ਰੰਗਾ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਆਨੰਦ ਇਹੀ ਹੈ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਉਹ ਖਾਲਸੇ ਦੀ ਵਾਸੀ ਬਣਦੀ ਹੈ। ਕਦੀ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ, ਸਾਹਿਬ ਕਹਿੰਦੇ ਨੇ ਜਿਹੜਾ ਖਾਲਸੇ ਦਾ, ਖਾਲਸੇ ਦੀ ਵਾਸੀ ਦਾ ਵਸਨੀਕ ਹੈ, ਉਹ ਗੁਰਮੁਖੋ ਲੋਇਨ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁੰਨੜੀ, ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਚ ਘੋਲਿਆ ਕੀਮਤ ਕਈ ਨਾ ਜਾਏ। ਤਵੱਜੋ ਦਿਓ, ਆਨੰਦਗੜ੍ਹ ਤੱਕ ਤੂੰ ਪਹੁੰਚਣਾ। ਹਜ਼ੂਰ ਨੇ ਪਹਿਲਾਂ ਕਿਹਾ ਨਰਮੋਹਗੜ੍ਹ, ਆਨੰਦਗੜ੍ਹ ਤੱਕ ਪਹੁੰਚਣ ਵਾਲਿਆਂ, ਮੈਂ ਸਿਰਫ ਆਨੰਦਪੁਰ ਦੇ ਕਿਲਿਆਂ ਦੀ ਅਜੇ ਅਰਜ਼ ਕਰ ਰਿਹਾ, ਆਨੰਦਗੜ੍ਹ ਤੱਕ ਪਹੁੰਚਣ ਵਾਲਿਆਂ, ਪਹਿਲੀ ਗੱਲ ਤੈਨੂੰ ਨਰਮੋਹਗੜ੍ਹ ਦੇ ਕਿਲੇ ਨੂੰ ਵੇਖ ਕੇ ਲੰਘੀ। ਜਿੰਨੀ ਦੇਰ ਤੱਕ ਤੇਰੇ ਅੰਦਰ ਮੋਹ ਵੇ, ਓਨੀ ਦੇਰ ਤੱਕ ਆਨੰਦ ਨਹੀਂ ਉਹ ਪੈਦਾ ਹੋਣਾ। ਪਹਿਲੀ ਗੱਲ, ਆਨੰਦ ਨੂੰ ਪੜਨ ਵਾਲਿਆਂ ਇੰਨਾ ਮੋਹ ਤੋਂ ਉੱਚਾ ਹੋ ਜਾਈ ਕਿ ਗੁਰੂ ਆਵਾਜ਼ ਦੇ ਕੇ ਕਹਿ ਕੇ ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ ਜੇ ਨਰਮੋਹਗੜ੍ਹ ਵੀ ਜਾਣੇ ਤੇ, ਕਿਉਂਕਿ ਪਿੰਡ ਵਿੱਚ ਇਹ ਕੁਝ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਤੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ, ਤੇਰਾ ਚੱਲੇ ਨਾਹੀਂ ਨਰਮੋਹਗੜ੍ਹ। ਮੋਹ ਤੋਂ ਉੱਪਰ ਉੱਠੇ, ਸਾਹਿਬ ਨੇ ਕਿਹਾ ਸਰੀਰ ਦੇ ਮੋਹ ਤੋਂ ਉੱਪਰ ਉੱਠੀ, ਤੇ ਬਾਬੇ ਕਬੀਰ ਕੀ ਮੋਹ ਤੋਂ ਉੱਠੇ ਨਹੀਂ ਉੱਠਿਆ? ਰਵਿਦਾਸ ਨੂੰ ਪੁੱਛੋ, ਉਹ ਕਹਿੰਦੇ ਨੇ ਲੋਕੀ ਜੁੱਤੀਆਂ ਗੰਢਦੇ ਨੇ, ਅਸੀਂ ਕਦੀ ਜੁੱਤੀ ਗੰਢੀ ਹੋਈ ਨੇ। ਤੇ ਮੈਂ ਕਈ ਵਾਰੀ ਅਰਜ਼ ਕੀਤੀ, ਉਹ ਕਿਹੜੀ ਜੁੱਤੀ ਨੀ ਗੰਢੀ, ਚਮਰਟਾ ਗੰਠ ਨਾ ਜਨਹੀ, ਸਭ ਲੋਕ ਗਠਾਵੇਂ ਪਨਹੀ, آر نہیں جے توپوں نہ رامبی ٹھائی روپوں لوگ گنٹ گنٹ خراب اچا لوگ جتی گنڈن تے لگے رہندے اندر دی گنڈ کسے نے نہیں پائی اور جتیاں گنڈن ہے نا ہزاراں روپیے سادے لوگ ہے چمڑی تے لائی جاندے کسے طریقے نال جتی گنڈی جائے واہگرو میرے داتیا مہر کری تیری بانی دے بچن جگو جگ ٹل تاہی نے کیونکہ رنا ہوئیاں بودیاں پر سوئے شہزاد تے جن بن کے چمڑے نے پوت بن کے ٹکرے نے پتر تیاں کوئی اگو وہ ساواں والا کام پہ کرتے نے بابا جی نے بانی وچ کہ کلی کلی اندر نانکا جنہ دا اوتار پت جنورا تھی جنوری جورو جنہ دا سکدار کہن لگے جنانی ساریا جنہ دا ڈوبن بیٹھی بندے نو کچھ کہہ نہیں نہ دتا صاحب کہن لگے دیکھ جنی دیر تک چمڑی گنڈ نہیں چھڑدا ہن دا مطلب اے نہیں کسی دعا درمل نہیں کرنا ٹھیک ہے بندہ بیمار ہوندا کوئی دوائی لو تے جے ای اندر کام واشنا دی پورتی لئی اس چمڑی نو گنڈ دے پھرنے آنند کر دا واسی کدی نہیں بنے گا پہلی گل نرمو گڑ بابا جی کیویں کریے کہن لگے جال مو تس مس کر اس مو نو ساڑ کے راہ کر نرمو گڑ تو بنا چیتے رکھی ہول گڑ نہیں لبنا دھیان دیا جے ایک شبد وال جانا چاہنا پہلا قلعہ دتا خالصے دی واسی نو وسنیق نو میں واسی تاں شبد پرت پرت کے کہہ رہے ہیں اسی اس تھان دے واسی ہاں کہن لگے نرمو گڑ جتی نہ گندی شریر دی اوپر اٹھی تے دیکھو کھما کرو مینوں خیر بابا جی دا وچن ہو سکتا کسے نو نہ پائے پر گل لکانی یہ در دے کوکر ہاں ستگرو میر کرے آم بندے دے در تے کتا بیٹھا ہوئے وہ بھی پونکن دا فرض ادا کردا ہے صاحب نے ایک گل کہی سی چمڑی نہ گنڈی اسی گنڈ دے نہیں کیش نہ کالے کریا کرو کیش کالے کرنے والا تنخواہیا ہوں جی امرت کی دات لئیے تے امرت شکے یہی گل بھی دیوانہ نے جوڑی سی رنجیت سنگھ نال جدو کیا بھی تیرا چہرہ بڑا سونا ہے میں عرض کیتی جوڑی روایت ہے بھی تیرا چہرہ بڑا سونا ہے پر کیس چٹیاں کر کے انہیں کیا بابے بولا سنگھ نو پوچھاں گا کیونکہ ڈنڈے دا ڈر سی جدو پوچھا کہنے لگے جو کہہ دیو کانے ٹگے نو کیوں کرنا ہے کالے بگے نو او جے آ کر نو تے مرنا ہے تے منہ کالا کیوں کرنا جے مرنا ہی ہے تے پھر کیوں ہے میں جتی گندی جانا ہے نرمو گڑ ہر طرح دے موت میں عرض کیتی مینوں کھما کریو میرے داتا جو کہنا سی تے زندگی وچ کمان دی دات دئی نرمو گڑ تو اگے سی ہول گڑ تے پہلا محلہ بھی اتھوں نکلیا سی ہولا محلہ دو شبد نے ہولا محلہ محلہ درت دا تھان تے ہولا درت دا اے نہ ارتھ کریو بھی کتے بابے نے کہا بھی او پچکاریاں دا رنگ سد دے جے تسی بالٹیاں نال سٹیا جے ہولے درت تے حملہ اے حملہ تے حملے دی تھان جتن تو نرمو گڑ نو جتے گا وہ سجنا نرمو گڑ وچ رہن والے وکاراں دے نال ٹاکرے کر سکدا ہے او دے تو بنا نرمو گڑ وی جان تو بنا وکاراں تے حل ہی نہیں ہو سکدا صاحب نے دوجی گل کیتی ہول گڑ دتا کیونکہ تینوں خالصے دی واسی بنانا تے خالصہ او جدی میں اگے عرض کرنی کہن لگے نرمو گڑ تو اگے ہول گڑ جتے خملے ہونے نے تے چیتے رکھی تینوں حملہ روکن دی جاچ وی آؤں ہوئے تے حملہ کرن دی وی جاچ آؤں ہوئے ہول گڑ تو محلہ نکلدا جدن وی نکلدا صاحب نے کیا حملہ بھی کرنا جانے تے روکنا بھی جانے جدو تیرے کول ہول گڑ تو چلنا ہے پھر تینوں لو پینی لوڑ پینی لو گڑ دی تے لو گڑ دے وچ میرے داتے نے شستر تیار کرائے لکڑ دیاں بندوقاں بنیاں گنڈاسے بنے تیر بنے کمان بنے گرو صاحب نے کیا لو گڑ ات ضروری آ جے باہر دے دشمن نو جتنا ہے تے تینوں لوہے دے شستراں دی لوڑ ہے میں چاہنا کت دیاں چوڑیاں پا لا کے تو سرب لو دا کڑا پائیں تیرے بھانڈیاں وچ سرب لو آ جائیں تیرے باٹے سرب لو دے ہو جان کیوں کہن لگے جدے میں تینوں لڑ لایا وہ بھی سارج پانی ہے تے سارج پانی درتی ہوندا جن شستر دھارن کیتا ہے کھڑگ کیت میں شرم تہاری جن کھڑگ دھارن کیتی ہے داتے نے سرب لو دتا تے او سرب لو جڑا ہر سکھ پا سکے گرو نے میر کیتی اے تو وڈا گہنا سکھ لی کیے کہن لگے نرمو گڑ وچ لنگی ہول گڑ وچ حملہ کرن دی تے روکن دی جاچ آئے گی سجنا اگے لو گاڑی تے شریر نو لوہے دی طرح لو گڑ دی طرح مضبوط بنائی کہ تیرے کول اینا کو نام دا شستر ہوئے کہ کوئی تیرے تے وار نہ کر سکے تو جو دیو جدن تیرے کول نرمو مو تو رہ تمہیں حملیاں تو بچ سکیں تیرے کول شستر ہوئے نام دا ਤੇ ਅਗਲਾ ਤੈਨੂੰ ਮੈਂ ਦੇਣਾ ਫਤਿਹਗੜ੍ਹ, ਪਰਤ ਕੇ ਫਤਿਹ ਤੇਰੀ ਪੈਰ ਚੁੰਮੇਗੀ। ਤੇ ਜਦੋਂ ਫਤਿਹ ਪੈਰ ਚੁੰਮਣ ਲੱਗ ਪਏ, ਅੰਦਰ ਵੀ ਫਤਿਹ ਪਾ ਲੈ, ਤੇ ਅਗਲਾ ਮੈਂ ਤੇਰਾ ਨਿਵਾਸ ਕੇਸ਼ਗੜ੍ਹ ਵਿੱਚ ਕਰਾਂਗਾ। ਇੱਕ ਨਿਸ਼ਾਨੀ ਦਿੱਤੀ ਸੀ ਕਿ ਜਿਹਦੇ ਸਿਰ ਤੇ ਕੇਸ ਹੋਣਗੇ ਉਹਦੇ ਕੋਲ ਮੋਹ ਨਹੀਂ ਹੋਵੇਗਾ, ਜਿਹਦੇ ਸਿਰ ਤੇ ਕੇਸ ਹੋਣਗੇ ਉਹ ਅੰਦਰੋਂ ਜਿੱਤਿਆ ਹੋਵੇਗਾ, ਜਿਹਦੇ ਸਿਰ ਤੇ ਕੇਸ ਹੋਣਗੇ ਉਹ ਅੰਦਰਾਂ ਪੱਕਾ ਪੀਟਾ ਹੋਵੇਗਾ। ਤੇ ਕਹਿਣ ਲੱਗੇ, ਉਸ ਤੋਂ ਬਾਅਦ ਮੈਂ ਤੈਨੂੰ ਕੇਸ਼ਗੜ੍ਹ ਦਾ ਵਾਸੀ ਬਣਾਉਣਾ ਚਾਹੁੰਦਾ। ਤੇ ਚੇਤੇ ਰੱਖੀ, ਜਿੰਨੀ ਦੇਰ ਤੱਕ ਕੇਸ਼ ਕਾਇਮ ਰਹਿਣਗੇ ਓਨੀ ਦੇਰ ਤੱਕ ਕਿਲੇ ਕਾਇਮ ਰਹਿਣਗੇ, ਜਿੱਦਣ ਕੇਸ਼ ਨਿਕਲ ਗਿਆ ਤੇਰੀ ਕਿਲੇ ਵੀ ਚਲੇ ਜਾਣ। ਮੈਂ ਚੇਤੇ ਰੱਖੀ, ਕੇਸ਼ਗੜ੍ਹ ਦਾ ਵਾਸੀ ਕੀਤਾ। ਤੇ ਕਦੀ ਧਿਆਨ ਦਿਆ ਜੇ, ਜਦੋਂ ਤੁਸੀਂ ਅਨੰਦਪੁਰ ਜਾਂਦੇ ਹੋ, ਕੇਸ਼ਗੜ੍ਹ ਤੋਂ ਸਾਹਮਣੇ ਉੱਚੀ ਪਹਾੜੀ ਤੇ ਅਨੰਦਗੜ੍ਹ ਦਿਸਦਾ ਪਿਆ। ਮੇਰੇ ਕਲਗੀ ਵਾਲੇ ਨੇ ਕਿਹਾ, ਤੇਰਾ ਮੁਕਾਮ ਅਨੰਦਪੁਰ ਹੈ, ਤੈਨੂੰ ਮੈਂ ਅਨੰਦਗੜ੍ਹ ਅਨੰਦ ਦੇ ਕਿਲੇ ਦਾ ਵਾਸੀ ਬਣਾਉਣਾ ਚਾਹੁੰਦਾ। ਤੇ ਹੱਟ ਹੋ ਗਈ। ਤਵਾਰੀਖ ਨੂੰ ਪੜਿਓ, ਪਹਾੜੀਆਂ ਨੇ ਮੁਗਲਾਂ ਨੇ ਪੂਰੇ ਦਾ ਪੂਰਾ ਸਾਰਾ ਤਾਣ ਕਈ ਸਾਲ ਇਸ ਗੱਲੋਂ ਲਾ ਦਿੱਤਾ ਵੀ ਅਨੰਦਗੜ੍ਹ ਤਬਾਹ ਹੋਣਾ ਚਾਹੀਦਾ, ਕਿਉਂਕਿ ਸਭ ਤੋਂ ਪੱਕਾ ਤੇ ਮਜ਼ਬੂਤ ਕਿਲਾ ਸੀ। ਹਜ਼ੂਰ ਨੇ ਕਿਹਾ, ਤੂੰ ਅਨੰਦਗੜ੍ਹ ਤੱਕ ਪਹੁੰਚ ਜਾਈ। ਤੇ ਚੇਤੇ ਰੱਖੀ, ਅਨੰਦਗੜ੍ਹ ਉਹੀ ਪਹੁੰਚ ਗਈ ਜਿਹਦੀ ਜ਼ਬਾਨ ਤੋਂ ਇਹ ਸ਼ਬਦ ਹੋਵੇ ਕਿ ਆਨੰਦ ਭਇਆ ਮੇਰੀ ਮਾਏ। ਪਰ ਕਿਵੇਂ? ਸਤਿਗੁਰੂ ਮੈਂ ਪਾਇਆ। ਜਿਹਦੀ ਜ਼ਬਾਨ ਤੇ ਸ਼ਬਦ ਆ ਜਾਏ ਕਿ ਜੇ ਅਨੰਦਗੜ੍ਹ ਦਾ ਵਾਸੀ ਬਣਨੀ, ਤੇ ਫਿਰ ਸੱਜਣਾ ਇਹ ਮਨ ਮੇਰੇ ਤੂੰ ਸਦਾ ਰੋ ਖਰਨਾਲੇ। ਜੇ ਅਨੰਦਗੜ੍ਹ ਦਾ ਵਾਸੀ ਬਣਨੀ ਤੇ ਕਹਿਣਾ ਪਏਗਾ ਇਹ ਸਰੀਰ, ਕਹਿ ਨਾਨਕ ਇਹ ਸਰੀਰ ਪ੍ਰਵਾਨ ਗੋਵਾ ਜਿਨ ਸਤਿਗੁਰ ਸਿਓ ਚਿਤ ਲਾਇਆ। ਕਹਿਣਾ ਪਏਗਾ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਸੱਚ ਹੈ ਸੁਣਿਆ ਨੂੰ ਪਠਾਏ ਨੇ ਸਰਵਣ। ਤੇ ਕਹਿਣ ਲੱਗੇ ਜੇ ਅਨੰਦਗੜ੍ਹ ਤੱਕ ਪਹੁੰਚ ਨਹੀਂ, ਤੇ ਚੇਤੇ ਰੱਖੀ ਇਸ ਕਿਲੇ ਵਿੱਚ ਗੁਫਾਵਾਂ ਵੀ ਬੜੀਆਂ ਨੇ। ਧਿਆਨ ਦਿਆ ਜੇ ਕਦੀ ਪੁਰਾਤਨ ਕਿਲੇ ਨੂੰ ਤੱਕਿਓ, ਮੈਂ ਅੱਗੇ ਅਰਜ਼ ਕਰਨੀ ਇਹਨਾਂ ਦੀ ਉਸਾਰੀ ਸੰਬੰਧੀ। ਦੇਖੋ ਜਿੱਦਣ ਅਨੰਦਗੜ੍ਹ ਕਿਲਾ ਬਣਾਇਆ ਤੇ ਇਹਦੇ ਨਾਲ ਇੱਕ ਬੌਲੀ ਬਣਾਈ ਸੀ, ਅੱਜ ਵੀ ਉਹ ਬੌਲੀ ਹੈ। ਤੁਸੀਂ ਦਰਸ਼ਨ ਕਰਦੇ ਹੋ ਥੱਲੇ ਜਾਈਦਾ, ਕਿੰਨੀਆਂ ਪੌੜੀਆਂ ਲੰਘ ਕੇ ਇਹਦੇ ਥੱਲੇ ਕਹਿੰਦੇ ਨੇ ਕਿ ਛੋਟੀਆਂ ਛੋਟੀਆਂ ਗੁਫਾਵਾਂ ਸਨ। ਮੇਰੇ ਦਾਤਿਆ ਅਨੰਦਗੜ੍ਹ ਦਾ ਵਾਸੀ ਬਣਾਉਣਾ, ਕਹਿਣ ਲੱਗੇ ਕੱਲਾ ਆ ਬ੍ਰਹਿਮੰਡ ਵਿੱਚ ਗੁਫਾ ਨਹੀਂ, ਜੇ ਅਨੰਦਗੜ੍ਹ ਵਿੱਚ ਪਹੁੰਚ ਨਹੀਂ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਚਾ ਪਵਣ ਵਜਾਇਆ, ਵਜਾਇਆ ਪਾਚਾ ਵਾਚਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰੂ ਦੁਆਰਾ ਲਾਏ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾਉ ਨਵਨਿਤ ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਜਿਹਦੇ ਅੰਦਰ ਦਸਮ ਦੇ ਦੁਆਰ ਖੁੱਲੇ ਉਹ ਫਿਰ ਅਨੰਦਗੜ੍ਹ ਦੇ ਨੇੜੇ ਗਿਆ। ਫਿਰ ਉਹਨੇ ਗਾਉਣਾ ਸ਼ੁਰੂ ਕਰ ਦਿੱਤਾ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਘਰ ਸੋਹਿਲਾ। ਕਹਿਣ ਲੱਗੇ ਜਦੋਂ ਉਹਨੇ ਸੱਚਾ ਗੀਤ ਗਾਇਆ, ਫਿਰ ਉਹਦਾ ਰੋਮ ਰੋਮ ਕਹਿੰਦਾ ਆਨੰਦ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਮੇਰੇ ਮਨੋਰਥ ਪੂਰੇ ਹੋ ਗਏ। ਕਿਉਂਕਿ ਬੰਦੇ ਦਾ ਮਨੋਰਥ ਹੀ ਆਨੰਦ ਦੀ ਪ੍ਰਾਪਤੀ ਏ। ਤੇ ਜਿੱਦਣ ਗੁਰੂ ਨੇ ਅਨੰਦਗੜ੍ਹ ਵਾੜ ਦਿੱਤਾ, ਉਦਣ ਸਾਰੀਆਂ ਮੰਜ਼ਲਾਂ ਤੈਅ ਕਰ ਲਈ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਅਨੰਦਗੜ੍ਹ ਵਿੱਚ ਬੈਠਾ ਕਹਿੰਦਾ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ। ਕਹਿਣ ਲੱਗੇ ਦੇਖੋ ਰਸ ਨਾਲ ਭਰੇ ਗਏ, ਮੇਰੇ ਗੁਰੂ ਨੇ 6 ਕਿਲਿਆਂ ਦੀ ਦਾਤ ਦਿੱਤੀ। ਤਵੱਜੋ ਦਿਆ ਜੇ, ਸਮਾਇਆ ਇਹਨਾਂ ਕਿਲਿਆਂ ਨੂੰ ਘੇਰੇ ਪਏ। ਮੇਰੇ ਕਲਗੀ ਤਰਮੇ ਜਿਹੜੇ ਤਖਤ ਦੀ ਗੱਲ ਕਰਨੀ ਚਾਹੁੰਦਾ, ਥੋੜੀ ਜਿਹੀ ਇਕਾਗਰਤਾ ਗੁਰਮੁਖੋ ਬਖਸ਼ਿਆ ਜੇ, ਇਹ ਆਪ ਹੀ ਮੇਰ ਕਰ ਦਿਓ ਬੁਲਾਉਣ ਦੀ। ਸਾਹਿਬ ਨੇ ਜਦੋਂ ਤਖਤ ਦੀ ਗੱਲ ਕਰਾਂਗੇ, ਅਨੰਦਪੁਰ ਛੱਡਿਆ, ਪਰਿਵਾਰ ਛੱਡਿਆ, ਪੁੱਤਰ ਮਾਂ ਮਹਿਲ ਤੁਰੇ ਨੇ ਅਨੰਦਪੁਰ ਨੂੰ ਛੱਡ ਕੇ ਸਦਾ ਲਏ। ਪਰ ਚੇਤੇ ਰੱਖੀ, ਸਰੀਰਕ ਤੌਰ ਤੇ ਛੱਡਿਆ ਪਰ ਤੇਰੀ ਵਾਸੀ ਸਦਾ ਲਈ ਕਾਇਮ ਕਰ ਦਿੱਤੀ। ਤੁਰ ਲੱਗੇ ਨੇ, ਸਾਰਾ ਅਨੰਦਪੁਰ ਖਾਲੀ ਹੋ ਗਿਆ, ਸਿਰਫ ਇੱਕ ਉਦਾਸੀ ਰਹਿ ਗਿਆ ਸੀ, ਉਹਦਾ ਨਾਮ ਸੀ ਭਾਈ ਗੁਰਬਖਸ਼। ਤਖਤ ਦਾ ਇਤਿਹਾਸ ਅਰਜ਼ ਕਰਨਾ ਚਾਹੁੰਦਾ, ਗੁਰਬਖਸ਼ ਸਾਹਮਣੇ ਆਇਆ। ਗੁਰੂ ਕਲਗੀਧਰ ਕਹਿੰਦੇ ਨੇ ਤੁਸੀਂ ਜਾਣਾ ਨਹੀਂ, ਹਜ਼ੂਰ ਜਿਵੇਂ ਤੁਹਾਡਾ ਹੁਕਮ। ਸਤਿਗੁਰੂ ਤੁਹਾਡੇ ਦੀਦਾਰ ਕਿਵੇਂ ਕਰਾਂਗਾ? ਤੇ ਲਿਖਦੇ ਨੇ ਤਵਾਰੀਖ, ਉਦਾਸੀ ਦਾ ਜੀਵਨ ਕਿਹੋ ਜਿਹਾ ਹੋਵੇਗਾ? ਕਹਿਣ ਲੱਗੇ ਗੁਰਬਖਸ਼, ਭਾਵਨਾ ਨਾਲ ਆਪਣਾ ਚਿਹਰਾ ਦੇਖੀ, ਤੇਰੇ ਚਿਹਰੇ ਵਿੱਚੋਂ ਤੇਰੇ ਦਾੜੇ ਵਿੱਚੋਂ ਸਾਡੇ ਦੀਦਾਰ ਹੋਇਆ ਕਰਨਗੇ। ਮਹਾਰਾਜ ਮੇਰੇ ਲਈ ਹੁਕਮ, ਇੱਕ ਗੱਲ ਕਹੀ, ਜਿੱਥੇ ਪਿਤਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਇੱਥੇ ਦੀਵਾ ਬਲਦਾ ਰਹੇ, ਇਹਦੀ ਸੰਭਾਲ ਤੂੰ ਕਰਨੀ ਹੈ। ਅਨੰਦਪੁਰ ਸਾਹਿਬ ਛੱਡ ਦਿੱਤਾ ਸਦਾ ਲਈ। ਮੇਰੇ ਕਲਗੀਧਰ ਸੱਚੇ ਪਾਤਸ਼ਾਹ ਸਰਸਾ ਨਦੀ ਪਾਰ ਕਰਕੇ ਅੱਗੇ ਨਿਕਲ ਗਏ, ਪਰ ਕਸਮ ਖਾ ਕੇ ਮੁਕਰਨ ਵਾਲੇ, ਨਮਕ ਖਾ ਕੇ ਮੁਕਰਨ ਵਾਲੇ ਪਹਾੜੀ ਰਾਜਿਆਂ ਨੇ ਮੇਰੇ ਬਾਬੇ ਦੇ ਕਿਲਿਆਂ ਤੇ ਵਾਰ ਕੀਤੇ। ਉਹਨਾਂ ਨੇ ਕਿਲੇ ਢਾਏ, ਉਹਨਾਂ ਨੇ ਗੁਰੂ ਧਾਮ ਢਾਏ, ਤੇ ਰਹਿ ਗਿਆ ਕੇਵਲ ਇੱਕੋ ਇੱਕ ਜਿਹਨੂੰ ਆਪਾਂ ਆਨੰਦਗੜ੍ਹ ਕਹਿੰਦੇ ਹਾਂ, ਅਸਲ ਵਿੱਚ ਉਹ ਵੀ ਢਾ ਦਿੱਤਾ ਗਿਆ ਸੀ। ਧਿਆਨ ਦਿਆ ਜੀ ਅੱਗੇ ਅਰਜ਼ ਕਰਨੀ ਕਿਵੇਂ ਬਣਿਆ, ਤੇ ਮੈਂ ਜਿਹੜੀ ਵਿਆਖਿਆ ਕੀਤੀ ਉਹ ਪਿੰਡ ਦੀ ਕੀਤੀ, ਆਨੰਦਗੜ੍ਹ ਅੰਦਰ ਵੀ ਹੈ। ਜਦੋਂ ਢਾਏ ਤੇ ਪਰਤ ਕੇ ਸ਼ੀਸ਼ ਗੰਜ ਰਹਿ ਗਿਆ, ਗੁਰਬਖਸ਼ ਉਦਾਸੀ ਉੱਥੇ ਦੀਵਾ ਬਾਲਦਾ ਰਿਹਾ, ਗੁਰੂ ਕੀ ਸੇਵਾ ਥਾਂ ਦੀ ਕਰਦਾ ਰਿਹਾ। ਸਮੇਂ ਨੇ ਕਰਵਟ ਲਈ, ਹਜ਼ੂਰ ਦੇ ਦੋ ਸੋਢੀ ਬਾਬਾ ਸੂਰਜਮਲ ਹੋਰਾਂ ਦੀ ਅੰਤ ਬੰਤ ਬਣਦੀ, ਗੁਲਾਬ ਸਿੰਘ ਤੇ ਸ਼ਾਮ ਸਿੰਘ ਦੋਨਾਂ ਨੂੰ ਚਿੱਠੀ ਲਿਖ ਕੇ ਨਾਨ ਦੇ ਰਾਜੇ ਕੋਲ ਭੇਜਿਆ ਸੀ। ਪਰਤ ਕੇ ਵਾਪਸ ਆਨੰਦਪੁਰ ਆਏ, ਤਵੱਜੋ ਦਿਓ ਕਿ ਉਹਨਾਂ ਨੇ ਆ ਕੇ 60,000 ਰੁਪਈਏ ਵਿੱਚ ਪਰਤ ਕੇ ਆਨੰਦਪੁਰ ਸਾਹਿਬ ਦੇ 60 ਏਕੜ ਕੁੱਝ 7 ਬਿਘੇ ਕਹਿੰਦੇ ਨੇ ਖਰੀਦੇ ਪਹਾੜੀਆਂ ਤੋਂ, ਪਹਾੜੀ ਰਾਜੇ ਤੋਂ। ਜਦੋਂ ਖਰੀਦੇ ਤੇ ਗੁਰਬਖਸ਼ ਉਦਾਸੀ ਅਜੇ ਵੀ ਉੱਥੇ ਗੁਰੂ ਦੇ ਚਰਨਾਂ ਵਿੱਚ ਜੁੜਿਆ ਸੀ। ਸ਼ਾਮ ਸਿੰਘ ਨੇ ਤੇ ਗੁਲਾਬ ਸਿੰਘ ਨੇ, ਇਹਨਾਂ ਸੋਢੀਆਂ ਨੇ ਆਉਂਦਿਆਂ ਸਾਰ ਆਪਣੀ ਮਨਮਤ ਕੀਤੀ, ਸਮਝਿਆ ਗੁਰੂ ਧਾਮਾਂ ਤੇ ਸਾਡਾ ਕਬਜ਼ਾ, ਪਰ ਪਤਾ ਨਹੀਂ ਸੀ ਇਹ ਖਾਲਸੇ ਦੀ ਵਾਸੀ ਤੁਹਾਡਾ ਕਬਜ਼ਾ ਨਹੀਂ। ਉਹਨਾਂ ਆਉਂਦਿਆਂ ਸਾਰ ਇਹਨਾਂ ਥਾਵਾਂ ਤੇ ਕਬਜ਼ੇ ਕੀਤੇ। ਗੁਰਬਖਸ਼ ਉਦਾਸੀ ਅੱਖਾਂ ਨਾਲ ਦੇਖਦਾ ਰਿਹਾ। ਇਹਨਾਂ ਨੇ ਕੀ ਕੀਤਾ, ਗੁਲਾਬ ਸਿੰਘ ਨੇ ਖੰਡੇ ਬਾਟੇ ਦੀ ਪੌਲ ਬੰਦ ਕਰਾ ਕੇ ਚਰਨ ਪੌਲ ਸ਼ੁਰੂ ਕਰਾ ਦਿੱਤੀ। ਇਹ ਤਖ਼ਤ ਦੀ ਜੋ ਇਤਿਹਾਸ ਹੈ, ਚਰਨ ਪੌਲ ਸ਼ੁਰੂ ਕਰਾਈ, ਆਪ ਗੱਦੀ ਲਾ ਬੈਠਿਆ ਤੇ ਗੁਰਬਖਸ਼ ਉਦਾਸੀ ਨੇ ਆ ਕੇ ਕਿਹਾ, ਉਹ ਸ਼ਾਮ ਗੁਲਾਬ ਸਿੰਘ ਦੇਖ ਤੂੰ ਗੁਰੂ ਕੀ ਅੰਤ ਹੈ, ਇਹ ਗੁਰੂ ਕਲਗੀਧਰ ਦੀ ਮਰਿਆਦਾ ਵਿੱਚ ਵਿਗੜ ਨਾ ਪਾਈ, ਨਾ ਗੁਰੂ ਧਾਮ ਦੀ ਬੇਦਬੀ ਕਰ, ਸੇਵਾਦਰ ਬਣ ਕੇ ਰਹੀਏ, ਆਪਾਂ ਨਹੀਂ ਮੰਨਿਆ। ਗੁਲਾਬ ਸਿੰਘ ਪਰਤ ਪਰਤ ਕੇ ਕਰਦਾ ਰਿਹਾ ਤੇ ਗੁਰਬਖਸ਼ ਉਦਾਸੀ ਨੇ ਇੱਕ ਦਿਨ ਜਦੋਂ ਕੜਕ ਕੇ ਕਿਹਾ, ਆਪਣੇ ਪੁੱਤਰਾਂ ਨੂੰ ਬੁਲਾ ਕੇ ਇਸ ਬਜ਼ੁਰਗ ਨੂੰ ਉਹਨਾਂ ਤੋਂ ਕਟਵਾਇਆ। ਧਿਆਨ ਦਿਆ ਜੀ, ਇਹ ਵਿਚਾਰਾ ਮਰਿਆਦਾ ਕਾਇਮ ਕਰਦਾ ਹੈ ਉਦਾਸੀ, ਉਹ ਕਹਿੰਦਾ ਅੰਮ੍ਰਿਤ ਕਿਉਂ ਨੀ ਤੂੰ ਛਕਣ ਤੋਂ ਲੋਕਾਂ ਨੂੰ ਕਿਉਂ ਡੱਕਣਾ, ਉਹਨੂੰ ਆਪਣੇ ਪੁੱਤਰਾਂ ਤੋਂ ਮਰਵਾਇਆ ਕਟਵਾਇਆ। ਤੇ ਪਰਤ ਕੇ ਗਿਆਨੀ ਰਤਨ ਸਿੰਘ ਭੰਗੂ ਲਿਖਦੇ ਨੇ, ਉਹਦੀਆਂ ਜਟਾਵਾਂ ਵੀ ਪੱਟੀਆਂ, ਸਾਧੂ ਸੀ, ਲੰਮੀਆਂ ਲੰਮੀਆਂ ਜਟਾਵਾਂ, ਉਹਦੀਆਂ ਜਟਾਵਾਂ ਪੱਟੀਆਂ। ਉਸ ਧਰਤੀ ਤੇ ਪਏ ਨੇ ਇੱਕੋ ਗੱਲ ਕਹੀ ਸੀ, ਕਹਿਣ ਲੱਗਾ ਗੁਲਾਬ ਸਿੰਘ ਤੇਰੇ ਪੁੱਤਰਾਂ ਨੇ ਮੇਰੇ ਕੇਸਾਂ ਨੂੰ ਹੱਥ ਪਾਇਆ, ਇਹਦੇ ਵਿੱਚੋਂ ਕਲਗੀ ਵਾਲੇ ਦੀ ਤਸਵੀਰ ਦਿਸਦੀ ਸੀ, ਤੇਰੀ ਜੜੀ ਪੱਟੀ ਜਾਣੀ, ਮੇਰੀਆਂ ਜਟਾਵਾਂ ਨੂੰ ਪੱਟਣਾ, ਤੇਰੀ ਜੜ ਪੱਟਣੀ ਹੈ। ਤੇ ਦੋਨੋਂ ਪੁੱਤਰ ਜਿਹੜੇ ਨੇ, ਗੁਲਾਬ ਸਿੰਘ ਦੀ ਅੰਸ ਉੱਥੇ ਮਰ ਗਈ ਸੀ, ਖਤਮ ਹੋ ਗਏ ਸਨ। ਬਾਕੀ ਜਿਹੜੇ ਸੋਢੀ ਅਨੰਦਪੁਰ ਅਜੇ ਵੀ ਕੁਝ ਘਰ ਨੇ, ਇਹ ਸ਼ਾਮ ਸਿੰਘ ਦੀ ਔਲਾਦ ਨੇ। ਗੁਲਾਬ ਸਿੰਘ ਵੀ ਮਰਿਆ, ਸ਼ਾਮ ਸਿੰਘ ਵੀ ਮਰਿਆ, ਗੁਲਾਬ ਸਿੰਘ ਦੀ ਔਲਾਦ ਵੀ ਮਰੀ, ਗੁਰਬਖਸ਼ ਉਦਾਸੀ ਫਿਰ ਵੀ ਦੀਵਾ ਬੱਤੀ ਕਰਦਾ ਰਿਹਾ। ਸਮੇਂ ਨਾਲ ਉਸ ਗੁਲਾਬ ਸਿੰਘ ਦੀ ਪਤਨੀ ਨੇ, ਵਿਧਵਾ ਨੇ, ਸਿੱਖ ਸੰਗਤਾਂ ਆਉਂਦੀਆਂ ਸਨ, ਉਹਨੇ ਉੱਥੋਂ ਗੁਰੂ ਧਾਮਾਂ ਦੀ ਮਾਇਆ ਲੈਣੀ ਸ਼ੁਰੂ ਕੀਤੀ। ਉਹਦੀ ਪਤਨੀ ਦੀ ਮੌਤ ਹੋਈ, ਪਰਤ ਕੇ ਸ਼ਾਮ ਸਿੰਘ ਦੇ ਪੁੱਤਰਾਂ ਪੋਤਰਿਆਂ ਸੰਤਾਨ ਨੇ ਕਬਜ਼ਾ ਕੀਤਾ। ਤੇ ਗੁਰਮੁਖੋ ਜਦੋਂ ਮਿਸਲਾਂ ਦਾ ਵੇਲਾ ਆਇਆ, ਇਹਨਾਂ ਟੱਠਿਆਂ ਹੋਇਆਂ ਕਿਲਿਆਂ ਨੂੰ ਪਰਤ ਕੇ ਸਰਦਾਰ ਜੱਸਾ ਸਿੰਘ ਆਲੋਵਾਲੀਏ ਦੀ ਨਿਗਰਾਨੀ ਵਿੱਚ ਕਾਇਮ ਕਰਨਾ ਸ਼ੁਰੂ ਕੀਤਾ, ਜਿਹੜਾ ਤਖ਼ਤ ਸਾਹਿਬ ਸਾਡਾ। ਤੇ ਤਖ਼ਤ ਦੀ ਪਦਵੀ ਗੁਰੂ ਕਲਗੀਧਰ ਜੀ ਬਖਸ਼ ਗਏ। ਉਹਨਾਂ ਨੇ ਕਿਲੇ ਕਾਇਮ ਕੀਤੇ। ਸਮਾਂ ਲੰਘਦਾ ਗਿਆ, ਜਦੋਂ ਸਮਾਂ ਆਇਆ, ਸੰਤ ਬਾਬਾ ਸੇਵਾ ਸਿੰਘ ਜੀ ਆਨੰਦਗੜ੍ਹ ਕਿਲੇ ਵਾਲੇ, ਦੇਖੋ ਇਹ ਆਨੰਦਪੁਰ ਦਾ ਕਿਲਾ ਖੰਡਰਾਤ ਹੋ ਚੁੱਕਾ ਸੀ, ਕੁਝ ਕੁ ਬਣਿਆ, ਤੇ ਕਹਿੰਦੇ ਨੇ ਕਿ ਸੰਤ ਬਾਬਾ ਸੇਵਾ ਸਿੰਘ ਜੀ ਗਏ ਤੇ ਬੌਲੀ ਵਿੱਚ ਕੀੜੇ ਪੈ ਚੁੱਕੇ ਸਨ, ਪਾਣੀ ਵਾਲੀ ਥਾਂ ਤੇ ਪਾਣੀ ਵਿੱਚ ਕੀੜੇ ਪੈ ਗਏ ਸਨ। ਜਦੋਂ ਗਏ ਤੇ ਆਨੰਦਗੜ੍ਹ ਦੇ ਕਿਲੇ ਦੇ ਦਰਸ਼ਨ ਕੀਤੇ ਤੇ ਮਾਈ ਉੱਥੇ ਇੱਕ ਮਿਲੀ, ਜੋ ਬਾਕੀ ਇਤਿਹਾਸ ਮਿਲਦਾ, ਬੀਬੀ ਮਿਲੀ, ਕਹਿਣ ਲੱਗੀ ਸੰਤਾਂ ਨੂੰ ਪੁੱਛਦੀ, ਬਾਬਾ ਜੀ ਕੀ ਲੈਣ ਆਏ ਹੋ, ਕੀ ਵੇਖਣ ਆਏ ਹੋ? ਕਹਿਣ ਲੱਗੇ ਗੁਰੂ ਦੇ ਕਿਲੇ ਦੇ ਦਰਸ਼ਨ ਕਰਨ ਆਈ ਆ। ਕਹਿਣ ਲੱਗੀ ਖੰਡਰ ਵੇਖਣ ਆ ਗਏ? ਇਹ ਸ਼ਬਦ ਕਹਿਣ ਲੱਗੇ ਟੁੱਟੀਆਂ ਇੱਟਾਂ ਚੁੱਕਣ ਆ ਗਿਆ? ਬਸ ਬੋਲੀ ਅੰਦਰ ਨੂੰ ਬਿੰਨ ਕੇ ਲੈ ਗਈ, ਮੱਥਾ ਟੇਕ ਕੇ ਕਿਹਾ, ਕਲਗੀ ਵਾਲਿਆ ਤੇਰੇ ਕਿਲੇ ਤੇ ਤੇਰੇ ਨਿਸ਼ਾਨ ਫਿਰ ਚੂਲਣਗੇ, ਫਿਰ ਉੱਚੇ ਨਿਸ਼ਾਨ ਕਰਾਂਗੇ। ਬਾਬਾ ਸੇਵਾ ਸਿੰਘ ਜੀ ਹੋਰਾਂ ਨੇ ਉੱਥੇ ਸੇਵਾ ਕਰਾਈ, ਕੇਸਗੜ੍ਹ ਸਾਹਿਬ ਦੀ ਸੇਵਾ ਵੈਸੇ ਤਾਂ ਕਹਿ ਰਿਹਾ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰੀਏ, ਉਹਨਾਂ ਨੇ ਕਰਾਈ। ਕੁਝ ਕੁ ਵਸਨੀਕ ਜਿਹੜੇ ਨੇ ਉਹਨਾਂ ਨੇ ਕੇਸਗੜ੍ਹ ਦੀ ਹੋਰ ਸੇਵਾ, ਹੁਣ ਤੁਸੀਂ ਦੇਖਦੇ ਹੋ 1920 ਤੱਕ ਇੱਥੇ ਮਹੰਤਾਂ ਦਾ ਕਬਜ਼ਾ ਰਿਹਾ। ਪਰਤ ਕੇ 1920 ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਹੈ, ਫਿਰ ਜਥੇਦਾਰ ਨਿਯੁਕਤ ਕੀਤੇ ਗਏ। ਉਹਨਾਂ ਵਿੱਚ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਹੋਏ ਨੇ, ਗਿਆਨੀ ਸ਼ਰਮ ਸਿੰਘ ਹੋਏ ਨੇ, ਅਨੇਕਾਂ ਹੋਰ ਜਿਹੜੇ ਗਿਆਨੀ ਹਰਚਰਨ ਸਿੰਘ ਜੀ ਮਹਾਲੋ ਸਾਹਿਬ, ਅਨੇਕਾਂ ਗਿਆਨੀ ਗੁਰਦਾਰ ਗੁਰਦਿਆਲ ਸਿੰਘ ਜੀ ਅਜਨੋਆ ਵੀ ਰਹੇ, ਗਿਆਨੀ ਸਾਧੂ ਸਿੰਘ ਜੀ ਭੌਰਾ ਵੀ ਰਹੇ, ਅਨੇਕਾਂ ਹੋਰ ਜਥੇਦਾਰ ਸਾਹਿਬ ਉਹ ਸੇਵਾ ਕਰਦੇ ਰਹੇ, ਗੁਰੂ ਸਾਹਿਬ ਦੇ ਘਰ ਦੀ ਮਰਿਆਦਾ ਨੂੰ ਕਾਇਮ ਰੱਖਦੇ ਰਹੇ। ਗੁਰਮੁਖੋ, ਇਹ ਉਹ ਤਖ਼ਤ ਹੈ ਜਿੱਥੇ ਤੂੰ ਆਨੰਦ ਦਾ ਵਾਸੀ ਬਣਨਾ, ਤੇ ਚੇਤੇ ਰੱਖੀ ਆਨੰਦ ਵਿੱਚ ਪਹੁੰਚੇ ਦੇ ਅੰਦਰ ਜੋਤ ਜਗਦੀ। ਜਦੋਂ ਉਹਦੇ ਅੰਦਰ ਜੋਤ ਜਗਦੀ, ਉਹ ਜਗਦੀ ਕਿਹੜੀ ਏ? ਜਿਹੜੀ ਬਾਬੇ ਨਾਨਕ ਨੇ ਸਰਾਏ ਭੋਜ ਦੀ ਤਲਵੰਡੀ ਤੋਂ ਸ਼ੁਰੂ ਕੀਤੀ ਤੇ ਆਨੰਦਪੁਰ ਤੱਕ ਦਾ ਸਫ਼ਰ ਕੀਤਾ। ਇਉਂ ਕਹਿ ਲਓ ਖਾਲਸਾ, ਮੈਂ ਤੇ ਕਈ ਵਾਰੀ ਕਹਿੰਦਾ ਹੁੰਦਾ, ਸੁਲਤਾਨਪੁਰ ਦੀ ਵਹੀ ਤੋਂ ਸ਼ੁਰੂ ਹੋਇਆ ਹੈ ਤੇ ਆਨੰਦਪੁਰ ਦੇ ਸਤਲੁਜ ਦੇ ਕੰਢੇ ਤੱਕ ਤੂੰ ਆਇਆ। ਮੁਕੰਮਲ ਤੈਨੂੰ ਕੀਤਾ ਗੁਰੂ ਨੇ, ਰਹਿਮਤ ਤੇਰੇ ਤੇ ਕੀਤੀ। ਤੇ ਇਸੇ ਕੇਸਗੜ੍ਹ ਦੇ ਨੇੜੇ ਇੱਕ ਬਰਸਾਤੀ ਨਾਲ, ਉਹਨੂੰ ਚਰਨ ਗੰਗਾ ਕਹਿੰਦੇ ਨੇ, ਲੰਘਦਾ ਹੁੰਦਾ ਸੀ ਤੇ ਮੈਂ ਇੱਕ ਵਾਰੀ ਅਰਜ਼ ਕੀਤੀ। ਸੇਵਾ ਰਾਮ ਨੇ ਲਿਖਿਆ ਪਰਚੀਆਂ ਵਿੱਚ ਕਿ ਸਤਿਗੁਰੂ ਦੇ ਹੱਥੋਂ ਇੱਕ ਦਿਨ ਪੱਥਰ ਡਿੱਗਾ ਸੀ, ਉਛਾਲਦਿਆਂ ਹੋਇਆ ਤੇ ਇਹ ਹੀ ਪੁੱਛਿਆ ਸੀ ਕਿ ਕਿਉਂ ਪੱਥਰ ਹੱਥਾਂ ਵਿੱਚੋਂ ਡਿੱਗਾ। ਕਿਸੇ ਕਿਹਾ ਪੱਥਰ ਭਾਰ ਹੈ, ਪਾਣੀ ਵਿੱਚ ਸੱਚੀਏ ਡੁੱਬ ਜਾਂਦਾ। ਕਿਸੇ ਕਿਹਾ ਨਹੀਂ, ਪਾਣੀ ਦਾ ਸੁਭਾਅ ਹੈ ਭਾਰੀ ਚੀਜ਼ ਨੂੰ ਡੋਬਦਾ। ਪਰ ਜਿਹੜੇ ਆਨੰਦਗੜ੍ਹ ਦੇ ਵਾਸੀ ਸਨ ਨਾ, ਉਹਨਾਂ ਕਿਹਾ ਨਹੀਂ ਕਲਗੀ ਵਾਲਿਆ, ਪੱਥਰ ਤੇ ਪਾਣੀ ਦਾ ਸੁਭਾਅ ਨਹੀਂ, ਜਿਹੜਾ ਇੰਨੀ ਰਹਿਮਤ ਲੈ ਕੇ ਵੀ ਤੇਰੇ ਹੱਥੋਂ ਨਿਕਲ ਗਿਆ, ਉਹ ਅੱਜ ਵੀ ਡੁੱਬਾ ਤੇ ਕੱਲ ਵੀ ਡੁੱਬਾ, ਉਹਨੂੰ ਕੋਈ ਨਹੀਂ ਬਚਾ ਸਕਦਾ। ਕਿਉਂ? ਕਹਿਣ ਲੱਗੇ ਪੱਥਰ ਡੁੱਬਦੇ ਨੇ ਭਾਰੇ ਹੋਣ ਕਰਕੇ। ਤੇ ਅੱਗੋਂ ਗੁਰਮੁਖ ਨੇ ਤੁਕ ਪੜ ਦਿੱਤੀ ਕਿ ਜਿਉਂ ਪਾਖਾਣ ਨਾਵ ਚੜਤਰੈ ਪ੍ਰਾਣੀ, ਗੁਰਚਰਨ ਲਗਤ ਨਿਸਤਰੈ, ਜੇ ਚਰਨਾਂ ਤੋਂ ਟੁੱਟ ਗਿਆ ਤੇ ਡੁੱਬੇਗਾ। ਉਸ ਕੇਸਗੜ੍ਹ ਦੀ ਧਰਤੀ ਤੇ ਖਾਲਸਾ ਤੈਨੂੰ ਆਨੰਦਪੁਰ ਦਾ ਵਾਸੀ ਬਣਾਇਆ, ਪਿਤਾ ਤੇਰਾ ਗੁਰੂ ਗੋਬਿੰਦ ਸਿੰਘ ਬਣੇ, ਮਾਂ ਮਾਤਾ ਸਾਹਿਬ ਕੁਰ ਬਣੀ, ਨਾਨਕੇ ਗੁਰੂ ਕੇ ਲਾਹੌਰ ਬਣਾ ਦਿੱਤੇ, ਤੇ ਤੇਰੇ ਲਈ ਇੱਕ ਸ਼ਬਦ ਕਹਿ ਮੇਰੇ ਬੇਟਾ, ਜੇ ਤੂੰ ਇਸ ਥਾਂ ਦਾ ਵਾਸੀ ਬਣਨਾ, ਇਹਦੇ ਕੁਝ ਅਸੂਲ ਨੇ। ਤੇ ਚਾਰ ਤੁਕਾਂ ਵਿੱਚ ਅਸੂਲ ਦੇ ਦਿੱਤੇ ਕਿ ਜਾਗਤ ਜੋਤ ਜਪੈ ਨਿਸਬਾਸੁਰ, ਜਿਹੜਾ ਖਾਲਸੇ ਦੀ ਵਾਸੀ ਦਾ ਵਸਨੀਕ ਬਣਨਾ ਚਾਹੁੰਦਾ, ਜਾਗਤ ਜੋਤ ਜਪੈ ਨਿਸਬਾਸੁਰ, ਇੱਕ ਬਿਨਾ ਮਨ ਮਹਿਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਝ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਮੈਂ ਏਕ ਪਛਾਣੈ। ਫਿਰ ਉਹ ਆਨੰਦਪੁਰ ਦਾ ਵਾਸੀ ਬਣ ਜਾਂਦਾ। ਕਦੋਂ? ਪੂਰਨ ਜੋਤ ਜਗੈ ਘੱਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੇ, ਤਨ ਗੁਰੂ ਕਲਗੀ ਧਰ ਮੇਰ ਕਰੇ। ਆਓ ਅੰਦਰ ਦੇ ਸਫ਼ਰ ਵੀ ਤੈਅ ਕਰੀਏ ਤੇ ਬਾਹਰ ਦਾ ਵੀ ਕਰੀਏ। ਬਾਹਰ ਦੇ ਸਫ਼ਰ ਤੈਅ ਹੋਣਗੇ, ਅੰਦਰ ਅੰਮ੍ਰਿਤ ਲਿਜਾ ਕੇ, ਅੰਮ੍ਰਿਤ ਜਾਏਗਾ ਤੇ ਕਿਲਿਆਂ ਨੂੰ ਲੰਘ ਕੇ ਆਨੰਦਪੁਰ ਦਾ ਵਾਸੀ ਬਣ ਸਕੇਗਾ। ਉਸ ਤੀਸਰੇ ਤਖ਼ਤ ਨੂੰ ਅਸੀਂ ਅਦਬ ਸਤਿਕਾਰ ਦੇ ਨਾਲ ਯਾਦ ਕਰਨੇ ਆ। ਅੱਜ ਵੀ ਸਿੱਖ ਦਾ ਸੀਸ ਉਸ ਤਖ਼ਤ ਤੇ ਅਦਬ ਨਾਲ ਝੁਕਦਾ ਹੈ। ਜਿੰਨੀ ਕੁ ਜਾਣਕਾਰੀ ਮਿਲੀ ਉਹ ਆਪ ਨੂੰ ਸਾਂਝੀ ਕੀਤੀ, ਪਰ ਇਹ ਪੂਰੀ ਨਹੀਂ। ਅਜੇ ਤਾਂ ਕਈ ਚੈਪਟਰ ਰਹਿ ਗਏ, ਆਮਦਨ ਕਿੱਥੋਂ ਆਉਂਦੀ ਏ, ਕਿਵੇਂ ਖਰਚ ਹੁੰਦੀ ਏ, ਪਰ ਉਹ ਵੱਖਰੇ ਵਿਸ਼ੇ ਨੇ। ਸਾਧ ਸੰਗਤ, ਇੱਕ ਕੱਲ ਦਾ ਦੀਵਾਨ ਦੁਪਹਿਰ ਦਾ, ਬੜੀ ਕਿਰਪਾ ਕੀਤੀ ਜੇ ਤਕਰੀਬਨ 20-22 ਦਿਨ ਬੜੇ ਪਿਆਰ ਨਾਲ, ਨੇਮ ਨਾਲ ਤੁਸੀਂ ਰੋਜ਼ਾਨਾ ਹਾਜ਼ਰੀ ਭਰ ਕੇ ਇਕਾਗਰਤਾ ਨਾਲ ਸਰਵਣ ਕੀਤਾ। ਕੁਝ ਗੁਰਮੁਖ ਵੀਰਾਂ ਨੇ ਉਪਰਾਲਾ ਕਰ, ਰੇਡੀਓ ਸਪੌਂਸਰ ਕਰਕੇ ਯਤਨ ਕੀਤਾ ਕਿ ਬਾਹਰ ਦੂਰ ਤੱਕ ਬੈਠਿਆਂ ਹੋਇਆਂ ਤੱਕ ਗੁਰੂ ਦੀ ਆਵਾਜ਼ ਪਹੁੰਚੇ। ਇੱਕ ਮੈਂ ਬੇਨਤੀ ਤੁਹਾਡੇ ਤੋਂ, ਮਾਫ਼ੀ ਅੱਜ ਵੀ ਮੰਗਣੀ ਹੈ, ਕੱਲ੍ਹ ਵੀ, ਕਿਉਂਕਿ ਇਸ ਵਾਰੀ ਬਹੁਤ ਘੱਟ ਮਿਲ ਸਕੀਆਂ। ਉਹਦਾ ਕਾਰਨ ਇੱਕ ਸੀ, ਕਿਉਂਕਿ ਮੇਰਾ ਆਪਣਾ ਮੰਜ਼ਿਲ, ਆਪਾਂ ਜੇ ਇੱਥੇ ਆਏ ਹਾਂ ਗੁਰੂ ਸਾਹਿਬ ਦੀ ਗੱਲ ਸੁਣਨ ਅਤੇ ਸੁਣਾਉਣ ਆਏ ਹਾਂ, ਨਾ ਕਿ ਮੇਲੇ ਗੇਲੇ ਕਰਨ ਲਈ। ਇਹਨੂੰ ਰੁੱਖਾਪਣ ਨਾ ਸਮਝਿਆ ਜੇ। ਪ੍ਰਿੰਸੀਪਲ ਸਤਬੀਰ ਵਾਹਿਗੁਰੂ ਸਾਹਿਬ ਸਿੰਘ ਕਹਿੰਦੇ ਸਨ, ਮੈਂ ਟੀਕਾ ਕਰਦਿਆਂ ਰੁੱਖਾ ਬਣਿਆ, ਪਰ ਜੇ ਨਾ ਬਣਦਾ ਮੈਂ ਆਪਣੀ ਮੰਜ਼ਿਲ 'ਤੇ ਨਾ ਪਹੁੰਚਦਾ। ਦੇਖੋ, ਜਦੋਂ ਕਥਾ ਤਿਆਰ ਕਰਨੀ ਹੋਵੇ ਵਰਤਦਾ ਤਾਂ ਗੁਰੂ ਹੈ, ਬੰਦਾ ਕੁਝ ਨਹੀਂ ਕਰਦਾ। ਉਦੋਂ ਇਕਾਗਰਤਾ ਬਣੀ ਹੁੰਦੀ ਹੈ, ਮਿਲਣ ਤੋਂ ਹੋ ਸਕਦਾ ਕਈ ਸੱਜਣਾਂ ਨੂੰ ਰੁੱਖਾਪਣ ਲੱਗਾ ਹੋਵੇ, ਪਰ ਨਹੀਂ। ਮਕਸਦ ਇਹ ਸੀ ਦਾਤਾ, ਇਹ ਕਿਹੜੀ ਕਥਾ ਰੋਜ਼ ਰੋਜ਼ ਅਰਦਾਸ ਦੀ ਹੋਣੀ ਹੈ, ਆਪਣੀ ਮੰਜ਼ਿਲ ਵੱਲ ਜਾ ਸਕਾਂ ਰਹਿੰਦਾ ਵਿਚਾਰ। ਭਾਈ ਸਾਹਿਬ ਹੋਰਾਂ ਨੇ ਮਈ ਦਾ ਪ੍ਰੋਗਰਾਮ ਉਲੀਕਿਆ, ਦਾਤਾ ਜ਼ਿੰਦਗੀ ਬਖਸ਼ੇ, ਤੇ ਇਹ ਆਪਾਂ ਅਰਦਾਸ ਉਦੋਂ ਸੰਪੂਰਨ ਕਰਾਂਗੇ ਕਿਉਂਕਿ ਅਜੇ ਅਰਦਾਸ ਸ਼ੁਰੂ ਹੋਣੀ ਹੈ ਤੇ ਮੰਗਲ ਹੈ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਤੋਂ ਅਰਦਾਸ ਸ਼ੁਰੂ ਹੋਈ, ਫਿਰ ਚੱਲਣਾ ਅਸੀਂ ਦਸ ਪਾਤਸ਼ਾਹੀਆਂ ਦੀਆਂ ਅਰਦਾਸਾਂ ਕੀ ਨੇ, ਭਾਈ ਗੁਰਦਾਸ ਦੀ ਅਰਦਾਸ ਕੀ, ਸੰਤ ਦੀ ਅਰਦਾਸ ਕੀ, ਸਿੱਖ ਦੀ ਅਰਦਾਸ ਕੀ, ਇਹ ਆਪਾਂ ਕੱਲ ਦੇ ਦੀਵਾਨ ਵਿੱਚ ਦਮਦਮਾ ਸਾਹਿਬ ਸੰਬੰਧੀ ਸੰਖੇਪ ਜੀ ਆਪ ਨਾਲ ਵਿਚਾਰ ਸਾਂਝੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।